ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਮਾਫੀ ਚਾਹੁੰਦੇ ਹਾਂ, ਅੱਜ ਫਿਰ ਇੱਕ ਤਕਨੀਕੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਕਰਦੇ ਹਾਂ, ਮੈਸੇਜ ਵੀ ਆ ਰਹੇ ਨੇ ਅਤੇ ਬਟਨ ਹੀ ਇੰਨੇ ਲੱਗੇ ਹੋਏ ਆ ਕਿ ਰਹੇ ਰੱਬ ਦਾ ਨਾਮ, ਬਹੁਤ ਲੋਡ ਪੈ ਰਿਹਾ ਮੇਰੇ 'ਤੇ। ਖੈਰ ਇੱਕ ਵਾਰੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ। ਥੋੜ੍ਹਾ ਜਿਹਾ ਲੇਟ, ਚਲੋ ਆਪਾਂ ਸ਼ੁਰੂ ਕਰ ਲੈਂਦੇ ਦੁਬਾਰਾ। ਅੱਜ 22 ਸਪਤੰਬਰ ਹੈ 2024 ਆ, ਅਤੇ ਨਾਨਕਸ਼ਾਹੀ 8 ਅੱਸੂ ਸੰਮਤ 556, ਇਹ ਹੈਗੀ ਅੱਜ ਦੀ ਤਰੀਕ। ਅਤੇ ਉਮੀਦ ਰੱਖਦੇ ਹਾਂ ਕਿ ਹੁਣ ਮੇਰੀ ਆਵਾਜ਼ ਸਹੀ ਜਾਣ ਲੱਗ ਗਈ, ਕਿਉਂਕਿ ਮੈਸੇਜ ਵੀ ਆ ਰਹੇ ਨੇ। ਅਤੇ ਮਾਫੀ ਚਾਹੁੰਦਾ ਹੈ ਜੀ ਕਿ ਇਹ ਗਲਤੀ ਹੁੰਦੀ ਹੈ ਟੈਕਨੀਕਲ। ਅਤੇ ਅੱਜ ਅਮਰੀਕ ਫਲੋਰਾ ਭਾਅ ਜੀ ਆਉਣਗੇ ਅਤੇ ਗੱਲਾਂ ਬਾਤਾਂ ਕਰਾਂਗੇ, ਅਤੇ ਆਪਾਂ ਗੱਲ ਕਰਦੇ ਹਾਂ ਕੰਮ ਦੀ। ਅੱਜ ਕੰਮ ਦੀ ਗੱਲਾਂ ਵੈਸੇ ਹਰੇਕ ਹਫ਼ਤੇ ਕਰੀ ਦੀਆਂ, ਪਰ ਅੱਜ ਰੀਅਲ ਕੰਮ ਦੀ ਗੱਲ ਕਰਨੀ ਹੈ ਕਿ ਜਦੋਂ ਅਸੀਂ ਜੌਬ ਕਰਦੇ ਹਾਂ, ਕੰਮ ਕਰਦੇ ਹਾਂ, ਅਤੇ ਉੱਥੇ ਸਾਡਾ ਬਿਹੇਵੀਅਰ ਕਿਹੋ ਜਿਹਾ ਹੋਣਾ ਚਾਹੀਦਾ, ਸਾਡੇ ਅੰਦਰ ਦੀ ਬਿਰਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਕੰਮ ਨੂੰ ਸੁਚੱਜੇ ਤਰੀਕੇ ਨਾਲ ਸਿਰੇ ਚਾੜ ਸਕੀਏ। ਇਹ ਬਹੁਤ ਘੱਟ ਲੋਕ ਗੱਲਾਂ ਕਰਦੇ ਨੇ ਇਹਦੇ ਬਾਰੇ। ਹਮੇਸ਼ਾ ਤੁਸੀਂ ਦੇਖਿਆ ਹੋਣਾ ਕਿ ਅਸੀਂ ਜੌਬ ਦੇ ਬਾਰੇ, ਕੰਮ ਦੇ ਬਾਰੇ ਕਦੇ ਵੀ ਪੋਜ਼ਿਟਿਵ ਗੱਲ ਬਹੁਤ ਘੱਟ ਕਰੀ ਦੀ ਹੈ ਕਿ ਮੈਂ ਅੱਜ ਆਹ ਕਰ ਦਿੱਤਾ, ਮੈਂ ਅੱਜ ਆਹ ਸਿਰੇ ਚਾੜਤਾ ਕੰਮ। ਅਸੀਂ ਅਕਸਰ ਇਹ ਕੰਮ, ਇਹ ਗੱਲਾਂ ਕਰਦੇ ਹਾਂ, ਉਹ ਮੈਂ ਨਾ ਫਿਰ ਫਰਲੋ ਮਾਰ ਲਈ, ਮੈਂ ਨਾ ਫਿਰ ਉਹ, ਮੈਂ ਕਿਹਾ ਮੇਰੇ 'ਤੇ ਨਹੀਂ ਹੋਣਾ ਕੰਮ, ਮੈਂ ਤਾਂ ਬਸ ਐਂ ਹੀ ਸਾਰਿਆ ਕੰਮ ਆਪਣਾ। ਮੈਂ ਬਹੁਤ ਥੋੜ੍ਹੇ ਵਿਅਕਤੀ ਦੇਖੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਯਾਰ ਅੱਜ ਮੈਨੂੰ ਨਾ ਕੰਮ ਮਿਲਿਆ ਸੀ, ਮੈਂ ਉਹ ਕੰਮ ਜਿਹੜਾ 2 ਘੰਟੇ 'ਚ ਹੋਣਾ ਸੀ ਮੈਂ 15 ਮਿੰਟਾਂ 'ਚ ਕਰਤਾ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਅੱਜ ਆਪਾਂ ਕਰਨੀਆਂ ਨੇ ਸ਼ੁਰੂ ਦੇ ਵਿੱਚ ਵੀ, ਅਤੇ ਅਮਰੀਕ ਭਾਅ ਜੀ ਨੂੰ ਵੀ ਪੁੱਛਾਂਗੇ, ਉਹ ਵੀ ਜੌਬ ਕਰਦੇ ਨੇ। ਅਸੀਂ ਇੰਡੀਆ ਦੀ ਐਗਜ਼ਾਮਪਲ ਲੈਂਦੇ ਹਾਂ ਕਿ ਇੰਡੀਆ ਦੇ ਵਿੱਚ ਪਹਿਲਾਂ ਤਕਰੀਬਨ ਸਾਰੇ ਕੰਮ ਕਰਦੇ ਹੁੰਦੇ ਸੀ, 60-70 ਸਾਲਾਂ ਤੋਂ ਪਹਿਲਾਂ, 80 ਸਾਲਾਂ ਤੋਂ ਸਾਰੇ ਹੀ ਕੰਮ ਕਰਦੇ ਸੀ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਘਰ ਦਾ ਸਾਰਾ ਹੀ ਕੰਮ, ਪਸ਼ੂਆਂ ਦਾ, ਸੁੰਬਰ ਸੰਬਰਾਈ ਦਾ, ਖੇਤੀ ਦਾ, ਹਰ ਕੰਮ ਕਰਦੇ ਸੀ ਪਿੰਡਾਂ ਵਿੱਚ ਖਾਸ ਕਰਕੇ। ਸ਼ਹਿਰੀ ਲੋਕ ਵੀ ਕਰਦੇ ਸਨ, ਆਪਣੀਆਂ ਦੁਕਾਨਾਂ ਚਲਾਉਂਦੇ ਸਨ, ਉਹ ਵੀ ਸਫਾਈਆਂ, ਨੌਕਰ ਕਲਚਰ ਬਹੁਤ ਘੱਟ ਸੀ, ਇੱਕ ਦੂਜੇ ਦੀ ਮਦਦ ਕਰਦੇ ਸਨ, ਥੋੜ੍ਹੀਆਂ ਦਿਹਾੜੀਆਂ ਉਹ ਨਹੀਂ ਗਿਣ ਲੈਣੀਆਂ। ਇੱਧਰ ਆਸਟ੍ਰੇਲੀਆ ਦੇ ਵਿੱਚ ਵੀ ਇਸ ਤਰ੍ਹਾਂ ਸੀ ਕਿ ਅਗਰ ਕਿਸੇ ਨੇ ਵਿਹਲਾ ਹੋਣਾ ਤਾਂ ਕਿਸੇ ਦੇ ਨਾਲ ਕੰਮ ਕਰਾ ਦੇਣਾ, ਅਤੇ ਜਦੋਂ ਉਹਨੂੰ ਕੰਮ ਦੀ ਲੋੜ ਹੋਣੀ ਤਾਂ ਉਹ ਦਿਹਾੜੀਆਂ ਇੱਧਰ ਉੱਧਰ ਕਰ ਲੈਣੀਆਂ। ਸੋ ਇਹ ਵਰਕ ਕਲਚਰ ਸੀਗਾ, ਪਰ ਹੁਣ ਲੇਟਲੀ ਕੀ ਹੈ ਕਿ ਨੌਕਰ ਕਲਚਰ ਆ ਗਿਆ, ਪੈਸਾ ਸਾਡੇ ਕੋਲ ਜ਼ਿਆਦਾ ਹੋ ਗਿਆ, ਅਤੇ ਅਸੀਂ ਜਿਹੜੇ ਕੰਮ 'ਤੇ ਵੀ ਆ ਆਪਣੇ ਐਥਿਕ ਗਵਾ ਲਏ ਨੇ। ਇੱਥੇ ਪਹਿਲਾਂ ਦੌੜਾਂ ਲੱਗਦੀਆਂ ਹੁੰਦੀਆਂ ਸੀ ਕੰਮ ਦੇ ਵਿੱਚ ਕਿ ਕਿਹੜਾ ਕੰਮ ਆ ਜ਼ਿਆਦਾ ਤਕੜਾ ਆ, ਕਿਹੜਾ ਜ਼ਿਆਦਾ ਕੰਮ ਕਰਦਾ। ਫੈਕਟਰੀਆਂ 'ਚ ਵੀ ਕੰਮ ਕੀਤੇ, ਉੱਥੇ ਵੀ ਕੰਮ ਕਰਕੇ ਮਾਲਕਾਂ ਨੂੰ ਦੱਸਣਾ, ਫਿਰ ਤਰੱਕੀਆਂ ਲੈਣੀਆਂ। ਪਰ ਅੱਜ ਦੇ ਜ਼ਮਾਨੇ ਦੇ ਵਿੱਚ ਹੁਣ ਅਸੀਂ ਖੁਦ ਦੇਖਦੇ ਹਾਂ ਕਿ ਅੱਜ ਤੋਂ 10 ਸਾਲ ਪਹਿਲਾਂ ਦਾ ਵਰਕ ਕਲਚਰ ਹੋਰ ਸੀ ਅਤੇ ਹੁਣ ਹੋਰ ਹੈ। ਹੁਣ ਕੋਈ ਲਗਾਵ ਨਹੀਂ ਹੈਗਾ, ਕੋਈ ਇਮੋਸ਼ਨ ਨਹੀਂ ਹੈਗਾ, ਅਤੇ ਜੇ ਪੈਸੇ ਨਹੀਂ ਬਣਦੇ ਤਾਂ ਮੈਂ ਜੀ ਚੱਲਿਆ, ਜੰਪਿੰਗ ਕਰਦੇ ਨੇ 50 ਸੈਂਟ ਤੋਂ ਇੱਧਰ ਉੱਧਰ, ਕੋਈ ਔਫਰ ਕਰ ਦਿੰਦੇ ਉੱਧਰ ਚਲੇ ਜਾਂਦੇ ਨੇ, ਫਿਰ ਪਛਤਾਉਂਦੇ ਨੇ। ਅਤੇ ਲੋੜ ਵੇਲੇ ਖਾਸ ਕਰਕੇ ਜਦੋਂ ਮਾਲਕ ਨੂੰ ਲੋੜ ਹੁੰਦੀ ਆ, ਉਦੋਂ ਜਿਹੜਾ ਇੰਪਲੋਈ ਆ ਉਹ ਕਈ ਵਾਰੀ ਖਰਾਬ ਕਰਦਾ ਆ, ਕਈ ਵਾਰੀ ਵਾਈਸ ਵਰਸਾ ਵੀ ਹੁੰਦਾ, ਕਈ ਵਾਰੀ ਜਦੋਂ ਇੰਪਲਾਈ ਨੂੰ ਲੋੜ ਹੁੰਦੀ ਹੈ ਤਾਂ ਮਾਲਕ ਉਹਦੇ ਨਾਲ ਨਹੀਂ ਖੜਦਾ। ਸੋ ਇਹ ਜਿਹੜਾ ਮਾਹੌਲ ਹੈ ਇਹ ਕ੍ਰੀਏਟ ਕਿਸ ਤਰ੍ਹਾਂ ਹੋ ਗਿਆ, ਕਿਸ ਤਰ੍ਹਾਂ ਕਰ ਲਿਆ, ਇਹਦੇ ਵਿੱਚ ਅਸੀਂ ਆਪ ਧਰਮਹੀਣ ਹੋ ਗਏ। ਇਹ ਅੰਦਰੋਂ ਤੁਹਾਡੇ, ਅੰਦਰੋਂ ਸਾਡੇ ਇਹ ਨਿਕਲਣੀ ਆ ਗੱਲ ਕਿ ਅਸੀਂ ਜਿਹੜਾ ਕਿੱਤਾ ਕਰਦੇ ਹਾਂ ਕਿ ਅਸੀਂ ਉਹਦੇ ਪ੍ਰਤੀ ਵਚਨਬੱਧ ਹਾਂ ਕਿ ਸਿਰਫ ਅਸੀਂ ਪੈਸੇ ਚੋਣ ਜਾਂਦੇ ਹਾਂ। ਬਹੁਤ ਸਾਰੇ ਇੰਪਲੋਈ ਸਾਡੇ ਵਰਗੇ ਵੀ ਅਸੀਂ ਵੀ ਇਸ ਕਰਕੇ ਕੰਮ ਕਰਦੇ ਨੇ ਕਿ ਸਾਨੂੰ ਪੈਸਿਆਂ ਦੀ ਲੋੜ ਹੈ, ਇਸ ਕਰਕੇ ਨਹੀਂ ਕਰਦੇ ਕਿ ਸਾਡੀ ਸੰਤੁਸ਼ਟੀ ਹੈ ਇਹਦੇ ਵਿੱਚ। ਸਾਡੇ ਇੱਥੇ ਦੋ ਤਿੰਨ ਅੰਕਲ ਨੇ, ਉਹ ਰਿਟਾਇਰ ਹੋ ਚੁੱਕੇ ਨੇ ਖੇਤੀਬਾੜੀ 'ਚੋਂ ਵੀ, ਅਤੇ ਫਿਰ ਉਹ ਟਰੱਕਿੰਗ 'ਚ ਵੀ ਗਏ ਨੇ, ਡਰਾਈਵਿੰਗ ਵੀ ਕਰਦੇ ਨੇ, ਉਹ 'ਚੋਂ ਵੀ ਰਿਟਾਇਰ ਹੋ ਗਏ ਨੇ, 70-70 ਤੋਂ ਉੱਤੇ ਸਾਲ ਦੀ ਉਮਰ ਹੈ, ਪਰ ਉਹ ਹਜੇ ਪੈਸ਼ਨ ਦੇ ਲਈ ਕੰਮ ਕਰਦੇ ਨੇ। ਘਰ ਕਿੰਨੀ ਕੁ ਦੇਰ ਬਹਿ ਲੈਣਾ, ਘਰ ਕੀ ਕਰ ਲੈਣਾ, ਉਹ ਜਿਹੜੇ ਜਿੱਥੇ ਕੰਮ ਕਰਦੇ ਨੇ ਇੰਨਾ ਕੁ ਵਧੀਆ ਕੰਮ ਕਰਦੇ ਨੇ ਅਤੇ ਉਹਨਾਂ ਤੋਂ ਬਿਨਾਂ ਹੁਣ ਕੰਮ ਚੱਲਦਾ ਨਹੀਂ ਹੈਗਾ, ਉਹ ਫਿਰ ਕਹਿੰਦੇ ਨੇ ਅਸੀਂ ਰਿਟਾਇਰ ਹੋਣਾ ਚਾਹੁੰਦੇ ਹਾਂ। ਸੋ ਇਹ ਜਿਹੜੀਆਂ ਗੱਲਾਂ ਹੈ ਨਾ, ਵੀ ਅਸੀਂ ਸਾਨੂੰ ਹਾਕਾਂ ਪੈਣ, ਸਾਨੂੰ ਆਵਾਜ਼ਾਂ ਪੈਣ ਵੀ ਆਓ ਸਾਡੇ ਕੰਮ ਕਰੋ, ਨਾ ਕਿ ਯਾਰ ਇਹ ਬੰਦੇ ਨੇ ਕੰਮ ਨਹੀਂ ਕਰਨਾ, ਸਿਰੇ ਨਹੀਂ ਚਾੜਨਾ, ਇਹਦੀ ਕੁਆਲਿਟੀ ਆਫ ਵਰਕ ਹੈ ਨਹੀਂ, ਪ੍ਰੋਫੈਸ਼ਨਲਿਜ਼ਮ ਹੈ ਨਹੀਂ ਕੋਈ ਵੀ, ਹੈ ਨਾ। ਇਹ ਇਸ ਤਰ੍ਹਾਂ ਸਾਨੂੰ ਨਹੀਂ ਕਰਨਾ ਚਾਹੀਦਾ, ਸਾਨੂੰ ਆਪਣੇ ਕੰਮ ਦੇ ਪ੍ਰਤੀ ਵਚਨਬੱਧਤਾ ਪੂਰੀ ਤਸੱਲੀ ਦੇ ਨਾਲ ਕੰਮ ਕਰਨਾ ਚਾਹੀਦਾ, ਔਰ ਸਕੋਪ ਦੇਖਣਾ ਚਾਹੀਦਾ ਕਿ ਜਿਹੜੇ ਮਾਲਕ ਨੇ, ਜਿਹੜੇ ਸਾਡੇ ਮੈਨੇਜਰਸ ਨੇ, ਉਹਨਾਂ ਦੀ ਰਿਕੁਆਇਰਮੈਂਟ ਕੀ ਹੈ। ਮੈਨੇਜਰ ਦੀ ਰਿਕੁਆਇਰਮੈਂਟ ਦੇ ਉੱਤੇ ਖਰਾ ਉਤਰਨਾ ਬਹੁਤ ਵਧੀਆ ਗੱਲ ਹੈ, ਜੇ ਉਹ ਤੋਂ ਥੋੜ੍ਹਾ ਜਿਹਾ ਵਧੀਆ ਕਰ ਸਕੋ ਤਾਂ ਮੈਨੇਜਰ ਖੁਸ਼ ਹੁੰਦਾ ਹੈ, ਮਾਲਕ ਖੁਸ਼ ਹੁੰਦਾ ਹੈ। ਜੇ ਐਕਸਪੈਕਟੇਸ਼ਨਸ ਹੋਰ ਹੈ ਤਾਂ ਅਸੀਂ ਉੱਥੇ ਫੋਨਾਂ 'ਤੇ ਖੇਡੀ ਜਾਣਾ ਹੈ, ਗੱਲਾਂ ਹੀ ਕਰੀ ਜਾਣੀਆਂ, ਡਿਸਟਰਬੈਂਸ ਕਰੀ ਜਾਣੀ ਹੈ, ਪੋਲਿਟਿਕਸ ਕਰੀ ਜਾਣੀ ਹੈ, ਲੜਾਈ ਕਰੀ ਜਾਣੀ ਹੈ ਆਪਣੇ ਵਰਕ ਪਲੇਸ ਦੇ ਵਿੱਚ, ਮਾਹੌਲ ਖਰਾਬ ਕਰ ਲੈਣਾ, ਫਿਰ ਉਹ ਕੋਈ ਵਧੀਆ ਗੱਲ ਨਹੀਂ ਹੈਗੀ। ਉਹਦੇ ਨਾਲ ਨੁਕਸਾਨ ਆਪ ਨੂੰ ਵੀ ਹੈ ਅਤੇ ਜਿਹੜੀ ਕੰਪਨੀ ਜਿੱਥੇ ਆਪਾਂ ਕੰਮ ਕਰਦੇ ਹਾਂ ਉੱਥੇ ਵੀ ਆ। ਸੋ ਕਈ ਨੁਕਤੇ ਨੇ ਕਿ ਇੱਕ ਵਧੀਆ ਕੰਮ ਹੋਣ ਦੇ ਲਈ ਜਿਹੜੇ ਸਾਨੂੰ ਸੋਚਣੇ ਚਾਹੀਦੇ ਨੇ। ਉਹਦੇ ਵਿੱਚ ਸਾਰਿਆਂ ਨੂੰ ਵੱਡੀ ਜਿਹੜੀ ਗੱਲ ਪਹਿਲੀ ਆਉਂਦੀ ਹੈ ਉਹ ਹੈਗੀ ਅਕਾਊਂਟੇਬਿਲਟੀ, ਕਿ ਜੇ ਇਸ ਕੰਮ ਦੇ ਲਈ ਤੁਹਾਨੂੰ ਚੁਣਿਆ ਗਿਆ ਆ, ਕੀ ਤੁਸੀਂ ਉਹਦੇ ਪ੍ਰਤੀ ਵਚਨਬੱਧ ਹੋ? ਤੁਹਾਨੂੰ ਕੰਮ ਦੇ ਦਿੱਤਾ ਤਾਂ ਕੀ ਉਹ ਸਿਰੇ ਚੜ੍ਹ ਜਾਊਗਾ? ਸਾਰਿਆਂ ਨੂੰ ਵੱਡੀ ਗੱਲ ਇਹ ਹੈ, ਇਹ ਆਪਣੇ ਅੰਦਰ ਲਿਆਉਣੀ ਚਾਹੀਦੀ ਕਿ ਮੈਂ ਕੰਮ ਉਹ ਲਵਾਂ ਜਿਹੜਾ ਕਿ ਮੈਂ ਕਰ ਸਕਾਂ। ਹੁਣ ਕਈ ਵਾਰੀ ਇੱਦਾਂ ਹੁੰਦੀ ਆ, ਅਸੀਂ ਵੀ ਇੰਟਰਵਿਊਆਂ ਕਰਦੇ ਹਾਂ ਅਤੇ ਰੇਡੀਓ ਦੇ ਪ੍ਰੈਜੈਂਟਰ ਅਸੀਂ ਐਡਾਂ ਵੀ ਦੇ ਹਟੇ ਹਾਂ, ਪੂਰੇ ਟ੍ਰੇਨਡ ਹੁੰਦੇ ਨੇ, ਅਤੇ ਅਸੀਂ ਉਹਨੂੰ ਕਹਿੰਦੇ ਕੰਮ ਕਰਕੇ ਦੇਖੋ, ਨਹੀਂ ਕੰਮ ਤਾਂ ਜੀ ਕਰ ਲਾਂਗੇ, ਪੈਸੇ ਦੱਸੋ ਕਿੰਨੇ ਆ ਜੀ। ਕੰਮ ਅਸੀਂ ਉਹਨਾਂ ਨੂੰ ਟਾਸਕ ਦਿੰਦੇ ਹਾਂ, ਉਹ ਟਾਸਕ ਪੂਰਾ ਹੀ ਨਹੀਂ ਹੁੰਦਾ, ਇਹ ਅਕਾਊਂਟੇਬਿਲਟੀ ਕਹਿੰਦੇ ਇਹਨੂੰ। ਦੂਜਾ ਜਿਹੜਾ ਹੈਗਾ ਉਹ ਪ੍ਰੋਫੈਸ਼ਨਲਿਜ਼ਮ, ਕਿ ਮਾਸਟਰਸ ਇਨ ਜਰਨਲਿਜ਼ਮ ਤਾਂ ਕਰ ਲਈ ਯੂਨੀਵਰਸਿਟੀ ਦੇ ਵਿੱਚ, ਕੀ ਉਹ ਕੰਮ ਆਉਂਦੇ ਆ, ਕੀ ਸਟੋਰੀ ਬਣਾਉਣੀ ਆਉਂਦੀ ਆ, ਕੀ ਬੋਲਣਾ ਆਉਂਦਾ ਆ, ਕੀ ਰਿਕਾਰਡਿੰਗ ਕਰਨੀ ਆਉਂਦੀ ਆ? ਨਹੀਂ, ਉਹ ਆਉਂਦਾ ਨਹੀਂ। ਸੋ ਉਹ ਪ੍ਰੋਫੈਸ਼ਨਲਿਜ਼ਮ ਜਿਹੜਾ ਆ ਪੂਰਾ ਹੋਣਾ ਚਾਹੀਦਾ। ਅਸੀਂ ਡਰਾਈਵਿੰਗ ਕਰਦੇ ਹਾਂ ਤਾਂ ਸਾਨੂੰ ਟਰੱਕ ਦਾ ਇਕੱਲਾ ਲਾਇਸੈਂਸ ਹੀ ਜ਼ਰੂਰੀ ਨਹੀਂ, ਸਾਨੂੰ ਉਹ ਟਰੱਕ ਚਲਾਉਣਾ, ਐਕਸਪੀਰੀਅੰਸ, ਬੈਕ ਲਾਉਣਾ, ਸਾਰਾ ਕੁਝ ਆਉਣਾ ਚਾਹੀਦਾ, ਤਾਂ ਅਸੀਂ ਕਿਸੇ ਟਰੱਕਿੰਗ ਕੰਪਨੀ 'ਚ ਜੋਬ ਲੈ ਸਕਦੇ ਹਾਂ। ਇੰਟੀਗ੍ਰਿਟੀ, ਮਤਲਬ ਤੁਸੀਂ ਕਿੰਨੇ ਕੁ ਸਟੇਬਲ ਹੋ, ਕੰਮ ਦੇ ਪ੍ਰਤੀ ਕਿੰਨੇ ਕੁ ਤੁਸੀਂ ਵਚਨਬੱਧ ਹੋ, ਇਹਨੂੰ ਇੰਟੀਗ੍ਰਿਟੀ ਕਹਿੰਦੇ ਆ। ਡਿਸਿਪਲਨ, ਕੀ ਤੁਸੀਂ ਟਾਈਮ ਸਿਰ ਕੰਮ 'ਤੇ ਜਾਂਦੇ ਹੋ, ਕੀ ਤੁਸੀਂ ਸਾਰਾ ਕੰਮ ਟਾਈਮ ਸਿਰ, ਲੰਚ ਵਗੈਰਾ, ਬ੍ਰੇਕਸ ਵਗੈਰਾ, ਕਾਗਜ਼ ਪੱਤਰ ਸਾਰਾ ਸਹੀ ਭਰਦੇ ਹੋ? ਮੈਂ ਇੱਥੇ ਇਹੋ ਜਿਹੇ ਵੀ ਨੌਜਵਾਨ ਦੇਖੇ ਆ ਜਿਨ੍ਹਾਂ ਨੂੰ ਅਸੀਂ ਜੋਬਾਂ 'ਤੇ ਵੀ ਰਖਾਇਆ, ਕਿਸੇ ਹੋਰ ਵੀ ਰਖਾਇਆ, ਅਤੇ ਸੱਤ ਦੇ ਘਰ ਤੋਂ ਸੱਤ ਕੁ ਮਿੰਟ ਲੱਗਦੇ ਉਸ ਜੋਬ 'ਤੇ ਜਾਣ ਨੂੰ, ਅਤੇ ਉਹ ਪੂਰੇ ਮਤਲਬ 7 ਮਿੰਟ ਪਹਿਲਾਂ ਘਰੋਂ ਤੁਰਨਾ, ਪੂਰੇ ਟਾਈਮ 'ਤੇ ਜੀਰੋ 'ਤੇ ਉੱਥੇ ਪਹੁੰਚਣਾ। ਫਿਰ ਕਹਿਣਾ, ਮੈਂ ਕਿਹਾ ਤੁਸੀਂ 10-15 ਮਿੰਟ ਪਹਿਲਾਂ ਜਾਓ, ਉੱਥੇ ਤਿਆਰੀ ਕਰੋ, ਉੱਥੇ ਤੋਂ ਉਹਨਾਂ ਗੱਲਾਂ ਕਰੋ। ਨਹੀਂ ਭਾਅ ਜੀ, ਆਪਾਂ ਪੂਰੇ ਟਾਈਮ ਸਿਰ ਜਾਵਾਂਗੇ। ਇੱਦਾਂ ਨਹੀਂ, ਮਾਲਕ ਕੋਈ ਵੀ ਨਹੀਂ ਚਾਹੁੰਦਾ ਹੁੰਦਾ, ਬੰਦਾ ਪਹਿਲਾਂ ਜਾਵੇ, ਉੱਥੇ ਤਿਆਰ ਹੋਵੇ, ਆਪਣੇ ਰੈਡੀ ਟੇਕ ਓਵਰ ਕਰਨ ਲਈ ਹੋਵੇ। ਇਹ ਡਿਸਿਪਲਿਨ ਹੁੰਦੇ ਆ, ਟੀਮ ਵਰਕ, ਇਹਦੇ ਵਿੱਚੋਂ ਟੀਮ ਵਰਕ ਉਤਪੰਨ ਹੁੰਦਾ ਹੈ ਕਿ ਜਿਹੜਾ ਬੰਦਾ ਪਹਿਲਾਂ ਕੰਮ ਕਰ ਰਿਹਾ ਉਹਦੇ ਨਾਲ ਹੱਥ ਵਟਾ ਦੇਣਾ, ਫਿਰ ਟੇਕ ਓਵਰ ਕਰ ਲੈਣਾ, ਜਾਂ ਕਿਸੇ ਨੇ ਹੋਰ ਕੰਮ ਕੀਤਾ, ਕਿਸੇ ਨੇ ਹੋਰ ਕੰਮ ਕੀਤਾ, ਦੋਨਾਂ ਦਾ ਜੋੜ ਕੇ ਕਈ ਵਾਰੀ 4-5 ਬੰਦਿਆਂ ਦਾ ਕੰਮ ਹੁੰਦਾ, ਉਹਦੇ ਵਿੱਚ ਟੀਮ ਵਰਕ, ਉਹਨੂੰ ਟੀਮ ਵਰਕ ਕਹਿੰਦੇ ਆ। ਹੁਣ ਟੀਮ ਦੇ ਵਿੱਚੋਂ ਕਈ ਵਾਰੀ ਟੀਮ 'ਚ ਕੀ ਹੁੰਦਾ ਕਿ ਦੂਜੇ ਨੂੰ ਥੱਲੇ ਲਾਉਣਾ ਹੁੰਦਾ, ਇਹ ਜਿਹੜੀ ਪੋਲੀਟਿਕਸ ਹੈ ਇਹ ਕੰਮ ਗਲਤ ਹੈ। ਪ੍ਰੋਡਕਟਿਵਿਟੀ ਵੀ ਹੋਣੀ ਚਾਹੀਦੀ ਹੈ ਕਿ ਤੁਹਾਡਾ ਕੰਮ ਜਿਹੜਾ ਆ ਅੱਧੇ ਘੰਟੇ 'ਚ ਹੈ, ਤੁਸੀਂ ਅੱਧੇ ਘੰਟੇ ਦੀ ਬਜਾਏ 20 ਮਿੰਟ 'ਚ ਕਰੋ। ਕਈ ਬੰਦੇ ਕੀ ਹੈ, ਤਿੰਨ ਤਿੰਨ ਘੰਟੇ ਇੱਕ ਕੰਮ ਨੂੰ ਪੂਰੀ ਪੂਰੀ ਦਿਹਾੜੀ ਲਾਈ ਜਾਂਦੇ ਨੇ, ਪ੍ਰੋਡਕਟਿਵਿਟੀ ਜ਼ੀਰੋ ਹੈ। ਫਿਰ ਮਾਲਕ ਸੋਚਦਾ ਯਾਰ ਇਹ ਤਾਂ ਮੈਨੂੰ $100 ਨੂੰ ਘੰਟੇ ਨੂੰ ਪੈ ਗਿਆ ਬੰਦਾ ਕੰਮ। ਓਨੈਸਟੀ, ਓਨੈਸਟੀ ਵੀ ਇਹਦੇ ਵਿੱਚੋਂ ਨਿਕਲਦੀ, ਕੋਪਰੇਸ਼ਨ, ਪੰਕਚੁਐਲਿਟੀ, ਰਿਲਾਇਬਿਲਿਟੀ, ਟਾਈਮ ਦੀ ਮੈਨੇਜਮੈਂਟ ਜਿਹੜੀ ਆ, ਕਿੰਨੇ ਐਸਪੈਕਟ ਨੇ ਜੇ ਅਸੀਂ ਸੋਚੀਏ ਜਿਹੜੇ ਕਿ ਇੱਕ ਵਰਕਪਲੇਸ ਦੇ ਵਿੱਚ ਚਾਹੀਦੇ ਹੁੰਦੇ ਆ। ਸੋ ਕੀ ਅਸੀਂ ਇਹਨਾਂ ਵੱਲ ਕਦੇ ਧਿਆਨ ਦਿੱਤਾ? ਅਸੀਂ ਧਿਆਨ ਕਿੱਧਰ ਦਿੰਦੇ ਹਾਂ? ਬਾਦਲਾਂ ਨੇ ਕੀ ਕਹਿਤਾ, ਜਥੇਦਾਰ ਸਾਹਿਬ ਨੇ ਕੀ ਕਹਿਤਾ, ਭਗਵੰਤ ਮਾਨ ਨੇ ਕੀ ਕਹਿਤਾ? ਅਸੀਂ ਜਿੱਥੇ ਬਹਿੰਦੇ ਹਾਂ ਇਹੀ ਗੱਲਾਂ ਕਰੀ ਜਾਂਦੇ ਹਾਂ। ਨਾ ਅਸੀਂ ਕਦੇ ਆਪਣੇ ਕੋਈ ਪਰਿਵਾਰ ਦੀ ਗੱਲ ਕੀਤੀ ਆ, ਨਾ ਅਸੀਂ ਧੀ ਪੁੱਤ ਵਿਆਹੁਣੇ ਆ ਉਹਨਾਂ ਦੀ ਗੱਲਬਾਤ ਕੀਤੀ ਆ, ਨਾ ਅਸੀਂ ਰਿਸ਼ਤਿਆਂ ਦੀ ਗੱਲ ਕੀਤੀ ਆ, ਅਤੇ ਨਾ ਅਸੀਂ ਵਰਕ ਐਥਿਕਸ ਦੀ ਗੱਲ ਕੀਤੀ ਆ। ਵਰਕ ਦੀ ਗੱਲ ਜ਼ਰੂਰ ਕਰ ਲਈ, ਮੈਂ ਜੀ ਉੱਥੋਂ ਸਵਾਰੀ ਚੱਕ ਲਈ, ਅੱਗੇ ਅਸੀਂ ਮੰਗਟ ਅੰਕਲ ਸੁਣਦੇ ਹੋਣੇ ਆ ਟੈਕਸੀ ਡਰਾਈਵਰ ਇੰਡਸਟਰੀ ਦੇ ਵਿੱਚ, ਮੈਂ ਜੀ ਉੱਥੋਂ ਗੋਰੀ ਚੱਕ ਲਈ, ਉਹ ਜੀ ਮੈਨੂੰ ਉਹਨੇ ਇੰਨੇ ਪੈਸੇ ਦੇ ਦਿੱਤੇ, ਮੈਂ ਹੁਣ ਉੱਥੇ ਉਹ ਗੋਰਾ ਚੱਕ ਲਿਆ ਉਹਨੇ ਮੈਨੂੰ, ਮਤਲਬ ਇਹ ਗੱਲਾਂ ਕਰੀ ਜਾਣੀਆਂ ਦੂਜੇ ਨੂੰ, ਮੈਂ ਜੀ ਅੱਜ ਇੰਨੇ ਬਣਾ ਲਏ, ਮੈਂ ਜੀ ਅੱਜ ਇੰਨੇ ਬਣਾ ਲਏ। ਹਰ ਇੰਡਸਟਰੀ ਦੀ ਇਹੀ ਗੱਲ ਹੈ, ਬੇਰੀਆਂ ਵਾਲੇ ਬਹਿੰਦੇ ਉਹ ਬੇਰੀਆਂ ਤੋੜੀ ਜਾਂਦੇ ਨੇ, ਕੇਲੇ ਵਾਲੇ ਕੇਲੇ ਤੋੜੀ ਜਾਂਦੇ ਨੇ, ਸੰਗਤਰੇ ਵਾਲੇ ਸੰਗਤਰੇ ਤੋੜੀ ਜਾਂਦੇ ਨੇ, ਪਰ ਉਹਦੀ ਕਿੱਦਾਂ ਜ਼ਿਆਦਾ ਸੰਗਤਰੇ ਕਿੱਦਾਂ ਤੋੜ ਸਕਦੇ ਹਾਂ ਅਸੀਂ, ਇਹ ਨਹੀਂ ਸਾਂਝ ਪਾਉਂਦੇ ਕੋਈ। ਉਹਦੀ ਕੁਆਲਿਟੀ ਅਸੀਂ ਕਿੱਦਾਂ ਬਣਾ ਸਕਦੇ, ਇਹ ਨਹੀਂ ਪਾਉਂਦੇ ਸਾਂਝ। ਅਸੀਂ ਕੰਮ ਦੇ ਉੱਤੇ ਜਾ ਕੇ ਇੱਦਾਂ ਨਹੀਂ ਗੱਲ ਕਰਦੇ ਕਿ ਭਾਈ ਹੁਣ ਕਿਸੇ ਨੂੰ ਪ੍ਰੋਬਲਮ ਹੈ ਟਾਈਮ ਸਿਰ ਕੰਮ 'ਤੇ ਨਹੀਂ ਪਹੁੰਚਦਾ, ਅਸੀਂ ਬੈਠ ਕੇ ਇਹ ਨਹੀਂ ਉਹਨੂੰ ਸਮਝਾਈਦਾ ਵੀ ਭਾਈ ਟਾਈਮ ਸਿਰ ਪਹੁੰਚਿਆ ਕਰ, 10-15 ਮਿੰਟ ਪਹਿਲਾਂ ਪਹੁੰਚਿਆ ਕਰ, ਉੱਥੇ ਜਾ ਕੇ ਮਾੜਾ ਮਾੜਾ ਮਾਹੌਲ ਸਹੀ ਕਰਕੇ ਫਿਰ ਕੰਮ ਸ਼ੁਰੂ ਕਰਿਆ ਕਰੋ। ਠੀਕ ਹੈ, ਮਾਲਕ ਨੂੰ ਦੱਸ ਕੇ ਆਇਆ ਕਰੋ, ਜੇ ਪਹਿਲਾਂ ਹਟਣਾ ਹੁੰਦਾ ਤਾਂ ਐਡਵਾਂਸ ਨੋਟਿਸ ਦੇ ਕੇ ਹਟੀਦਾ ਆ। ਇੱਦਾਂ ਦੀਆਂ ਗੱਲਾਂ ਕੋਈ ਨਹੀਂ ਕਰਦਾ, ਬਸ ਆ ਰੀਲਾਂ ਵਾਂਗਰ ਅਸੀਂ ਗੱਲਾਂ ਕਰਦੇ ਹਾਂ, ਰੀਲਾਂ ਦੇਖੀ ਜਾਈਦੀਆਂ ਅਤੇ ਅਸੀਂ ਆਪਣੇ ਆਪ ਨੂੰ ਡੀਗ੍ਰੇਡ ਕਰ ਰਹੇ ਹਾਂ। ਪੰਜਾਬੀ ਬਹੁਤ ਵਧੀਆ ਕੰਮ ਹੈ, ਪੰਜਾਬੀ ਬਹੁਤ ਵਧੀਆ ਕੰਮ ਹੈ, ਇਸੇ ਕਰਕੇ ਪੰਜਾਬੀਆਂ ਨੂੰ ਗੋਰਿਆਂ ਨੇ ਦੁਨੀਆ ਭਰ ਦੇ ਵਿੱਚ ਲੈ ਕੇ ਗਏ ਆ, ਉੱਥੇ ਕੰਮ ਦਿੱਤੇ ਆ ਕਿ ਇਹ ਕੰਮ ਹੈ ਬੜੇ ਤਕੜੇ ਆ। ਉਹਦੇ ਵਿੱਚ ਤਾਂ ਤਕੜੇ ਆ ਕਿਉਂਕਿ ਸਾਡੇ ਵਿੱਚ ਧਰਮ ਹੈ, ਸਾਡੇ ਵਿੱਚ ਸਿੱਖੀ ਆ, ਸਾਡੇ ਗੁਰੂਆਂ ਨੇ ਓਨੈਸਟੀ ਸਾਨੂੰ ਦਿੱਤੀ ਹੋਈ ਆ, ਲੋਇਲਟੀ ਸਾਨੂੰ ਦਿੱਤੀ ਹੋਈ ਆ, ਅਸੀਂ ਇਹਨੂੰ ਬਰਕਰਾਰ ਰੱਖਣਾ ਹੈ। ਸੋ ਅੱਜ ਦੀ ਜਿਹੜੀ ਵਾਰਤਾ ਹੈ, ਅੱਜ ਦੀ ਜਿਹੜੀ ਗੱਲਬਾਤ ਹੈ, ਉਹਦਾ ਇਹੀ ਨਤੀਜਾ, ਉਹੀ ਅਸੀਂ ਕੱਢਣਾ ਆ। ਅੱਜ ਅਮਰੀਕ ਭਾਅ ਜੀ ਵੀ ਆਉਂਦੇ ਹੋਣਗੇ, ਉਹਨਾਂ ਨੂੰ ਵੀ ਆਪਾਂ ਪੁੱਛਣਾ ਆ ਕਿ ਆਪਾਂ ਕਿਸ ਤਰ੍ਹਾਂ ਕੰਮ ਦੇ ਉੱਤੇ ਹੋਰ ਵਧੀਆ ਆਪਣੇ ਆਪ ਨੂੰ ਕਰ ਸਕਦੇ ਹਾਂ। ਸੋ ਉਮੀਦ ਰੱਖਦੇ ਹਾਂ ਕਿ ਅੱਜ ਦਾ ਵਿਚਾਰ ਤੁਹਾਨੂੰ ਵਧੀਆ ਲੱਗੇਗਾ। ਅੱਜ 22 ਸਤੰਬਰ ਹੈ, ਨਾਨਕਸ਼ਾਹੀ 8, ਅੱਸੂ ਸੰਮਤ 556। ਮਾਫ਼ੀ ਚਾਹੁੰਦੇ ਹਾਂ, ਸ਼ੁਰੂ ਦੇ ਵਿੱਚ ਆਵਾਜ਼ ਥੋੜ੍ਹੀ ਜਿਹੀ ਡਾਊਨ ਚਲੇ ਗਈ ਸੀ, ਕਈ ਸੈਕਸ਼ਨ 'ਤੇ ਨਹੀਂ ਸੁਣ ਸਕੇ, ਉਸ ਦੇ ਲਈ ਮਾਫ਼ੀ ਆ। ਪਰ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਸਵੇਰ 'ਤੇ ਜੁੜ ਚੁੱਕੇ ਨੇ, ਉਹਨਾਂ ਦੇ ਵੀ ਆਪਾਂ ਸੁਨੇਹੇ ਲੈਣੇ ਆ, ਅਤੇ ਗੀਤ ਸੰਗੀਤ ਵੀ ਆਪਾਂ ਜਾਰੀ ਰੱਖਣਾ ਆ ਕਿਉਂਕਿ ਹਜੇ ਨਵਾਂ ਨਵਾਂ ਸਿਸਟਮ ਹੈ, ਮੋਟਰ ਕਿਤੇ ਕਿਤੇ ਪਾਣੀ ਛੱਡ ਦਿੰਦੀ ਆ। ਅਤੇ ਇੱਕ ਵਾਰੀ ਫੇਰ ਦੱਸ ਦਈਏ ਕਿ ਜਦੋਂ ਯੂਟਿਊਬ ਫੇਸਬੁੱਕ ਦੇ ਉੱਤੇ ਮੈਂ ਇੱਥੇ ਰੇਡੀਓ 'ਤੇ ਗਾਣਾ ਲਾਉਣਾ, ਅਤੇ ਉੱਥੇ ਗਾਣਾ ਅਸੀਂ ਲਾ ਨਹੀਂ ਸਕਦੇ, ਗੀਤ ਲਾ ਨਹੀਂ ਸਕਦੇ ਕਾਪੀਰਾਈਟ ਦੇ ਕਰਕੇ, ਸੋ ਉੱਥੇ ਹੋਰ ਸੰਗੀਤ ਚੱਲੇਗਾ। ਤੋ ਹੁਣ ਮੈਂ ਇੱਕ ਗੀਤ ਲਾਉਣਾ ਹੈ ਕਾਪੀਰਾਈਟਡ, ਆਹ ਜਿਹੜਾ ਮੈਸੇਜ ਹੈ ਇਹ ਆ ਜਾਣਾ, ਅਤੇ ਇਹਦੇ ਵਿੱਚ ਫਿਰ ਆਪਾਂ ਇੱਕ ਗੀਤ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਦੇ ਹਾਂ। ਅਤੇ ਆਓ ਸੁਣਦੇ ਹਾਂ ਜੀ ਇੱਕ ਰੁਪਈਆ ਬਾਪੂ ਦਾ, ਇਹ ਵੀ ਮਿਹਨਤਾਂ ਦੇ ਗੀਤ ਨੇ, ਇਹ ਨਵਾਂ ਗੀਤ ਆਇਆ ਅਮਰ ਸੰਧੂ ਦੀ ਆਵਾਜ਼ ਦੇ ਵਿੱਚ।
ਤੂਫਾਨ ਦੇ ਵਿੱਚ ਸੜਦਾ ਰਿਹਾ, ਹੱਡ ਤੋੜ ਇੱਕ ਮਾਈ ਕਰਦਾ ਰਿਹਾ, ਮੇਰੀ ਹਰ ਇੱਕ ਖੁਸ਼ੀ ਦੇ ਲਈ ਪੈਸੇ ਆੜਦੀ ਏ ਤੂੰ ਫੜਦਾ ਰਿਹਾ, ਐਸਾ ਕੋਈ ਪਲ ਨੀ ਜਦ ਮੇਰੇ ਨਾਲ ਖੜਿਆ ਨਹੀਂ, ਇੱਕ ਰੁਪਈਆ ਬਾਪੂ ਦਾ ਐਵੇਂ ਡਾਲਰ ਬਣਿਆ ਨਹੀਂ, ਇੱਕ ਰੁਪਈਆ ਬਾਪੂ ਦਾ ਐਵੇਂ ਡਾਲਰ ਬਣਿਆ ਨਹੀਂ। ਕੁੜਤਾ ਪਾ ਕੇ ਮੇਰੇ ਸ਼ੌਂਕ ਪੁਗਾ ਗਿਆ ਸਾਰੇ, ਅੱਖਾਂ ਧੁੰਦਰੀਆਂ ਥਰੂ ਭਰੀਆਂ ਸੀ ਉਹ ਕੱਢਦਾ ਲਾਲੇ ਦੇ ਹਾੜੇ, ਉਹਨੇ ਦਿਨ ਗਾਏ ਸੀ ਮੇਰੇ ਲਈ ਹਾਏ ਦਿਨ ਗਾ ਸੀ ਜਲਿਆ ਕਈ ਵਾਰੀ ਮੈਨੂੰ ਤੱਕ ਕੇ ਸਲਫਾਸ ਪੀਣ ਤੋਂ ਟਲਿਆ ਕਰਿੰਦਾ ਅਰਜ਼ਾਂ ਮੁੜ ਕੇ ਨਾ ਅੱਖਰੂ ਪੀਵੇ ਸ਼ਾਦੀਪ ਕਰਿੰਦਾ ਅਰਜ਼ਾਂ ਉਹ ਜੱਗ ਨਾਲ ਖੈ ਗਿਆ ਮੇਰੇ ਲਈ ਹਾਏ ਜੱਗ ਨਾਲ ਖੈ ਗਿਆ ਮੇਰੇ ਲਈ ਰੱਬ ਨਾਲ ਹੀ ਲੜਿਆ ਨਹੀਂ ਉਹ ਇੱਕ ਰੁਪਿਆ ਬਾਪੂ ਦਾ ਐਵੇਂ ਡਾਲਰ ਬਣਿਆ ਨਹੀਂ ਇੱਕ ਰੁਪਿਆ ਬਾਪੂ ਦਾ ਐਵੇਂ ਡਾਲਰ ਬਣਿਆ ਨਹੀਂ
ਜੀ ਇੱਕ ਰੁਪਈਆ ਬਾਪੂ ਦਾ ਐਵੇਂ ਡਾਲਰ ਬਣਿਆ ਨਹੀਂ ਗੀਤ ਸੁਣ ਰਹੇ ਸੀ ਅਮਰ ਸੰਧੂ ਦੀ ਆਵਾਜ਼ ਦੇ ਵਿੱਚ ਅਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਿ ਤੁਸੀਂ ਕੋਪ ਕਰ ਰਹੇ ਹੋ ਨਵਾਂ ਸਿਸਟਮ ਚੱਲ ਰਿਹਾ ਇਸ ਲਈ ਵਾਰ ਵਾਰ ਮੈਂ ਇਹੀ ਦੱਸ ਰਿਹਾ ਕਿ ਕੋਈ ਗਲਤੀ ਹੁੰਦੀ ਹੈ ਤਾਂ ਅਸੀਂ ਇਸਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੋਈ ਡਿਸਟਰਬੈਂਸ ਹੁੰਦੀ ਹੈ ਪਰ ਬਹੁਤ ਸਾਰੇ ਸਰੋਤੇ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ ਅਤੇ ਪਹਿਲਾਂ ਆਪਾਂ ਫੇਸਬੁੱਕ ਤੋਂ ਹੀ ਲੈ ਲਈਏ ਅਤੇ ਸਾਡੇ ਨਾਲ ਜਸ ਸਿੰਘ ਹੋਣਾ ਨੇ ਕਿਹਾ ਸੀਗਾ ਕਿ ਨੋ ਸਾਊਂਡ ਐਟ ਦਿਸ ਸਟੇਜ ਹਾਂਜੀ ਉਹ ਦਰੁਸਤ ਕਰ ਲਈ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਕਰਨਵੀਰ ਸਿੰਘ ਸ਼ੈਪਟਨ ਵਾਲੇ ਪ੍ਰੋਗਰਾਮ 'ਚ ਆ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਹੈ ਪਿਆਰਿਓ ਠੀਕ ਠਾਕ ਹੋ ਅਤੇ ਪਲਵਿੰਦਰ ਕੌਰ ਜੀ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਜੀ ਆਇਆਂ ਨੂੰ ਜੀ ਤੁਹਾਡਾ ਸਵਾਗਤ ਹੈ ਅਤੇ ਲਾਡੀ ਸੰਘਾ ਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਚੜ੍ਹਦੀ ਕਲਾ ਜੀ ਕੀ ਹਾਲ ਚਾਲ ਹੈ ਪਿਆਰਿਓ ਠੀਕ ਹੋ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਕਿ ਅੱਜ ਤਾਂ ਅਸਮਾਨੀ ਅਸਮਾਨੀ ਪਏ ਹੋਏ ਹੋ ਹਾਂਜੀ ਨੀਲਾ ਅਸਮਾਨ ਹੈਗਾ ਅਤੇ ਅੱਜ ਪੱਗ ਵੀ ਉਸੇ ਤਰ੍ਹਾਂ ਦੀ ਬੰਨੀ ਹੋਈ ਹੈ ਅਤੇ ਬਹੁਤ ਵਧੀਆ ਲਾਈਵ ਚੱਲ ਰਿਹਾ ਜੀ ਬਹੁਤ ਬਹੁਤ ਧੰਨਵਾਦ ਰਵਿੰਦਰ ਸਿੰਘ ਸ਼ੁਕਰ ਵੀ ਸਾਡੇ ਨਾਲ ਜੁੜੇ ਨੇ ਸ਼ੈਪਟਨ ਤੋਂ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਸਾਡੇ ਗ੍ਰਾਈਂ ਪਿੰਡ ਵਾਲੇ ਸੁਖਬੀਰ ਧਾਲੀਵਾਲ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਪਿਆਰਿਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ 'ਚ ਅਤੇ ਸੁਖਵੰਤ ਸਿੰਘ ਐਡਲੇਡ ਵਾਲੇ ਵੀ ਆ ਗਏ ਨੇ ਕਹਿੰਦੇ ਸਾਡੇ ਬੰਦੇ ਕੰਮ ਦੀ ਧੁੱਕੀ ਕੱਢ ਕੇ ਰੱਖਦੇ ਨੇ ਪਰ ਕੰਮ 'ਤੇ ਦੇਰ ਨਾਲ ਆਉਣਾ ਸਾਡੇ ਸੁਭਾਅ ਦਾ ਹਿੱਸਾ ਹੀ ਬਣ ਗਿਆ ਹੈ ਬਿਲਕੁਲ ਸੁਖਵੰਤ ਦੇਖੋ ਆਪਾਂ ਕੰਮੇ ਬੜੇ ਤਕੜੇ ਹਾਂ ਦੋ ਰਾਵਾਂ ਨਹੀਂ ਹੈਗੀਆਂ ਪਰ ਅਸੀਂ ਨਾ ਜੇ ਆਪਾਂ ਵਰਕ ਐਥਿਕ ਅਤੇ ਆਪਣੇ ਕੰਮ ਪ੍ਰਤੀ ਥੋੜ੍ਹਾ ਹੋਰ ਧਰਮ ਨੂੰ ਦ੍ਰਿੜ ਕਰ ਲਈਏ ਤਾਂ ਕਿਆ ਬਾਤ ਹੈ ਸਾਡੀ ਕੌਮ ਦੀ ਹੋਰ ਬਹੁਤ ਤਰੱਕੀ ਹੋ ਸਕਦੀ ਪਹਿਲਾਂ ਹੀ ਬਹੁਤ ਤਰੱਕੀ ਆ ਅਤੇ ਸੁਖਬੀਰ ਧਾਲੀਵਾਲ ਸਾਡੇ ਗ੍ਰਾਈਂ ਕਹਿੰਦੇ ਨੇ ਕਿ ਅਮਨਦੀਪ ਵੈਰੀ ਨਾਈਸ ਪ੍ਰੋਗਰਾਮ ਹੁੰਦਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੁਖਬੀਰ ਜੀ ਅਤੇ ਚੰਗਾ ਲੱਗਿਆ ਕਿ ਤੁਸੀਂ ਵੀ ਸੁਣ ਰਹੇ ਹੋ ਸਾਡੇ ਅਮਰਜੀਤ ਸਿੰਘ ਜੀ ਵੀ ਮਰਿੰਡਾ ਮੋਟਰ ਵਾਲੇ ਆ ਗਏ ਨੇ ਮੋਟਰ ਮਿੱਤਰਾਂ ਦੀ ਕਿਆ ਬਾਤ ਹੈ ਪੱਗ ਸਾਡੀ ਦੋਨਾਂ ਦੀ ਇੱਕੋ ਜਿਹੀ ਆ ਇਹਨਾਂ ਦੀ ਫੇਸਬੁੱਕ ਆਈ ਡੀ ਦੀ ਅਤੇ ਅਮਨ ਰੰਧਾਵਾ ਵੀ ਸ਼ੁਕਰਾਂ ਵਾਲੇ ਇਹ ਵੀ ਬੜੇ ਵਧੀਆ ਗਾਇਕ ਨੇ ਲਿਖਾਰੀ ਨੇ ਇਹ ਬੁਲਗੁਲਗੇ ਤੋਂ ਸ਼ਾਮਿਲ ਹੋਏ ਨੇ ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ ਠੀਕ ਠਾਕ ਹੋ ਅਤੇ ਕੁਲਵਿੰਦਰ ਧਾਲੀਵਾਲ ਗੋਲਡ ਕੋਸਟ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਇੱਧਰ ਅਸੀਂ ਟੈਲੀਗ੍ਰਾਮ ਤੋਂ ਜਸਵੰਤ ਰਾਏ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਕੀ ਹਾਲ ਚਾਲ ਹੈ ਪਿਆਰੋ ਠੀਕ ਹੋ ਰਾਜਨਦੀਪ ਹੁਣੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਜੀ ਆਇਆਂ ਨੂੰ ਸਾਰਿਆਂ ਦਾ ਜੀ ਅਤੇ ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਜੀ ਇਹ ਸਾਡੇ ਖਾਸ ਬੰਦੇ ਨੇ ਅਤੇ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਭੁਪਿੰਦਰ ਸਿੰਘ ਕਿਆ ਬਾਤ ਹੈ ਹਾਂਜੀ ਉਹ ਪ੍ਰੋਬਲਮ ਅਸੀਂ ਸਹੀ ਕਰ ਲਈ ਹੈ ਜੀ ਅਤੇ ਬਹੁਤ ਬਹੁਤ ਧੰਨਵਾਦ ਤੁਸੀਂ ਇੱਧਰ ਨੂੰ ਧਿਆਨ ਦਿਵਾਇਆ ਅਤੇ ਸਾਡੇ ਗੁਰਮਿੰਦਰ ਸਿੰਘ ਜੁੜੇ ਨੇ ਜੀ ਰਿਮਿਟੈਂਸ ਵਾਲੇ ਇੰਸਟਾ ਰਿਮਿਟ ਅਤੇ ਤੁਸੀਂ ਸਕਰੀਨ 'ਤੇ ਦੇਖ ਵੀ ਰਹੇ ਹੋਵੋਗੇ ਕਿ ਅੱਜ ਦਾ ਰੇਟ ਜੀ 57.5 ਰੁਪਏ ਆ ਆਸਟ੍ਰੇਲੀਅਨ ਡਾਲਰ ਦਾ ਕਾਫੀ ਰੇਟ ਦੇ ਰਹੇ ਨੇ ਇਹ ਤਾਂ ਵਧੀਆ ਐਪ ਹੈ ਅਤੇ ਕੁਛ ਸੱਜਣਾਂ ਨੇ ਇੰਸਟਾਲ ਵੀ ਕਰਵਾਈ ਹੈ ਸਾਡੇ ਤੋਂ ਅਤੇ ਬਹੁਤ ਵਧੀਆ ਐਕਸਚੇਂਜ ਰੇਟ ਹੈ ਅਗਰ ਹੋਰ ਵੀ ਕੋਈ ਰਿਕੁਆਇਰਮੈਂਟ ਹੈ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਸਕਰੀਨ 'ਤੇ ਇਹਨਾਂ ਦਾ ਨੰਬਰ ਚੱਲਦਾ ਰਹਿੰਦਾ 0415297127 ਇੰਸਟਾ ਰਿਮਿਟ ਸੋ ਹੋਰ ਵੀ ਸਾਰੇ ਸਪੋਂਸਰ ਜਿਹੜੇ ਨੇ ਸਾਡੇ ਨਾਲ ਜੁੜਦੇ ਨੇ ਸਾਡੇ ਨੂੰ ਸਪੋਰਟ ਕਰਦੇ ਨੇ ਬਹੁਤ ਬਹੁਤ ਧੰਨਵਾਦ ਜਸਵਿੰਦਰ ਬਿੱਟਾ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਇਹ ਵੀ ਕੱਲ੍ਹ ਅਸੀਂ ਰਹਿ ਗਏ ਸੀ ਬਹੁਤ ਗੱਲਾਂ ਕਰਨੀਆਂ ਸੀ ਸੋ ਹੁਣ ਅਸੀਂ ਅਗਲੇ ਹਫ਼ਤੇ ਕਰਾਂਗੇ ਇਹ ਅੱਜ ਕੱਲ੍ਹ ਨਾ ਕਨੇਡਾ ਆ ਕਨੇਡਾ ਦੇ ਵਿੱਚ ਗਏ ਹੋਏ ਨੇ ਇਹਨਾਂ ਦੇ ਬੇਟੇ ਵੀ ਕੈਨੇਡਾ ਆ। ਸੋ ਅਸੀਂ ਕੈਨੇਡਾ ਤੋਂ ਇਹਨਾਂ ਨਾਲ ਜੁੜਿਆ ਕਰਾਂਗੇ। ਕੱਲ੍ਹ ਬਹੁਤ ਗੱਲਾਂ ਕਰਨੀਆਂ ਸੀ ਜਿਹੜੀਆਂ ਕਿ ਰਹਿ ਗਈਆਂ ਸਾਡੇ ਨਾਲ। ਸਵੇਰ ਦੇ ਹੀ ਸਾਡੇ ਹੀ ਬੜੇ ਹੀ ਸਤਿਕਾਰਤ ਜਸਵੰਤ ਜੀ ਜੁੜੇ ਸਨ ਵਲਗੁਲਗੇ ਤੋਂ, ਅਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਅਤੇ ਉਹਨਾਂ ਨੇ ਇੱਕ ਵਿਚਾਰ ਸਾਂਝਾ ਕੀਤਾ ਸੀ। ਕਹਿੰਦੇ ਨੈਵਰ ਲਿਮਿਟ ਯੋਰ ਸੈਲਫ, ਵੀ ਲਿਵ ਇਨ ਲਿਮਿਟਲੈਸ ਵਰਲਡ ਵਿਦ ਐਂਡਲੈਸ ਪੋਸੀਬਿਲਿਟੀਜ਼, ਨੈਵਰ ਸੇ ਯੂ ਕੈਨ ਨੋਟ ਐਂਡ ਨੈਵਰ ਗਿਵ ਅਪ। ਜੀ ਇਹ ਦੁਨੀਆ ਬੜੀ ਵੱਡੀ ਆ, ਰੰਗਲੀ ਆ, ਬੜੀਆਂ ਓਪਰਚੁਨਿਟੀਜ਼ ਹੈ। ਸੋ ਅਸੀਂ ਇਹਦੇ ਵਿੱਚ ਜਿਉਣਾ ਆ, ਐਥਿਕਸ ਦੇ ਨਾਲ ਜਿਉਣਾ ਆ, ਪਿਆਰ ਨਾਲ, ਸਤਿਕਾਰ ਦੇ ਨਾਲ ਜਿਉਣਾ ਆ। ਸੋ ਪਿਆਰਿਓ, ਮਾਈਕ ਦੇ ਥੋੜ੍ਹਾ ਲਾਗੇ ਆਉਣ ਨੂੰ ਮੈਨੂੰ ਕਿਹਾ ਆ, ਸੋ ਮੈਂ ਲਾਗੇ ਆ ਜਾਂਦਾ ਸਾਡੇ ਟੈਕਨੀਕਲ ਡਾਇਰੈਕਟਰ ਵੱਲੋਂ। ਅਤੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ। ਕਹਿੰਦਾ ਕਹਿੰਦੇ ਵਾਹਿਗੁਰੂ ਜੀ ਅੱਜ ਨਿਰਵਿਘਨ ਪ੍ਰੋਗਰਾਮ ਚੱਲੇ, ਮਸਾਂ ਵੀਕਐਂਡ ਆਉਂਦਾ ਆ। ਹਾਂਜੀ, ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਜੀ, ਬਹੁਤ ਬਹੁਤ। ਤੁਹਾਡੀ ਐਨਵਰਸਰੀ ਸੀ ਕੱਲ੍ਹ, ਮੈਂ ਫੇਸਬੁੱਕ 'ਤੇ ਦੇਖਿਆ, ਅਤੇ ਪਰਮਾਤਮਾ ਤੁਹਾਡੀ ਜੋੜੀ ਨੂੰ ਬਰਕਰਾਰ ਰੱਖੇ ਔਰ ਖੁਸ਼ੀਆਂ ਖੇੜੇ ਤੁਹਾਨੂੰ ਪਰਮਾਤਮਾ ਬਖਸ਼ੇ। ਸੋ ਇਹ ਸਾਡੀ ਅਰਦਾਸ ਹੈ ਜੀ, ਅਤੇ ਤੁਸੀਂ ਸਾਡੇ ਨਾਲ ਜੁੜਦੇ ਹੋ ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਂਗਕੋਂਗ ਤੋਂ। ਅਤੇ ਸਾਡੇ ਅਮਰਜੀਤ ਸਿੰਘ ਭਾਅ ਜੀ ਵੀ, ਸਾਡੇ ਢੁੱਡੇ ਕੇ ਭਾਅ ਜੀ ਵੀ, ਉਹ ਵੀ ਜਗਤਾਰ ਭਾਅ ਜੀ ਵੀ ਜੁੜਦੇ ਨੇ, ਅਤੇ ਉਹਨਾਂ ਦਾ ਵੀ ਆਪਾਂ ਸਵਾਗਤ ਕਰਦੇ ਹਾਂ, ਸੁਣ ਰਹੇ ਹੋਣਗੇ। ਸੋ ਉਸ ਤੋਂ ਬਾਅਦ ਮੌਸਮ ਦੀ ਜਾਣਕਾਰੀ ਪਹਿਲਾਂ ਆਪਾਂ ਦੱਸ ਲਈ ਹੈ ਕਿ ਮੋਟੀ ਮੋਟੀ ਨਿਗਾਹ ਮਾਰ ਲੈਂਦੇ। ਬ੍ਰਿਸਬਨ ਦੇ ਵਿੱਚ 18.8 ਡਿਗਰੀ, ਸਿਡਨੀ ਦੇ ਵਿੱਚ 16.3, ਕੈਨਬਰਾ ਦੇ ਵਿੱਚ 12.3, 14 ਡਿਗਰੀ ਮੈਲਬਨ ਦੇ ਵਿੱਚ, ਹੋਬਾਰਟ 10, ਅਤੇ ਐਡਲੇਡ 13.3, ਪਰਥ ਦੇ ਵਿੱਚ 5.8, ਫਿਰ ਠੰਡ ਆ ਰਹੀ ਹੈ ਇੱਧਰ ਨੂੰ, 26.2 ਡਾਰਵਿਨ ਦੇ ਵਿੱਚ ਤਾਪਮਾਨ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 28 ਡਿਗਰੀ ਇਸ ਵੇਲੇ ਤਾਪਮਾਨ ਹੈ, ਅਤੇ ਤੁਹਾਨੂੰ ਆਪਣੇ ਪਿੰਡ ਦਾ ਵੀ ਅਸੀਂ ਤਾਪਮਾਨ ਦੱਸ ਦਿੰਦੇ, ਜਿੱਥੇ ਲਾਈਵ ਵੈਦਰ ਸਟੇਸ਼ਨ ਲੱਗਿਆ ਹੋਇਆ, 26.1 ਡਿਗਰੀ ਉੱਥੇ ਦਾ ਤਾਪਮਾਨ ਹੈ। ਅਤੇ ਕੁਛ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਪਰ ਅਮਰੀਕ ਭਾਅ ਜੀ ਨੂੰ ਆ ਲੈਣ ਦਿਓ, ਅਤੇ ਉਦੋਂ ਆਪਾਂ ਉਹਨਾਂ ਦੇ ਨਾਲ ਹੀ ਖਬਰਾਂ ਸਾਂਝੀਆਂ ਕਰ ਲਾਂਗੇ, ਨਾਲੇ ਟੀਕਾ ਟਿੱਪਣੀ ਵੀ ਹੋਏਗੀ। ਅਤੇ ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਆਪਣੇ ਦਿਲ ਦੀ ਗੱਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਓ। ਮਨਿੰਦਰ ਸਿੰਘ ਵੀ ਜੁੜ ਚੁੱਕੇ ਨੇ ਪ੍ਰੋਗਰਾਮ 'ਚ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਈ ਪਾਸਿਓਂ ਮੈਸੇਜ ਆ ਸਕਦੇ ਨੇ ਸਾਡੇ ਕੋਲ, ਤੁਸੀਂ ਕਿੱਧਰੋਂ ਵੀ ਜੁੜ ਸਕਦੇ ਹੋ। ਅਤੇ ਇੱਕ ਗੀਤ ਹੋਰ ਚੁਣਨਾ ਆਪਾਂ ਸੁਣਨਾ ਆ। ਇਹ ਗੀਤ ਕੱਲ੍ਹ ਫਰਮਾਇਸ਼ ਕੀਤਾ ਸੀ GS ਚਾਹਲ ਉਹਨਾਂ ਨੇ, ਅਤੇ ਉਹਨਾਂ ਨੇ ਖਬਰਾਂ ਵੀ ਭੇਜੀਆਂ ਸੀਗੀਆਂ, ਅਤੇ ਉਹ ਆਪਾਂ ਸੁਣਦੇ ਡਰਾਈਵ ਵੇ ਗੀਤ ਹੈ, ਡਰਾਈਵ ਵੇ ਕੰਮ ਦੀ ਗੱਲ ਹੈ। ਅਤੇ ਆਪਣੇ ਬੰਦੇ ਦੇਖੋ ਟਰੱਕ ਬਹੁਤ ਚਲਾਉਂਦੇ ਨੇ, ਟਰੱਕਿੰਗ ਇੰਡਸਟਰੀ ਦੇ ਵਿੱਚ ਨੇ, ਤਾਂ ਉਹਦੇ ਵੀ ਆਪਣੇ ਐਥਿਕਸ ਨੇ, ਹਰ ਥਾਂ ਉਹਦੇ ਐਥਿਕਸ ਨੇ। ਤੁਸੀਂ ਡਰਾਈਵਿੰਗ ਵਧੀਆ ਕਰਨੀ ਆ, ਆਪਣੀ ਸੇਫਟੀ ਰੱਖਣੀ ਆ, ਆਪਣੇ ਦੂਜਿਆਂ ਦੀ ਸੇਫਟੀ ਰੱਖਣੀ ਆ, ਸਾਰਿਆਂ ਨੂੰ ਵੱਡੀ ਗੱਲ ਕਿ ਪਰਿਵਾਰ ਨੂੰ ਟਾਈਮ ਦੇਣਾ ਆ। ਟਰੱਕਿੰਗ ਇੰਡਸਟਰੀ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਹੈ, ਡਰਾਈਵਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ। ਸੋ ਇਹਦੇ ਉੱਤੇ ਕਈ ਗੀਤ ਬਣੇ ਆ, ਜਿੱਦਾਂ ਸ਼ਾਇਦ ਸ਼ਿੰਦੇ ਦਾ ਸੀ, ਮੈਨੂੰ ਰੱਖ ਲੈ ਕਲਿੰਡਰ ਯਾਰਾ, ਹੈ ਨਾ, ਅਤੇ ਹੋਰ ਕਈ ਗੀਤ ਨੇ, ਹੈ ਨਾ, ਜਿਹੜੇ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਨੂੰ ਉਡੀਕਦੀਆਂ ਰਹਿੰਦੀਆਂ, ਉਹ ਲੰਬੇ ਲੰਬੇ ਟੂਰਾਂ 'ਤੇ ਜਾਂਦੇ ਨੇ, ਰੂਟਾਂ 'ਤੇ ਜਾਂਦੇ ਨੇ। ਅਤੇ ਦੇਖੋ ਇਹਦੇ ਬਾਰੇ ਕਿਤੇ ਆਪਾਂ ਪ੍ਰੋਗਰਾਮ ਵੀ ਕਰ ਸਕਦੇ ਹਾਂ, ਪਰ ਇਹੋ ਜਿਹਾ ਗੀਤ ਇੱਕ ਸੁਣਨਾ ਚਾਹਿਆ ਆ, ਅਤੇ ਆਪਾਂ ਉਹ ਗੀਤ ਸੁਣ ਲੈਂਦੇ ਹਾਂ, ਗੀਤ ਤੋਂ ਬਾਅਦ ਫਿਰ ਆਉਂਦੇ ਹਾਂ ਜੀ ਵਾਪਸ।
ਠੀਕ ਲੱਗਦਾ
ਰਵੀ ਤੇਰੇ ਵਾਲਾ ਹਾਲ ਰਹਿੰਦਾ ਏ, ਚੱਤੋ ਪੈਰ ਤੇਰਾ ਹੀ ਖਿਆਲ ਰਹਿੰਦਾ ਏ, ਨੀ ਇੱਧਰ ਵੀ ਤੇਰੇ ਵਾਲਾ ਹਾਲ ਰਹਿੰਦਾ ਏ, ਚੱਤੋ ਪੈਰ ਤੇਰਾ ਹੀ ਖਿਆਲ ਰਹਿੰਦਾ ਏ, ਲੱਗ ਜਾਣ ਜੇ ਬਰੇਕਾਂ 4-1 ਤੇ ਟ੍ਰੈਫਿਕ ਦੇ ਡਾਊਨ ਦੀਆਂ ਨੀ ਨੀ ਗੱਲਾਂ ਵੋਲਵੋ ਟਰੱਕਾਂ ਵਿੱਚ ਹੁੰਦੀਆਂ ਨੀ ਤੇਰੀ ਰੂਬੀ ਕੌਣ ਦੀਆਂ ਗੱਲਾਂ ਬੱਲੀਏ ਡਰਾਈਵਰਾਂ ਚ ਹੁੰਦੀਆਂ ਨੀ ਤੇਰੀ ਰੂਬੀ ਕੌਣ ਦੀਆਂ ਕਿਤੇ ਆ ਜੇ ਏਰੀਆ ਨੀ ਹਿੱਲਦਾ ਉਦੋਂ ਫੋਨ ਲੱਗਦਾ ਨੀ ਸੰਗ ਦਿਲ ਦਾ ਜਦੋਂ ਕਿਤੇ ਆ ਜੇ ਏਰੀਆ ਨੀ ਹਿੱਲਦਾ ਉਦੋਂ ਫੋਨ ਲੱਗਦਾ ਨੀ ਸੰਗ ਦਿਲ ਦਾ ਜਦੋਂ ਪਹਾੜਾਂ ਚ ਵੀ ਖੇੜਾ ਨੀ ਉਹ ਛੱਡਦੀਆਂ ਤੇਰੇ ਡਾਊਨ ਟਾਊਨ ਦੀਆਂ ਨੀ ਗੱਲਾਂ ਬੋਲ ਬੋਲ ਟਰੱਕਾਂ ਵਿੱਚ ਹੁੰਦੀਆਂ ਨੀ ਤੇਰੀ ਰੂਬੀ ਗਾਉਣ ਦੀਆਂ ਗੱਲਾਂ ਸੋਹਣੀਆਂ ਡਰਾਈਵਰਾਂ ਚ ਹੁੰਦੀਆਂ ਨੀ ਤੇਰੀ ਰੂਬੀ ਕੌਣ ਦੀਆਂ ਮਹੀਨੇ ਹੋਰ ਕੱਟ ਹਾਨਣੇ ਨੀ ਨਵਾਂ ਹੋਰ ਲੈ ਲਾਂਗੇ ਟਰੱਕ ਹਾਨਣੇ ਚਾਰ ਕੁ ਮਹੀਨੇ ਹੋਰ ਕੱਟ ਹਾਨਣੇ ਨਵਾਂ ਹੋਰ ਲੈ ਲਾਂਗੇ ਟਰੱਕ ਹਾਨਣੇ ਬਸ ਲਾਉਣੀਆਂ ਕਲਾਸਾਂ ਸ਼ੁਰੂ ਕਰ ਦੇ ਲਾਇਸੈਂਸ ਬਣਾਉਣ ਦੀਆਂ ਨੀ ਗੱਲਾਂ ਬੋਲ ਬੋਲ ਟਰੱਕਾਂ ਵਿੱਚ ਹੁੰਦੀਆਂ ਨੀ ਤੇਰੀ ਰੂਬੀ ਕੌਣ ਦੀਆਂ ਸੋਹਣੀਆਂ ਟਰੱਕਾਂ ਵਿੱਚ ਹੁੰਦੀਆਂ ਨੀ ਤੇਰੀ ਮਸਟੈਂਗ ਦੀਆਂ
ਨਵੀਂ ਐਡਵਾਂਸ ਅਤੇ ਫਾਸਟ ਜਨਰੇਸ਼ਨ ਦਾ ਬੈਸਟ ਫਰੈਂਡ ਇੰਸਟਾਰਮਿਟ ਜਿੱਥੇ ਤੁਸੀਂ ਬੜੇ ਸਿਕਿਓਰ ਤਰੀਕੇ ਨਾਲ ਬੜੀ ਆਸਾਨੀ ਨਾਲ ਬਹੁਤ ਜਲਦੀ ਅਤੇ ਬੈਸਟ ਰੇਟਸ ਤੇ ਪੈਸੇ ਇੰਡੀਆ ਜਾਂ ਹੋਰ ਕੰਟਰੀਜ਼ ਵਿੱਚ ਭੇਜ ਸਕਦੇ ਹੋ ਸਿਕਿਓਰ ਐਂਡ ਈਜ਼ੀ ਵੇ ਨਾਲ ਪੈਸੇ ਭੇਜਣ ਲਈ ਅੱਜ ਹੀ ਐਪ ਡਾਊਨਲੋਡ ਕਰੋ ਇੰਸਟਾਰਮਿਟ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਵੀਕਐਂਡ ਚੱਲ ਰਿਹਾ ਔਰ ਸਾਡੀਆਂ ਦਿਲ ਵਾਲੀਆਂ ਗੱਲਾਂ ਵੀ ਚੱਲ ਰਹੀਆਂ ਨੇ ਤੇ ਆਪ ਸਭ ਦਾ ਸਵਾਗਤ ਹੈ ਜਿਹੜੇ ਹੁਣੇ ਹੁਣੇ ਹਰਮਨ ਰੇਡੀਓ ਦੇ ਨਾਲ ਜੁੜੇ ਹੋਏ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸੁਣਦੇ ਹੋ ਸਾਨੂੰ ਤੁਸੀਂ ਮੈਸੇਜ ਜ਼ਰੂਰ ਭੇਜੋ ਆਪਣੀ ਹਾਜ਼ਰੀ ਜ਼ਰੂਰ ਦਰਜ ਕਰਵਾਓ ਜੀ ਅਤੇ ਵੈਸੇ ਕੋਈ ਸਕੂਲ ਨਹੀਂ ਹੈਗਾ ਜਿੱਥੇ ਹਾਜ਼ਰੀਆਂ ਲੱਗ ਰਹੀਆਂ ਪਰ ਜਸਟ ਐਕਨੋਲੇਜਮੈਂਟ ਹੀ ਹੈ ਸੋ ਫੇਸਬੁੱਕ 'ਤੇ ਵੀ ਬੜੇ ਸੱਜਣ ਮਿੱਤਰ ਪਿਆਰੇ ਜੁੜ ਰਹੇ ਨੇ ਆਪ ਸਭ ਦਾ ਸਵਾਗਤ ਯੂਟਿਊਬ 'ਤੇ ਵੀ ਚੱਲ ਰਿਹਾ ਅਤੇ ਰੇਡੀਓ ਦੀ ਐਪ ਦੇ ਰਾਹੀਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ ਤੋ ਅੱਜ ਅਸੀਂ ਕਈ ਗੱਲਾਂ ਬਾਤਾਂ ਕਰਨੀਆਂ ਨੇ ਖਬਰਾਂ ਵੀ ਸਾਂਝੀਆਂ ਕਰਨੀਆਂ ਨੇ ਅਤੇ ਮਸਲੇ ਵੀ ਆ ਮਸਲਾ ਅਤੇ ਕੰਮ ਦਾ ਆ ਕੰਮ ਦੇ ਐਥਿਕਸ ਦਾ ਆ ਸੋ ਪਿਆਰੇ ਉਹ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਅ ਜੀ ਜੁੜ ਚੁੱਕੇ ਨੇ ਸਿਡਨੀ ਤੋਂ ਅਤੇ ਆਪਾਂ ਉਹਨਾਂ ਦਾ ਸਵਾਗਤ ਕਰੀਏ ਅਤੇ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਹੈ
ਜੀ ਅਮਨਦੀਪ, ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਸਾਰੇ ਭੂਖੰਡਾਂ ਤੋਂ, ਚਾਹੇ ਉਹ ਕਿਸੇ ਵੀ ਕੰਟਰੀ ਤੋਂ ਹੋਣ, ਖਾਸ ਤੌਰ 'ਤੇ ਸਾਡੇ ਜਿਹੜੇ ਅੱਜ ਮਹਿਮਾਨ ਲਿਸਨਰ ਆ ਜਸਵਿੰਦਰ ਸਿੰਘ ਜੀ ਬਿੱਟਾ, ਜਿਹੜੇ ਇਸ ਵੇਲੇ ਕੈਨੇਡਾ ਤੋਂ ਪ੍ਰੋਗਰਾਮ ਸੁਣ ਰਹੇ, ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਤੇ ਆਸ ਕਰਦੇ ਹਾਂ ਕਿ ਉਹਨਾਂ ਨੂੰ ਇਹ ਪ੍ਰੋਗਰਾਮ ਵਧੀਆ ਲੱਗਦਾ ਹੋਵੇਗਾ। ਅਮਨਦੀਪ, ਅੱਜ ਸਵੇਰ ਤੋਂ ਤੁਹਾਡੀਆਂ ਜਿਹੜੀ ਗੱਲਾਂ ਆ ਨਾ, ਜਿੱਦਾਂ ਵਰਕ ਐਥਿਕਸ ਬਾਰੇ ਤੁਸੀਂ ਗੱਲਾਂ ਕਰ ਰਹੇ ਆ, ਕੁਛ ਗੱਲਾਂ ਦੇ ਨਾਲ ਸਹਿਮਤੀ ਹੈਗੀ ਆ, ਕੁਛ ਦੇ ਨਾਲ ਹੈ ਵੀ ਨਹੀਂ ਹੈ। ਜਿੱਦਾਂ ਤੁਸੀਂ 100% ਕਹਿ ਰਹੇ ਨਾ, ਇੱਦਾਂ ਹੋਣਾ ਚਾਹੀਦਾ, ਉੱਦਾਂ ਹੋਣਾ ਚਾਹੀਦਾ, ਇੱਦਾਂ ਵਰਕ ਪਲੇਸ ਤੇ ਹੈ ਨਹੀਂ ਹੈ। ਤੁਹਾਡੇ ਵੱਡੇ ਵੀਰ ਨੂੰ 70 ਸਾਲ ਦੀ ਉਮਰ ਹੋ ਗਈ ਆ, ਅੱਜ ਉਹਨੂੰ 44 ਸਾਲ ਹੋ ਗਏ ਹਾਜ਼ਰੀ ਲਾਉਂਦੇ ਨੂੰ, ਹਾਜ਼ਰੀਆਂ ਲਾਈ ਜਾਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਹਾਜ਼ਰੀਆਂ ਲਾਈ ਜਾਂਦਾ
ਨਿਆਣਿਆਂ ਦੀਆਂ,
44 ਸਾਲ ਹੋ ਗਏ। ਦੋ ਦੇਸ਼ਾਂ ਦੇ ਸਿਸਟਮ ਵਿੱਚ ਕੰਮ ਕੀਤਾ, ਇੰਡੀਆ ਦੇ ਵਿੱਚ 15 ਸਾਲ ਕੀਤਾ, ਇੱਥੇ 28 ਸਾਲ ਹੋ ਗਏ ਆ, ਆਸਟ੍ਰੇਲੀਆ ਦੇ ਵਿੱਚ ਕੰਮ ਕਰਦਿਆਂ ਨੂੰ ਹਾਜ਼ਰੀਆਂ ਲਾਈ ਜਾਂਦੇ ਆ, ਅਤੇ ਮੈਨੂੰ ਤਾਂ ਇਹੀ ਨਹੀਂ ਪਤਾ, ਲੱਗਾ ਐਜੂਕੇਸ਼ਨ ਹੁੰਦੀ ਕੀ ਆ। ਜੇ ਸਿੱਧੀ ਪੁੱਛੋ ਨਾ ਅਤੇ ਡਿਫਾਈਨ ਕਰੋ ਐਜੂਕੇਸ਼ਨ ਹੈ ਕੀ ਆ, ਮੈਨੂੰ ਤਾਂ ਇਹੀ ਪਤਾ ਨਹੀਂ ਲੱਗਾ ਐਜੂਕੇਸ਼ਨ ਕੀ ਆ। ਪਰ ਮਤਲਬ ਇੱਕ ਗੱਲ ਜਿਹੜੀ ਆ ਨਾ ਤੁਸੀਂ ਕੀਤੀ ਆ ਕਿ ਵਰਕ ਪਲੇਸ 'ਤੇ ਜਿਹੜੇ ਵਰਕ ਐਥਿਕਸ ਹੋਣੇ ਚਾਹੀਦੇ, ਉਹ ਹੋਣੇ ਚਾਹੀਦੇ ਆ। ਅਗਰ ਵਰਕ ਪਲੇਸ 'ਤੇ ਤੁਹਾਡੇ ਐਥਿਕਸ ਨਹੀਂ ਹੋਊਗੇ ਤੁਹਾਡੇ ਵਿੱਚ, ਤਾਂ ਤੁਸੀਂ ਇੰਨਾ ਸਮਾਂ ਟੇਕ ਨਹੀਂ ਸਕਦੇ, ਕਿਉਂਕਿ ਜੋਬ ਲੈਣੀ ਸੌਖੀ ਹੁੰਦੀ ਆ, ਉਹਨੂੰ ਮੇਨਟੇਨ ਕਰਨਾ ਬੜਾ ਔਖਾ ਹੁੰਦਾ ਆ। ਲੇਕਿਨ ਮੈਂ ਕੁਛ ਹੱਦ ਤੱਕ ਤੁਹਾਡੀ ਗੱਲਾਂ ਦੇ ਨਾਲ ਸਹਿਮਤ ਹਾਂ, ਪਰ ਬਹੁਤ ਕਈ ਇੱਦਾਂ ਦੀਆਂ ਗੱਲਾਂ ਹੁੰਦੀਆਂ ਜਿੱਥੇ ਤੁਹਾਨੂੰ ਸਲੋ ਡਾਊਨ ਵੀ ਕਰਨਾ ਪੈਂਦਾ ਆ। ਜੇ ਤੁਸੀਂ ਇੱਕਦਮ ਹੀ ਸਾਰਾ ਕੰਮ ਸਾਰੇ ਦਿਨੇ ਠੀਕ ਕਰੀ ਜਾਓ, ਫਿਰ ਤੁਹਾਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ। ਹੁਣ ਇੰਗਲੈਂਡ ਤੋਂ ਅਮਨਦੀਪ ਅਸੀਂ ਆਏ, ਉੱਥੇ ਨਾ ਸਾਡੇ ਫਰੈਂਡ ਵੀ ਆਏ ਸੀ, ਟੋਨੀ ਮੈਨ ਦੇ ਘਰ ਅਸੀਂ ਇਕੱਠੇ ਹੋਏ ਸਾਰੇ ਜਣੇ, ਅਤੇ ਉੱਥੇ ਹੋਰ ਵੀ ਫਰੈਂਡ ਆਏ ਸੀਗੇ, ਜਿੱਦਾਂ ਮੇਰੇ ਭਰਾ ਦੀ ਕੁੜੀ ਦਾ ਵਿਆਹ ਸੀ ਅਤੇ ਉਹਨੇ ਕਾਫ਼ੀ ਬੁਲਾਏ ਸੀਗੇ ਜਿਹੜੇ ਫਰੈਂਡ ਆ, ਕੋਈ ਇੰਡੀਆ ਤੋਂ ਆਇਆ, ਕੋਈ ਕੈਨੇਡਾ ਤੋਂ ਆਇਆ, ਕੋਈ ਅਮਰੀਕਾ ਤੋਂ ਆਇਆ, ਕੋਈ ਕਿਤੇ ਉਹ ਆਇਆ, ਸਾਰੇ ਰਿਟਾਇਰਡ ਹੋਏ ਹੋ ਆ, ਜਿੱਦਾਂ ਹੁਣ ਨਾ ਵਿਹਲੇ ਆ, ਅਤੇ ਉਹ ਫਿਰ ਗੱਲਾਂ ਲਾਪੇ ਕਰਨ, ਜਿੱਦਾਂ ਤੁਸੀਂ ਵਰਕ ਐਥਿਕਸ ਦੀਆਂ ਕਰਦੇ ਆ, ਅਤੇ ਕੁਛ ਕਹਿੰਦੇ ਪਏ ਨਾ, ਜਿੱਦਾਂ ਵੀ ਅਸੀਂ ਤਾਂ ਜਿਹੜੇ ਜਾਂਦੇ ਹੁੰਦੇ ਸੀ ਆਪਣੇ ਕੰਮ 'ਤੇ, ਅਸੀਂ ਤਾਂ ਲੇਟ ਜਾਣਾ, ਟੌਰ ਨਾਲ ਜਾਣਾ, ਜਿੱਦਾਂ ਨਾ ਐਨ ਜਾ ਕੇ ਉੱਥੇ ਹੌਲੀ ਹੌਲੀ ਕੰਮ ਸ਼ੁਰੂ ਕਰਨਾ, ਵੀ ਫੁੱਲ ਐਸ਼ ਹੁੰਦੀ ਸੀ। ਇੱਕ ਕਹਿੰਦਾ ਅਸੀਂ ਤਾਂ ਕਰਦੇ ਹੀ ਨਹੀਂ ਹੁੰਦੇ ਸੀ, ਦੁਪਹਿਰੇ ਜਾ ਕੇ ਮਾੜਾ ਮੋਟੇ ਦਾ ਕੰਮ ਕੁੰਮ ਕਰਕੇ ਬੈਠ ਬੂਟ ਕੇ ਫੁੱਲ ਟੌਰ ਹੁੰਦੀ ਸੀ, ਅਤੇ ਇੱਕ ਦੂਜਾ ਕਹਿੰਦਾ ਅਸੀਂ ਨਾ ਤੂੰ ਇੱਦਾਂ ਕਹਿੰਦੇ ਤਾਸ਼ੇ ਖੇਲੀ ਜਾਈਦੀ ਸੀ, ਜੇ ਕੋਈ ਆ ਗਿਆ ਮਾੜਾ ਮੋਟਾ ਕੰਮ ਕਰਤਾ, ਫੁੱਲ ਜਾਣੀ ਟੌਰ ਜਿੱਦਾਂ ਹੁੰਦੀ ਸੀ ਬਣੀ ਸੀ ਐਨ। ਤੁਸੀਂ ਕਹਿੰਦੇ ਸਵਾਹ ਦੇਖੀ ਹੈ ਮਦੀ,
ਸਵਾਹ ਦੇਖੀ ਕਹਿੰਦੀ ਹੈਗੀ,
ਜਿਹੜੀਆਂ ਸਾਰੀਆਂ ਗੱਲਾਂ ਕਰ ਰਹੇ ਸੀ ਨਾ, ਆਪਣੇ ਸਿਰ ਚ ਆਪੇ ਸਵਾਹ ਪਾ ਰਹੇ ਸੀ। ਵਰਕ ਪਲੇਸ ਤੇ ਜਾ ਕੇ ਨਾ ਕੰਮ ਕਰਨਾ ਕੋਈ ਵਡਿਆਈ ਹੈ
ਨਹੀਂ, ਮੈਂ ਆਹੀ ਤਾਂ ਸਵੇਰ ਦਾ ਮੈਂ ਕਲਪ ਰਿਹਾ ਭਾਜੀ, ਮੈਂ ਤੁਸੀਂ ਕਹਿੰਦੇ ਉਹੀ ਤਾਂ ਮੈਂ ਕਹਿੰਦਾ ਮੈਂ ਸਵੇਰ, ਤੁਸੀਂ ਮੈਨੂੰ ਆ ਕੇ ਗਲਤ, ਤੁਸੀਂ ਮੈਨੂੰ ਸਹਿਮਤ ਕਿੱਦਾਂ ਨਹੀਂ ਹੋਏ 100%, ਫਿਰ ਸਵਾਹ ਪਵਾਉਣਾ ਚਾਹੁੰਦੇ ਤੁਸੀਂ,
ਸਵਾਹ ਨਹੀਂ ਪਵਾਉਣਾ ਚਾਹੁੰਦਾ, ਵਿੱਚ ਵਿਚਾਲੇ ਗੱਲ ਕਰਨੀ ਚਾਹੁੰਦਾ, ਇੱਕ ਬੰਦੇ ਮੈਂ
ਨਹੀਂ। ਉਹ ਤੁਸੀਂ ਫਿਰ ਭਾਜੀ ਤੁਸੀਂ ਹੁਣ ਦੇਖੋ ਪੋਲੀਟਿਕਸ ਬੰਦੇ ਆ, ਤੁਸੀਂ ਫਿਰ ਉਹਨਾਂ ਨੂੰ ਵੀ ਆਪਣੇ ਨਾਲ ਲਾਉਣਾ ਨਾ, ਜਿਹੜੇ ਸਬਾਕੇ ਹੀ ਸਵਾਹ ਪਵਾਉਂਦੇ ਆ, ਤੁਸੀਂ ਉਹ ਤਬਕਾ ਵੀ ਆਪਣੇ ਨਾਲ ਜੋੜਨਾ ਹੈ ਨਾ, ਤੇ ਉਹਨਾਂ ਦੀ ਵੀ ਸਹਾਨ ਨੂੰ ਬੂਤੀ ਲੈਣੀ ਹੈ ਨਾ,
ਸਹਾਨ ਨੂੰ ਬੂਤੀ ਲੈਣੀ ਆ, ਤੇ ਇਹ ਗੱਲ ਵੀ ਦਮਦੀ ਤੁਹਾਡੀ ਗੱਲ ਵੀ ਠੀਕ ਆ, ਪਰ ਮੈਂ ਇਹ ਮਹਿਸੂਸ ਕੀਤਾ ਜੇ ਤੁਸੀਂ ਨਾ ਵਰਕ ਪਲੇਸ ਤੇ ਜਾ ਕੇ ਹਰ ਐਵਰੀਡੇ ਤੁਸੀਂ ਆਪਣਾ ਕੰਮ ਐਫੀਸ਼ੀਐਂਟਲੀ ਕਰਦੇ ਆ, 100% ਕਰਦੇ ਆ, ਤੇ ਤੁਹਾਡੇ ਤੋਂ ਫਿਰ ਜਿਹੜੇ ਤੁਹਾਡਾ ਜਿਹੜਾ ਮੈਨੇਜਰ ਆ ਨਾ, ਤੁਹਾਡੇ ਜਿਹੜੇ ਉੱਪਰ ਬੰਦੇ ਹੁੰਦੇ ਲੱਗੇ, ਉਹ ਫਿਰ ਐਕਸਪੈਕਟੇਸ਼ਨਸ ਬਹੁਤ ਹਾਈ ਹੋ ਜਾਂਦੀਆਂ ਉਹਨਾਂ ਦੀਆਂ, ਫਿਰ ਐਵਰੀਡੇ ਤੁਹਾਨੂੰ ਉਹ ਕੰਮ ਕਰਨਾ ਔਖਾ ਹੋ ਜਾਂਦਾ। 100% ਦਾ ਇਹਨੂੰ ਲੁਕਰੇਟਿਵ ਓਪਰੇਸ਼ਨ ਕਹਿੰਦੇ ਆ, ਇਹਦੇ ਵਿੱਚ ਤੁਸੀਂ ਫਿਰ ਕਈ ਵਾਰੀ ਦਗਾ ਵੀ ਖਾਂਦੇ ਆ, ਹੁਣ ਤੁਸੀਂ ਥੋੜ੍ਹੀ ਸਿਹਤ ਠੀਕ ਨਹੀਂ ਹੈ, ਤੁਸੀਂ ਉਸ ਦਿਨ ਕੰਮ ਠੀਕ ਨਹੀਂ ਕਰ ਸਕੇ, ਆਪਾਂ ਟਾਈਮ ਸਿਰ ਕੰਮ ਕਰਦੇ ਹਾਂ, ਜੇ ਕਿਸੇ ਦਿਨ ਨਹੀਂ ਕਰ ਸਕੇ ਉਹ ਐਕਸਪੈਕਟੇਸ਼ਨ ਤੋਂ ਫਿਰ ਤੁਸੀਂ ਥੱਲੇ ਚੱਲ ਜਾਂਦੇ ਆ, ਅਤੇ ਇਸ ਲਈ ਫਿਰ ਉਸ ਵੇਲੇ ਪ੍ਰੋਬਲਮ ਆਉਣੀ ਆ, ਫਿਰ ਉਹ ਤੁਹਾਡਾ ਮੈਨੇਜਰ ਤੋਂ
ਮੈਂ ਤੁਹਾਡੇ ਨਾਲ ਭਾਜੀ ਬਿਲਕੁਲ ਸਹਿਮਤ ਹਾਂ ਕਿ ਕਈ ਬੰਦੇ ਇਹ ਹੁੰਦੇ, ਜਿੱਦਾਂ ਮੈਂ ਇਹ ਗੱਲ ਕਹੀ ਸੀ ਵੀ ਜੇ ਮੈਨੇਜਰ ਨੇ ਤੁਹਾਨੂੰ ਉਹ ਕੰਮ 2 ਘੰਟੇ ਦਾ ਟਾਸਕ ਕੀਤਾ ਵੀ 2 ਘੰਟੇ 'ਚ ਇਹ ਪੂਰਾ ਕਰਨਾ ਹੈ, ਠੀਕ ਹੈ, ਅਤੇ ਤੁਸੀਂ ਉਹਨੂੰ ਸੁਚੱਜੇ ਤਰੀਕੇ ਨਾਲ 1 ਘੰਟਾ 50 ਮਿੰਟ 'ਚ ਕਰਦੇ ਹੋ, 2.5 ਘੰਟਿਆਂ 'ਚ ਕਰਦੇ ਹੋ, ਪਰ ਜੇ ਉਹ 2 ਘੰਟੇ ਦਾ ਕੰਮ ਤੁਸੀਂ ਉਹਨੂੰ 2 ਦਿਨ ਲਾ ਰਹੇ ਹੋ ਜਾਂ ਸਾਰੀ ਦਿਹਾੜੀ ਲਾ ਰਹੇ ਹੋ, ਉਹ ਗਲਤ ਗੱਲ ਹੈ ਨਾ,
ਫਿਰ ਤਾਂ ਖੱਜਲ ਕਰਨ ਵਾਲੀ ਗੱਲ, ਫਿਰ ਤਾਂ ਸਵਾਹ ਪਾਉਣ ਵਾਲੀ ਗੱਲ ਹੈ,
ਬਾਕੀ ਸਵਾਹ ਪਾਉਣ ਵਾਲੀ।
90% ਐਫੀਸ਼ੀਐਂਸੀ ਜਾਂ 80% ਐਫੀਸ਼ੀਐਂਸੀ ਜੇ ਤੁਸੀਂ ਕੰਮ ਤੇ ਰੱਖਦੇ ਆ ਤਾਂ ਤੁਸੀਂ ਕਾਫੀ ਸਕਸੈਸਫੁਲ ਹੁੰਦੇ ਆ। ਵਰਕ ਐਥਿਕਸ ਵੀ ਲਿਖਿਆ ਹੈ, ਇਹ ਵਰਕ ਐਜੂਕੇਸ਼ਨ ਚ ਪੜਾਇਆ ਵੀ ਜਾਂਦਾ,
ਇਹ ਭਾਜੀ
ਸਟੱਡੀਜ਼ ਵੀ ਪੜਾਇਆ ਜਾਂਦਾ,
ਇਹ ਪ੍ਰੋਡਕਟਿਵਿਟੀ ਨੂੰ ਕਹਿੰਦੇ ਆ ਨਾ ਵੀ ਉਹ।
ਹਾਂਜੀ ਹਾਂਜੀ
ਉਹ ਦੇਖੋ ਦਾੜੀ ਨਾਲੋਂ ਮੁੱਛਾਂ ਨਾ ਨਾ ਵੱਡੀਆਂ ਹੋ ਜਾਣ, ਤੇ ਜਿੰਨੇ ਦਾ ਉਹਨੇ ਕੰਮ ਕਰਨਾ ਉਹ ਤੋਂ ਵੱਧ ਖਰਚਾ ਨਾ ਨਾ ਹੋ ਜਾਵੇ। ਖੈਰ
ਹਾਂਜੀ ਹਾਂਜੀ
ਇਹਦੇ ਬਾਰੇ ਆਪਾਂ ਗੱਲਬਾਤ ਜਾਰੀ ਰੱਖਦੇ
ਹਾਂ। ਅਮਨਦੀਪ ਜਸਵਿੰਦਰ ਭਾਜੀ ਦਾ ਪਰਫੈਕਸ਼ਨਿਜ਼ਮ ਦੀ ਤੁਸੀਂ ਗੱਲ ਕੀਤੀ ਨਾ, ਜਦੋਂ ਸਾਡੀ ਬੋਲ ਚਾਲ ਦੇ ਵਿੱਚ ਵੀ ਪਰਫੈਕਸ਼ਨਿਜ਼ਮ ਆ ਜਾਂਦਾ ਆ ਤਾਂ ਅਸੀਂ ਜਿੱਦਾਂ ਪ੍ਰੋਫੈਸ਼ਨ 'ਚ ਗੱਲ ਕਰਦੇ ਉੱਦਾਂ ਹੀ ਕਰਦੇ ਹਾਂ। ਜੇ ਜਸਵਿੰਦਰ ਭਾਜੀ ਨੂੰ ਪੁੱਛ ਲਓ ਜੇ ਉਹ ਇਜਾਜ਼ਤ ਦਿੰਦੇ ਆ ਤਾਂ ਉਹਨਾਂ ਦੀ ਇੱਕ ਕਹਾਣੀ ਸੁਣਾ ਦਈਏ।
ਭਾਜੀ ਪਹਿਲਾਂ ਤਾਂ ਸੁਣਦੇ ਸੀ, ਹੁਣ ਭਾਜੀ ਅਗਰ ਤੁਸੀਂ ਸੁਣਦੇ ਹੋ ਜਸਵਿੰਦਰ ਬਿੱਟਾ ਭਾਜੀ ਤਾਂ ਤੁਹਾਤੋਂ ਇਜਾਜ਼ਤ ਮੰਗ ਰਿਹਾ, ਇਹਨੂੰ ਪੈਂਡਿੰਗ ਰੱਖ ਲੈਂਦੇ ਹਾਂ ਆਪਾਂ ਅਤੇ ਕਹਾਣੀ ਆਪਾਂ ਪੈਂਡਿੰਗ ਰੱਖ ਲੈਂਦੇ ਹਾਂ। ਅਤੇ ਸਾਡੇ ਨਾਲ ਨਾ ਇੱਧਰ ਹਰਵਿੰਦਰ ਸਿੰਘ ਇਨਿਸਵਿਲ ਵਾਲੇ ਜੁੜ ਚੁੱਕੇ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਮੈਨੂੰ ਵੀ ਤੁਹਾਨੂੰ ਵੀ ਸਾਰੇ ਸਰੋਤਿਆਂ ਨੂੰ। ਅਤੇ ਦੱਸਿਓ ਕਿੱਦਾਂ ਦਾ ਰਿਹਾ ਜੀ ਵਿਰਸਾ ਤੁਹਾਡਾ ਸ਼ੋਅ, ਅਤੇ ਆਪਾਂ ਸਾਂਝ ਪਾਈਏ ਸਾਰਿਆਂ ਨਾਲ। ਅਤੇ ਨਾਲ ਦੀ ਨਾਲ ਹਰਪ੍ਰੀਤ ਸਿੰਘ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਸ਼ਾਇਦ ਡਾਰਵਿਨ ਤੋਂ ਮੈਸੇਜ ਤਾਂ ਇਹਨਾਂ ਨੇ ਨਹੀਂ ਪਾਇਆ, ਇਕੱਲਾ ਬਲੈਂਕ ਹੀ ਮੈਸੇਜ ਭੇਜਿਆ, ਚਲੋ ਹਾਜ਼ਰੀ ਲੱਗ ਗਈ। ਅਤੇ ਜਿਹੜੀ ਸਾਡੀ ਗੱਲਬਾਤ ਚੱਲ ਰਹੀ ਆ ਉਹਦੇ ਵਿੱਚ ਬੜਾ ਲੰਬਾ ਮੈਸੇਜ ਟਾਈਪ ਕਰਕੇ ਨਵਦੀਪ ਕੁਮਾਰ ਕਾਲੀਆ ਹੁਣਾਂ ਨੇ ਫੇਸਬੁੱਕ ਦੇ ਉੱਤੇ ਸਾਡੇ ਨਾਲ ਭੇਜਿਆ। ਨਵਦੀਪ ਬੜੇ ਹੀ ਹੋਣਹਾਰ ਸਾਡੇ ਮੈਲਬਨ ਦੇ ਮਿੱਤਰ ਨੇ, ਕਹਿੰਦੇ ਭਾਈ ਸਾਹਿਬ ਨਮਸਕਾਰ ਜੀ, ਇਹ ਵਿਸ਼ਾ ਮੇਰੇ ਅੰਦਰ ਚੱਲ ਰਿਹਾ ਸੀ, ਤੁਹਾਨੂੰ ਕਿਵੇਂ ਪਤਾ ਲੱਗ ਗਿਆ ਜੀ?
ਮੈਂ ਅਮਦੀਪ, ਮੈਂ ਤਾਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ, ਤੁਹਾਨੂੰ ਪਤਾ ਲੱਗ ਜਾਂਦਾ ਆ ਤੇ ਇਹ ਕਈ ਵਾਰ ਨਾ ਸਾਂਝਾਂ ਬੜੀਆਂ ਪੈਣੀਆਂ।
ਤੇ ਇਹ ਕਹਿੰਦੇ ਆ, ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗ ਗਿਆ, ਦਿਲ ਦੀਆਂ ਗੱਲਾਂ ਆਪਾਂ ਦਾ ਕੰਮ ਤੇ ਹੀ ਇੰਜ ਜਾਈਦਾ ਜਿਵੇਂ ਮੰਦਰ ਗੁਰੂ ਘਰ ਜਾਣਾ ਹੋਵੇ ਤੇ ਕੰਮ ਆਪਣਾ ਸੇਵਾ ਵਾਂਗ ਕਰਨ ਦੀ ਕੋਸ਼ਿਸ਼ ਕਰੀਦੀ ਆ। ਮੈਂ ਕਹਿੰਦਾ ਬਹੁਤ ਟੌਪ ਦਾ ਇਹ ਵਿਚਾਰ ਹੈ
ਅਮਨ ਜੀ। ਜਿੱਦਾਂ ਕੰਮ ਤੇ ਨਾ ਜਿਲੇ ਜਾਈਦਾ ਆ, ਜੇ ਤੁਹਾਡਾ 9 ਵਜੇ ਕੰਮ ਸਟਾਰਟ ਹੁੰਦਾ ਤੁਸੀਂ ਐਟਲੀਸਟ 8:15 ਤੇ ਜਾਂ 8 ਵਜੇ ਉੱਥੇ ਕੰਮ ਤੇ ਪਹੁੰਚ ਜਾਓ, ਫਿਰ ਤੁਹਾਨੂੰ ਚੰਗਾ ਬਹੁਤ ਲੱਗਦਾ। ਇੱਕ ਤਾਂ ਤੁਸੀਂ ਚਾਹ ਪਾਣੀ ਜਾ ਕੇ ਪੀਨੇ, ਕੱਪ ਬਣਾ ਕੇ ਆਪ, ਤੇ ਇੱਕ ਤੁਸੀਂ ਵੀ ਆਪਣਾ ਜਿਹੜਾ ਟੀਚਰਾਂ ਦਾ ਵਰਕਸ਼ੀਟਾਂ ਇਕੱਠੀਆਂ ਕਰਨੀਆਂ ਹੁੰਦੀਆਂ, ਇੱਧਰ ਉੱਧਰ ਮਟੀਰੀਅਲ ਇਕੱਠਾ ਕਰਨਾ, ਕਲਾਸਰੂਮ 'ਚ ਕਿਤਾਬਾਂ ਲਿਜਾ ਕੇ ਰੱਖਣੀਆਂ, ਉਹ ਪਹਿਲੇ ਰੱਖੀਆਂ ਹੁੰਦੀਆਂ, ਫਿਰ ਤੁਹਾਨੂੰ ਡਿਸਿਪਲਿਨ ਪ੍ਰੋਬਲਮ ਨਹੀਂ ਆਉਂਦੀ।
ਬਿਲਕੁਲ,
ਜੇ ਤੁਸੀਂ ਔਨ ਦਾ ਸਪੋਟ ਜਾਓਗੇ ਫਿਰ ਡਿਸਿਪਲਿਨ ਪ੍ਰੋਬਲਮ ਬਹੁਤ
ਆਉਣੀ ਹੈ। ਆਪਾਂ ਭਾਜੀ ਇਹ ਮੈਸੇਜ ਪਹਿਲਾਂ ਪੂਰਾ ਪੜ੍ਹੀਏ ਕਿਉਂਕਿ ਉਹਨਾਂ ਨੇ ਕਾਫ਼ੀ ਲੰਬਾ ਮੈਸੇਜ ਮਿਹਨਤ ਕਰਕੇ ਲਿਖਿਆ। ਕਹਿੰਦੇ ਵੈਸੇ ਕੰਮਾਂ 'ਤੇ ਵਰਕਲੋਡ ਵੱਧ ਜਾਂਦਾ, ਫਿਰ ਆਪਣਾ ਆਤਮ ਬਲ ਬਹੁਤ ਸਹਾਈ ਹੁੰਦਾ, ਕੰਮ ਦੀ ਭਾਵਨਾ ਸਾਡੇ ਵਿੱਚ ਬਹੁਤ ਘੱਟ ਗਈ ਹੈ। ਕੱਲ੍ਹ ਇੱਕ ਇਨਸਾਨ ਮਿਲਿਆ ਏਜੰਸੀ ਵੱਲੋਂ ਆਇਆ ਸੀ, 65 ਸਾਲ ਦੀ ਉਮਰ ਦਾ ਸੀ ਅਤੇ ਮੈਂ ਆਪਣੇ ਕੰਮ ਦੇ ਨਾਲ ਨਾਲ ਉਸ ਨੂੰ ਵੀ ਗਾਈਡ ਕਰ ਰਿਹਾ ਸੀ। ਬਹੁਤ ਹੀ ਵਧੀਆ ਰੂਹ ਵਾਲਾ ਬੰਦਾ ਸੀ ਅਤੇ ਕੰਮ 'ਤੇ ਕੰਮ ਵੀ ਵਧੀਆ ਕਰ ਰਿਹਾ ਸੀ। ਬਾਕੀ ਮੇਰਾ ਲਿਖਣ ਦਾ ਅੱਜ ਕੱਲ੍ਹ ਸਮਾਂ ਨਹੀਂ ਮਿਲ ਰਿਹਾ। ਖੈਰ ਇਹ ਮੈਸੇਜ ਉਹਨਾਂ ਨੇ ਕਾਫ਼ੀ ਲੰਬਾ ਭੇਜਿਆ ਅਤੇ ਪੂਰਾ ਸ਼ਾਇਦ ਆਇਆ ਵੀ ਨਹੀਂ। ਅਤੇ ਹਰਪ੍ਰੀਤ ਸਿੰਘ ਵੀ ਜੁੜੇ ਨੇ ਅਤੇ ਮਨਜੀਤ ਸਿੰਘ ਬਲਗੁਲਗਾ ਵਾਲੇ ਵੀ ਸਾਡੇ ਨਾਲ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਸਭ ਦਾ ਜੀ। ਅਤੇ ਦਰਸ਼ਨ ਮੰਗਟ ਅੰਕਲ ਵੀ ਜੁੜ ਚੁੱਕੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਵੀ ਆਰ ਪ੍ਰਾਊਡ ਟੂ ਨੋਟ ਟੂ ਵਰਕ,
ਟੈਂਕੀ ਤੇ ਜਾ ਤੁਸੀਂ ਚੜ੍ਹਨਾ ਆ, ਤੁਹਾਡੇ ਭਰਾ ਨੇ ਟੈਂਕੀ ਤੇ ਜਾ ਕੇ ਵਰਕ ਥੋੜੋ, ਟੈਂਕੀ ਤੇ ਜਾ ਕੇ ਡਰਾਮਾ ਹੀ ਹੋਣਾ,
ਇਹਦਾ ਡਰਾਮਾ ਟੈਂਕੀ ਵਾਲਾ ਨਹੀਂ। ਉਹ ਕਹਿੰਦੇ ਵੀ ਨਹੀਂ ਸਾਡੇ ਬੰਦੇ, ਉਹ ਉਹਨਾਂ ਦਾ ਕਹਿਣ ਦਾ ਮਤਲਬ ਹੈ ਅੰਕਲ ਉਹਨਾਂ ਦਾ ਕਿ ਸਾਡੇ ਬੰਦੇ ਨਾ ਜਿਹੜ ਕੇ ਮਾਲਕਾਂ, ਜਦੋਂ ਇਹ ਮਹਿਫਲਾਂ 'ਚ ਬਹਿੰਦੇ ਹਾਂ ਅਸੀਂ ਤਾਂ ਅਸੀਂ ਆਪਣੇ ਮਾਲਕਾਂ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰੀਦੀ, ਮੈਂ ਤਾਂ ਜੀ ਐਂ ਕਰਤਾ, ਮੈਂ ਤਾਂ ਜੀ ਕੰਮ ਹੀ ਨਹੀਂ ਕੀਤਾ, ਜਿੱਦਾਂ ਤਾਸ਼ ਕੁੱਟੀ ਜਾਈਦੀ ਆ, ਅਸੀਂ ਤਾਂ ਐਂ ਕਰੀਦਾ। ਅਤੇ ਆਪਾਂ ਇਹ ਸ਼ੋਅ ਕਰੀਦਾ ਕਿ ਮਾਲਕ ਬੇਵਕੂਫ ਹੈ, ਮਾਲਕ ਨੂੰ ਕੋਈ ਪਤਾ ਨਹੀਂ, ਮੇਰੇ ਮੈਨੇਜਰਾਂ ਨੂੰ ਕੋਈ ਪਤਾ ਨਹੀਂ ਅਤੇ ਮੈਂ ਬੜਾ ਘੈਂਟ ਬੰਦਾ ਹਾਂ। ਮਤਲਬ ਇਹ
ਕਹਿੰਦੇ ਆ ਸਿਰ 'ਚ ਸੋਹਾ ਪਾਣੀ, ਆਪਣੇ ਸਿਰ 'ਚ ਆਪੇ ਸੋਹਾ ਪਾਣੀ, ਇਹਨੂੰ ਹੀ ਕਹਿੰਦੇ ਆ। ਹੋਰ ਉਹ ਜਿਹੜੇ ਸਿਰ 'ਚ ਸੋਹਾ ਪਾਉਂਦੇ ਉਹਨਾਂ ਦੇ ਸਿੰਘ ਥੋੜ੍ਹਾ ਲੱਗੇ ਹੁੰਦੇ ਆ।
ਨਹੀਂ ਨਹੀਂ ਬਿਲਕੁਲ,
ਇਹ ਐਕਸ਼ਨ ਹੀ ਕਰਦੇ, ਐਕਸ਼ਨ ਕਰਦੇ ਆ।
ਬਿਲਕੁਲ ਸਹੀ ਗੱਲ ਕਹੀ ਆ ਮੰਗਟ ਅੰਕਲ ਨੇ ਕਿ ਅਸੀਂ ਨਾ ਕੰਮ ਕਰਨ ਨੂੰ ਪ੍ਰਾਊਡ ਫੀਲ ਕਰਦੇ ਹਾਂ, ਅਸੀਂ ਇਹ ਕਹਿੰਦੇ ਹਾਂ ਉਹ ਸਾਨੂੰ ਤਾਂ ਕੰਮ ਕਰਨ ਦੀ ਲੋੜ ਨਹੀਂ। ਵੈਸੇ ਸਾਡੀ ਜਿਹੜੀ ਬਿਰਤੀ ਵੀ ਆ ਭਾਜੀ ਇਹ ਵੀ ਆ, ਉਹ ਅਸੀਂ ਹੈ ਨਾ ਬਹੁਤ ਕੰਮ ਕਰ ਲਿਆ, ਹੁਣ ਸਾਡੀਆਂ 7 ਪੁਸ਼ਤਾਂ ਨੂੰ ਲੋੜ ਨਹੀਂ, ਅੱਗ ਲਾ ਕੇ ਫੁੱਕੀ ਜਾਣ ਡਾਲਰ ਤਾਂ ਵੀ ਨਹੀਂ ਮੁੱਕਣੇ, ਉਹ ਤੁਸੀਂ ਉਹਨਾਂ ਨੂੰ ਨਿਕੰਮੇ ਕਰ ਰਹੇ ਹੋ ਹੈ ਨਾ। ਅਤੇ ਐਵੇਂ ਕਈ ਵਾਰੀ ਅਸੀਂ ਛੱਡੀ ਜਾਈਦੀਆਂ ਗੱਲਾਂ ਬਿਨਾਂ ਕਿਸੇ ਗੱਲ ਤੋਂ। ਖੈਰ ਬਿੱਟਾ ਭਾਜੀ ਸ਼ਾਇਦ ਸੁਣ ਨਹੀਂ ਰਹੇ, ਪਰ ਆਪਾਂ ਉਹਨਾਂ ਦੇ ਜਿੱਦਣ ਸੁਣੂਗੇ ਨਾ ਉੱਦਣੇ ਹੀ ਆਪਾਂ ਇਹ ਕਹਾਣੀ ਸੁਣਾਵਾਂਗੇ,
ਸਟੋਰੀ ਸੁਣਾਵਾਂਗੇ। ਠੀਕ,
ਹਾਂ, ਗੁਰਸੇਵਕ ਸਿੰਘ ਵੀ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਵਾਲੇ, ਅਤੇ ਫਿਲਹਾਲ ਇੰਡੀਆ ਨੇ, ਅਤੇ ਤੜਕੇ ਉੱਠ ਕੇ ਪ੍ਰੋਗਰਾਮ 'ਚ ਜੁੜਦੇ ਨੇ, ਮੈਨੂੰ ਲੱਗਦਾ ਨੀਂਦਰਾਂ ਨਹੀਂ ਆਉਂਦੀਆਂ ਇਹਨਾਂ ਨੂੰ, ਅਤੇ ਜੀ ਆਇਆਂ ਨੂੰ ਜੀ। ਅਤੇ ਰਵਿੰਦਰ ਸਿੰਘ ਧਨੀ, ਕੀ ਹਾਲ ਚਾਲ ਹੈ ਪਿਆਰੇ ਹੋ? ਸਿਰਦੀ ਘੁੱਗ ਵੱਸ ਰਿਹਾ, ਵਧੀਆ। ਸਿਰਦੀ ਤੋਂ ਫੋਟੋ ਵੀ ਦੇਖੋ, ਗਲੈਨਵੁੱਡ ਗੁਰਦੁਆਰਾ ਸਾਹਿਬ ਦੀ ਲਾਈ ਹੋਈ ਹੈ ਇਹਨਾਂ ਨੇ। ਅਤੇ ਫਲੋਰਾ ਮਾਸਟਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਭਾਅ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ।
ਇਹਨਾਂ ਦੀ ਸਤਿ ਸ਼੍ਰੀ ਅਕਾਲ ਅਸੀਂ ਕਬੂਲ ਕਰ ਲੈਂਦੇ ਹਾਂ ਜੀ।
ਹਾਂਜੀ ਹਾਂਜੀ, ਕਬੂਲ ਕਰਨੀ ਆ ਤੁਹਾਡੇ ਹੁਣ ਸਿਰਦੀ ਵਾਲੇ, ਨਹੀਂ ਤਾਂ ਇਹਨਾਂ ਨੇ ਤੁਹਾਡੇ ਘਰੇ ਆ ਕੇ ਬੁਲਾ ਜਾਣੀ ਹੈ ਸਤਿ ਸ਼੍ਰੀ ਅਕਾਲ ਧੱਕੇ ਨਾਲ,
ਨਾਲੇ ਰੇਕੀ ਕਰੂਗੇ,
ਰੇਕੀ ਕਰੂਗੇ, ਤੁਹਾਨੂੰ ਮਹਿੰਗੀ ਪੈਣੀ ਹੈ ਇਹ। ਇਹਨੇ ਆਉਣਾ ਵੀ ਸ਼ਾਮ ਦੇ ਟਾਈਮ ਹੈ ਇਹ, ਫਿਰ ਤੁਹਾਨੂੰ ਜੇ ਹੁਣ ਤੁਸੀਂ ਨਹੀਂ, ਫਿਰ ਨਹੀਂ ਘਰੇ ਆ ਕੇ ਧੱਕੇ ਨਾਲ ਮਤਲਬ ਬੁਲਾ ਕੇ ਜਾਣੀ ਤੁਹਾਨੂੰ ਫਤਿਹ।
ਇਹਨਾਂ ਨੂੰ ਮਿਲਾਂਗੇ ਕਿਸੇ ਵੇਲੇ,
ਹਾਂ ਮਿਲਿਓ, ਪਰ ਗੁਰਦੁਆਰਾ ਸਾਹਿਬ ਹੀ, ਇੱਦਾਂ ਘਰੇ ਨਾ ਇਹਨਾਂ ਨੂੰ ਸੱਦ ਲਿਓ, ਕਿਤੇ ਨਾ ਆਪਣਾ ਇਹਨਾਂ ਦੇ ਘਰ ਚਲ ਜਿਓ ਸ਼ਾਮ ਨੂੰ।
ਅਮਨਦੀਪ, ਅਮਨਦੀਪ, ਮੈਨੂੰ ਨਾ ਇੰਗਲੈਂਡ ਤੋਂ ਆਏ ਨੂੰ ਅੱਜ ਪੂਰਾ ਹਫ਼ਤਾ ਹੋ ਗਿਆ ਆ, ਤੇ ਉੱਥੇ ਕੁਛ ਕਹਾਣੀਆਂ ਵੀ ਵਾਪਰੀਆਂ, ਕੁਛ ਦਾਸਤਾਵਾਂ ਵੀ ਵਾਪਰੀਆਂ, ਕੁਛ ਘਟਨਾਵਾਂ ਵੀ ਵਾਪਰੀਆਂ, ਉਹਨਾਂ ਬਾਰੇ ਤੁਸੀਂ ਪੁੱਛਿਆ ਹੀ ਨਹੀਂ ਹੈ। ਇੱਕ ਜੇ ਤੁਸੀਂ ਇਜਾਜ਼ਤ ਦਿਓ, ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਤੁਹਾਨੂੰ ਇੱਕ ਸੱਚੀ ਕਹਾਣੀ ਸੁਣਾ ਦਵਾਂ। ਉੱਦਾਂ ਦਾ ਕਈ ਫੈਬਰੀਕੇਟਡ ਵੀ ਹੁੰਦੀਆਂ ਆ, ਫਿਰ ਸੱਚੀ ਕਹਾਣੀ ਸੁਣਾ ਦਵਾਂ।
ਨਹੀਂ ਠੀਕ ਹੈ, ਸੁਣਾਓ, ਆਪਾਂ ਕਹਾਣੀਆਂ ਸੁਣਾਉਣ ਨੂੰ ਬੈਠੇ ਹਾਂ, ਦਿਲ ਵਾਲੀਆਂ ਗੱਲਾਂ ਸੁਣਾਉਣ ਨੂੰ ਬੈਠੇ ਹਾਂ, ਇਜਾਜ਼ਤ ਕਾਹਦੀ ਲੈਣੀ ਹੈ ਭਾਜੀ।
ਅਮਦੀ, ਜਿੱਦਾਂ ਮੈਂ ਨਾ ਆਸਟ੍ਰੇਲੀਆ ਇੰਗਲੈਂਡ ਗਿਆ ਤਾਂ ਉੱਥੇ ਨਾ ਮੈਨੂੰ ਨਜ਼ਲਾ ਜਿਹਾ ਹੋ ਗਿਆ, ਜਿੱਦਾਂ ਗਲ ਦੁਖਣ ਲੱਗ ਪਿਆ, ਛਿੱਕਾਂ ਆਉਣ ਲੱਗ ਪਈਆਂ, ਤੇ ਸਰੀਰ ਜਿਹਾ ਥੋੜਾ ਜਿਹਾ ਕਮਜ਼ੋਰ ਕਮਜ਼ੋਰ ਫੀਲ ਕਰਦਾ ਸੀ, ਤੇ ਮੈਂ ਆਪਣੇ ਛੋਟੇ ਬ੍ਰਦਰ ਨੂੰ ਕਿਹਾ ਵੀ ਚੱਲ ਨਾ ਆਪਾਂ ਦਵਾਈ ਲੈ ਕੇ ਆਈਏ, ਵੀ ਦਵਾਈ ਲੈਣ ਜਾਂਦੇ ਹਾਂ। ਵੀ ਕਹਿੰਦੇ ਚਲੋ, ਕਹਿੰਦਾ ਤੁਰ ਕੇ ਚੱਲਦੇ ਆ, ਥੋੜਾ ਦੂਰ ਜਾਣਾ ਪੈਣਾ ਆ। ਵੀ ਮੈਂ ਨਾ ਆਪਣੇ ਮੁੰਡੇ ਨੂੰ, ਉਹ ਕਹਿੰਦਾ ਵੀ ਮੈਂ ਆਪਣੇ ਲੜਕੇ ਨੂੰ ਫੋਨ ਕਰ ਦੇਣਾ, ਸਾਨੂੰ ਇੱਥੋਂ ਆ ਕੇ ਚੱਕ ਲਊਗਾ, ਫਿਰ ਸਾਨੂੰ ਉਹ ਦਵਾਈ ਦੇ ਕੈਮਿਸਟ ਦੇ ਲੈ ਜਾਊਗਾ, ਫਿਰ ਦਵਾਈ ਲੈ ਆਵਾਂਗੇ। ਇਹ ਹਲੇ ਘਟਨਾ, ਇਹ ਗੱਲ ਹਲੇ ਹੋ ਹੀ ਰਹੀ ਸੀ, ਤੇ ਉਧਰੋਂ ਇੱਕ ਕੁੜੀ ਤੁਰੀ ਆਵੇ, ਹੋਊਗੀ ਕੋਈ 25-30 ਸਾਲ ਦੀ, ਤੇ ਉਹ ਨਾ ਫੋਨ ਦਾ ਪੂਰਾ ਫਾਇਦਾ ਉਠਾ ਰਹੀ ਸੀ, ਤੇ ਫੋਨ ਤੇ ਉਹ ਲੜ ਰਹੀ ਸੀ ਕਿਸੇ ਨਾਲ। ਉਹ ਤੈਨੂੰ ਹੁਣ ਪਤਾ ਲੱਗਾ, ਉਹ ਜਦੋਂ ਮੇਰੀ ਸੱਸ ਮੇਰੇ ਨਾਲ ਲੜਦੀ ਸੀ ਉਦੋਂ ਤੂੰ ਕਿੱਥੇ ਗਈ ਸੀ, ਸੁੱਤੀ ਹੋ ਸੀ, ਉਦੋਂ ਨੀ ਤੈਨੂੰ ਪਤਾ ਲੱਗਾ, ਤੂੰ ਮੇਰੇ ਨਾਲ ਹੁਣ ਬਹਿਸ ਕਰਦੀ ਆ, ਮੇਰੀ ਸੱਸ ਨੇ ਮੈਨੂੰ 20 ਗੱਲਾਂ ਕਹੀਆਂ, ਤੂੰ ਉਦੋਂ ਕੀ ਕਰਦੀ ਸੀ। ਇੰਨੀ ਕੁ ਗੱਲ ਹੋਈ ਜਦੋਂ ਉਹ ਸਾਡੇ ਤੋਂ ਦੂਰ ਚਲ ਗਈ, ਅੱਗੇ ਕੀ ਹੋਇਆ ਉਹ ਸਾਨੂੰ ਨੀ ਪਤਾ, ਉਹ ਤੁਸੀਂ ਗੈਸ ਕਰ ਸਕਦੇ ਆ। ਤੇ ਇਹ ਮੇਰਾ ਕਹਿਣ ਦਾ ਭਾਵ ਇਹ ਫੋਨ ਦੇ, ਇਹ ਟੈਲੀਫੋਨ ਦੇ, ਮੋਬਾਈਲ ਫੋਨ ਦੇ ਫਾਇਦੇ ਆ ਜਿਹੜੇ ਕਿ ਤੁਸੀਂ ਉਠਾ ਸਕਦੇ ਆ। ਲੜਾਈ ਵੀ ਤੁਸੀਂ ਔਨ ਦਾ ਸਪੋਟ ਜਾਂਦੇ ਜਾਂਦੇ ਕਰ ਸਕਦੇ ਆ, ਜਾਂਦੇ ਜਾਂਦੇ ਕਰ ਸਕਦੇ ਆ, ਤੇ
ਦੇਖੋ
ਇਹ
ਬਿਲਕੁਲ ਸਹੀ ਗੱਲ ਹੈ।
ਉਹ ਕਿੰਨਾ ਗੱਲ ਕਰ ਰਹੀ ਹੋਗੀ ਉਹ,
ਨਹੀਂ ਦੇਖੋ
ਮੇਰੀ ਸੱਸ ਨੇ,
ਫੋਨ ਦੇ ਫਾਇਦੇ ਇਹ ਹੈ ਵੀ ਤੁਸੀਂ ਇੰਸਟੈਂਟਲੀ ਕਿਸੇ ਨਾਲ ਵੀ ਲੜ ਸਕਦੇ ਹੋ ਫੋਨ ਤੇ,
ਹਾਂਜੀ,
ਹੈ ਨਾ, ਆਪਣੇ ਮਨ ਦਾ ਗੁਬਾਰ ਕੱਢ ਸਕਦੇ ਹੋ। ਤੇ ਅੱਜ ਕੱਲ੍ਹ ਜ਼ਿਆਦਾ ਜਿੱਦਾਂ ਹੁਣ ਆਪਾਂ ਵਰਕ ਐਥਿਕ ਦੀ ਗੱਲ ਕਰਦੇ ਹਾਂ, ਲੋਕੀ ਫੋਨ ਦੇ ਉੱਤੇ ਕਲੇਸ਼ ਪਾਉਣ ਦਾ ਹੀ ਕੰਮ ਕਰ ਰਹੇ ਨੇ, ਜ਼ਿਆਦਾ ਤਾਂ ਕੋਈ ਸਾਰਥਕ ਕੰਮ ਤਾਂ ਕਰ ਨਹੀਂ ਰਹੇ, ਠੀਕ ਹੈ। ਆਪਣੇ ਆਪ ਨੂੰ ਖਰਾਬ ਕਰਨਾ, ਫਿਰ ਹੋਰਨਾਂ ਨੂੰ ਖਰਾਬ ਕਰਨਾ, ਇੱਦਾਂ ਦੀਆਂ ਗੱਲਾਂ ਕਰਕੇ, ਇੱਦਾਂ ਦੀਆਂ ਕਨਵਰਸੇਸ਼ਨ ਕਰਕੇ, ਕਮੈਂਟ ਕਰੀ ਜਾਣੇ, ਬਹੁਤ ਲੋਕ ਜਿਹੜੇ ਨੇ ਉਹ ਕਿਸੇ ਵੀ ਗੱਲ ਦੀ, ਕਿਸੇ ਵੀ ਕੰਮ ਦੀ, ਕਿਸੇ ਵੀ ਡਿਵਾਈਸ ਦੀ ਸਾਰਥਿਕ ਵਰਤੋਂ ਘੱਟ ਕਰਦੇ ਨੇ। ਜਿਹੜੀ ਉਹ ਗੱਲ ਸੀ, ਜਿਹੜੀ ਉਹ ਸਵਾਲ ਸੀਗਾ, ਮੈਂ ਉੱਤੇ ਵਾਪਸ ਆ ਰਿਹਾ। ਮੈਨੂੰ ਲੱਗਦਾ ਉਹ ਆਪਣੀ ਨਣਾਨ ਨਾਲ ਗੱਲ ਕਰਦੀ ਹੋਣੀ ਆ।
ਜੇ ਨਣਾਨ ਨਾਲ ਗੱਲ ਕਰਦੀ ਉਹਨੂੰ ਇੱਦਾਂ ਕਹਿਣਾ, ਤੇਰੀ ਮਾਂ ਜਲੇ ਕਹਿੰਦੀ ਮੈਨੂੰ ਤੂੰ ਇੱਦਾਂ ਇੱਦਾਂ ਕਰਦੀ ਆ, ਉਹ ਤੇ ਉਹਨੂੰ ਤੇਰੀ ਮਾਂ ਕਹਿਣਾ ਸੀ ਉਹਨੂੰ ਜੇ ਨਣਾਨ ਨਾਲ ਗੱਲ ਕਰਦੀ ਹੁੰਦੀ।
ਉਹ ਕੀ ਕਹਿੰਦੀ?
ਉਹ ਕਹਿੰਦੀ ਜਿਸਲੇ ਮੇਰੀ ਸੱਸ ਮੇਰੇ ਨਾਲ ਲੜਦੀ ਸੀ ਉਸਲੇ ਤੂੰ ਕਿੱਥੇ ਗਈ ਸੀ, ਹੁਣ ਗੱਲਾਂ ਕਰਦੀ ਆ, ਹੈ ਤੈਨੂੰ ਪਤਾ ਨਹੀਂ ਹੈ ਉਹ ਕਿੱਦਾਂ ਮੇਰੇ ਨਾਲ ਬੋਲਦੀ ਸੀ।
ਫਿਰ ਕੌਣ ਹੋ ਸਕਦੀ ਹੈ? ਦਰਾਣੀ ਜਠਾਣੀ ਵੀ ਨਹੀਂ ਹੋ ਸਕਦੀ, ਕਿਉਂਕਿ ਉਹ ਤਾਂ ਫਿਰ ਉਹਦੀ ਵੀ ਸੱਸ ਹੋਣੀ ਸੀ।
ਨਨਾਨ ਵੀ ਨਹੀਂ ਹੋ ਸਕਦੀ, ਘਰ ਵਾਲਾ ਤਾਂ ਹੋਏ ਨਹੀਂ ਸਕਦਾ, ਉਹ ਵੀ ਤੇਰੀ ਮਾਂ ਤੇ ਗੱਲ,
ਉਹ ਤੇਰੀ ਮਾਂ ਤੇ ਗੱਲ ਆ ਜਾਣੀ ਸੀਗੀ। ਇਹ ਕਿੱਦਾਂ ਹੋ ਸਕਦੀ ਆ? ਇਹ ਆਪਣੇ ਸਰੋਤਿਆਂ ਨੂੰ ਪੁੱਛ ਲਈਏ ਵੀ ਕਿਹਦੇ ਨਾਲ ਗੱਲ ਹੋ ਸਕਦੀ।
ਹਾਂਜੀ, ਸਰੋਤਿਆਂ ਨੂੰ, ਅਸੀਂ ਉਹਦੇ ਪਿੱਛੇ ਤਾਂ ਜਾਣਾ ਸੀਗਾ ਟੈਲੀਫੋਨ ਔਨ ਕਰਕੇ, ਪਰ ਐਥੀਕਲੀ ਰੋਂਗ ਸੀ, ਅਸੀਂ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਸੀ, ਅਸੀਂ ਉੱਧਰ ਨੂੰ ਹੀ ਜਾ ਰਹੇ ਸੀ, ਇੱਧਰ ਉਹ ਆ ਰਹੀ ਸੀ। ਜੇ ਸਾਨੂੰ ਪਤਾ ਲੱਗ ਜਾਂਦਾ ਵੀ ਵਾਰਤਾਲਾਪ ਚੱਲ ਰਹੀ ਆ, ਔਨਲਾਈਨ ਜੰਗ ਹੋ ਰਹੀ ਆ, ਲੜਾਈ ਹੋ ਰਹੀ ਆ, ਫਿਰ ਅਸੀਂ ਥੋੜਾ ਹੋਰ ਵੀ ਪਿੱਛਾ ਕਰਕੇ ਹੋਰ ਵੀ ਗੱਲਾਂ ਚਾਰ ਸੁਣਨੀਆਂ ਸੀ।
ਸੁਣਨੇ ਦੇਖੋ ਭਾਜੀ, ਆਪਾਂ ਦੁਨੀਆਂ ਤੇ ਗੱਲਾਂ ਹੀ ਸੁਣਨ ਆਏ ਹਾਂ ਇੱਕ ਦੂਜੇ ਦੀਆਂ। ਇੱਦਾਂ ਜਦ ਲੜਾਈ ਹੁੰਦੀ ਆ ਫਿਰ ਬੰਦੇ ਨੂੰ ਨਾ ਸ਼ੌਂਕ ਬਹੁਤ ਹੈ ਲੜਾਈ ਸੁਣਨ ਦਾ। ਖੈਰ, ਰਵਿੰਦਰ ਧਨੀ ਕਹਿੰਦੇ ਨੇ ਗੁਆਂਢਣ ਹੋ ਸਕਦੀ ਆ,
ਕਹਿੰਦੇ ਇਹ ਠੀਕ ਹੈ, ਗੁਆਂਢਣ ਹੋ ਸਕਦੀ, ਗੁਆਂਢਣ ਨਾਲ ਗੱਲ ਕਰ ਸਕਦੀ ਆ।
ਹਾਂ
ਗੁਆਂਢਣ ਹੋ ਸਕਦੀ,
ਨਹੀਂ
ਇਹ ਹੁਣੀ ਕਾਫੀ ਪਾਰਖੂ ਅੱਖ ਰੱਖਦੇ ਆ,
ਤਜਰਬਾ ਬਹੁਤ ਲੱਗਦਾ ਮੈਨੂੰ ਇਹਨਾਂ ਨੂੰ। ਧਨੀ ਸਾਹਿਬ ਅੱਜ ਤੁਹਾਡੇ ਤੇ ਸੂਈ ਚਲੇ ਗਈ ਲੱਗਦਾ ਮੈਨੂੰ। ਤੇ ਸਾਡੇ ਨਾਲ ਜੀ ਐਸ ਸਿੰਘ ਵੀ ਜੁੜੇ ਹੋਏ ਨੇ, ਤੇ ਉਹ ਵੀ ਚੜ੍ਹਦੀ ਕਲਾ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਫੇਸਬੁੱਕ ਦੇ ਰਾਹੀਂ ਜੁੜਦੇ ਨੇ। ਤੇ ਪਰਵਿੰਦਰ ਸਿੰਘ ਹੁਣੀ ਮੈਸੇਜ ਭੇਜਿਆ, ਕਹਿੰਦੇ ਹੋ ਸਕਦਾ ਵਿਚੋਲੇ ਨੂੰ ਗਾਲਾਂ ਕੱਢਦੀ ਹੋਵੇ। ਮੈਨੂੰ ਮੈਨੂੰ ਸਹੀ ਲੱਗਦਾ ਪਰਵਿੰਦਰ ਸਿੰਘ, ਇਹਨਾਂ ਨੂੰ ਵੀ ਬਹੁਤ ਤਜਰਬਾ ਲੱਗਦਾ ਮੈਨੂੰ।
ਤੇ ਗੁਆਂਢਣ ਵਾਲੀ ਗੱਲ ਜ਼ਿਆਦਾ ਚੰਗੀ ਲੱਗਦੀ ਆ।
ਅਮਨ ਸਿੱਧੂ ਵੀ ਜੁੜੇ ਨੇ, ਸਾਡੀ ਛੋਟੀ ਭੈਣ, ਤੇ ਇਹ ਵੀ
ਕਹਿੰਦੇ
ਕਹਿੰਦੇ ਦੁਨੀਆਂ ਤੇ ਗੱਲਾਂ ਹੀ ਸੁਣਨ ਆਏ ਆ ਜੀ, ਬਾਕੀ ਤਾਂ ਕੀਰਤਨ ਤਾਂ ਮਹਾਰਾਜ ਦੇ ਕੋਲ ਪਹੁੰਚ ਸੀਗਾ ਰੱਬ ਦਾ ਨਾਮ, ਆਪਾਂ ਤਾਂ ਆਹੀ ਕੋਈ ਸੁਣਨ ਆਏ ਆ। ਇਹ ਉੱਥੇ ਸਵਰਗਾਂ ਚ ਨਹੀਂ ਨਾ ਇੱਦਾਂ ਦਾ, ਉੱਥੇ ਤਾਂ ਕੀਰਤਨ ਚੱਲਦੇ ਨੇ, ਉੱਥੇ ਪਾਠ ਚੱਲਦੇ ਨੇ,
ਧੂਪਬੱਤੀ ਹੁੰਦੀ ਆ।
ਕੀ ਬਾਤ ਹੈ। ਅੱਛਾ ਅੱਛਾ, ਇਹ ਦੱਸਿਓ ਕੌਣ ਹੋ ਸਕਦੀ, ਕਿਹਨੂੰ ਕਿਹਨੂੰ ਝਿੜਕੇ ਮਾਰੇ? ਜਾਣੀ ਕਿ ਕਹਿੰਦੀ ਸੀਗੀ ਜਦੋਂ ਮੇਰੀ ਸੱਸ ਮੇਰੇ ਨਾਲ ਲੜਦੀ ਸੀ ਉਦੋਂ ਤੂੰ ਕਿੱਥੇ ਸੀ, ਹੈ ਨਾ? ਇਹ 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 ਕਹਿੰਦੇ
ਨਹੀਂ, ਹੁਣ ਤੂੰ ਮੇਰੇ ਨਾਲ ਲੜਦੀ ਆ, ਮੈਨੂੰ ਝਿੜਕੇ ਮਾਰਦੀ, ਉਦੋਂ ਤੂੰ ਕਿੱਥੇ ਗਈ ਹੋ ਸੀ? ਉੱਚੀ ਉੱਚੀ ਬੋਲਦੀ ਸੀ, ਝਿੜਕੇ ਮਾਰਦੀ ਮੈਨੂੰ ਪੂਰੇ ਐਨ, ਵੀ ਉਹ ਪੂਰੀ ਉਹਨਾਂ ਪੂਰੀ ਪੂਰੀ ਲੜਾਈ ਕਰਦੀ ਸੀ ਉਹ, ਇੰਨਾ ਕਿ ਸੁਣਿਆ ਕਹਿੰਦੀ ਮੈਨੂੰ ਸੌਂਹ ਲੱਗੇ, ਮੈਂ ਸੌਂਹ ਲੱਗੇ, ਮੈਂ ਸੱਚ ਬੋਲਦੀ ਹਾਂ ਕਿ ਸੌਂਹ ਕਾਹਦੀ ਲੱਗੇ।
ਉਹ ਆਪਣੇ ਪਰਮਜੀਤ ਧਾਲੀਵਾਲ ਨੇ ਵੀ ਇਹੀ ਆਂਸਰ ਦਿੱਤਾ, ਕਹਿੰਦੇ ਵਿਚੋਲਣ ਦੀ ਨਾਲ ਲੜਦੀ ਹੋਵੇਗੀ, ਕਹਿੰਦਾ ਇਹ ਇਹੀ ਹੋ ਸਕਦਾ। ਵੀ ਭਾਜੀ ਤੁਸੀਂ ਤਾਂ ਇੱਕ ਆਹ ਬਹੁਤ ਵੱਡਾ ਮਸਲਾ ਖੜਾ ਕਰਤਾ ਇੰਗਲੈਂਡ ਵਾਲਾ ਦਾ। ਚਲੋ ਆਪਾਂ ਹੋਰ ਵੀ ਪੁੱਛ ਲਏ, ਪਰ ਹੁਣ ਤੁਸੀਂ ਦੱਸੇ ਦਿਓ ਕੀ ਕੌਣ ਹੋ ਸਕਦਾ ਭਾਜੀ?
ਨਹੀਂ ਮੇਰੇ ਖਿਆਲ 'ਚ ਤਾਂ ਕੋਈ ਵੀ ਹੋ ਸਕਦਾ, ਮੈਨੂੰ ਕਿਹੜਾ ਪਤਾ ਆ। ਮੈਂ ਜੇ ਤਾਂ ਅੱਗੇ ਥੋੜ੍ਹਾ ਜਿਹਾ ਉਹਦੇ ਪਿੱਛੇ ਪਿੱਛੇ ਤੁਰਦੇ ਫਿਰ ਤਾਂ ਪਤਾ ਲੱਗ ਜਾਣਾ ਸੀ ਕਿ ਕੌਣ ਆ। ਪਰ ਅਸੀਂ ਵੀ ਦਵਾਈ ਲੈਣ ਜਾਣਾ ਸੀ, ਦੂਜੀ ਡਾਇਰੈਕਸ਼ਨ 'ਚ ਜਾ ਰਹੇ ਸੀ, ਉੱਦਾਂ ਵੀ ਐਥੀਕਲੀ ਰੋਂਗ ਹੁੰਦਾ, ਕੋਈ ਲੜ ਰਿਹਾ ਹੋਵੇ ਤੁਸੀਂ ਉਹਦਾ ਪਿੱਛਾ ਕਰੋ, ਫਿਰ ਉਹ ਫੋਨ ਔਨ ਕਰਕੇ ਰਿਕਾਰਡਿੰਗ ਕਰੋ, ਵੈਸੇ ਹੀ ਗਲਤ ਆ।
ਕਿਤੇ ਇੰਗਲੈਂਡ ਦੀ ਪੁਲਿਸ ਨੇ ਨਹੀਂ ਤੁਹਾਨੂੰ ਚੱਕ ਲਿਆ ਇੱਦਾਂ ਦੇ ਕੰਮ ਕਰਦੇ? ਹੁਣ ਤਾਂ ਅੱਗੇ ਤਾਂ ਆਪਣਾ ਰਿਸ਼ੀ ਸੁਨਾਕ ਸੀਗਾ, ਉਹਨੇ ਤਾਂ ਮਾੜੀ ਮੋਟੀ ਕਹਿ ਕਹਾ ਕੇ ਜਮਾਨਤ ਕਰਾਏ ਦੇਣੀ ਸੀ, ਹੁਣ ਤਾਂ ਜਮਾਨਤ ਵੀ ਨਹੀਂ ਹੋਣੀ ਤੁਹਾਡੀ। ਸ਼ਮਸ਼ੇਰ ਸਿੰਘ ਵੀ ਜੁੜੇ ਨੇ, ਹਾਂਜੀ ਸ਼ਮਸ਼ੇਰ ਫਤਿਹ ਬੁਲਾ ਰਹੇ ਨੇ। ਹਾਂਜੀ ਕਿਆ ਹਾਲ ਚਾਲ ਹੈ ਪਿਆਰੋ ਸ਼ਮਸ਼ੇਰ ਸਿੰਘ ਜੀ? ਅੱਜ ਕੱਲ੍ਹ ਇੰਡੀਆ ਹੀ ਹੋ, ਕਦੋਂ ਆਉਣਾ ਸਾਡੇ ਮੁੜ ਕੇ ਵਾਪਸ? ਤੇ ਰਵਿੰਦਰ ਸਿੰਘ ਧਨੀ ਕਹਿੰਦਾ ਕਹਿੰਦਾ ਗਾਣਾ ਵੀ ਸੀ ਜੀ ਮੇਰਾ, ਮਾਹੀ ਤੂੰ ਪੱਟਿਆ ਪੱਟਿਆ ਗਵਾਂਢਣੇ ਤੂੰ,
ਇਹ ਧਨੀ ਸਾਹਿਬ ਕਹਿੰਦੇ ਆ।
ਧਨੀ ਸਾਹਿਬ
ਕਾਫੀ ਐਕਸਪਰਟ ਹੈ ਨਾ ਚੀਜ਼ਾਂ 'ਚ,
ਐਕਸਪਰਟ ਆ ਬੰਦਾ। ਚਲੋ ਐਨੀਵੇ ਆਪਾਂ ਗੱਲਬਾਤ ਅੱਗੇ ਜਾਰੀ ਰੱਖਦੇ ਹਾਂ। ਹਰਵਿੰਦਰ ਸਿੰਘ ਇਹਨੇ ਸਵਾਲ ਕੁਈਨਸਲੈਂਡ ਤੋਂ ਜੁੜੇ ਨੇ, ਕਹਿੰਦੇ ਭਾਜੀ ਸਾਰਾ ਫੁੱਲ ਸੀ ਸ਼ੋਅ ਜਿਹੜਾ ਪਿਛਲੇ ਹਫ਼ਤੇ ਹੋ ਕੇ ਹਟਿਆ ਨਾ ਵਿਰਸਾ ਸ਼ੋਅ, ਅਤੇ ਬਹੁਤ ਦੂਰੋਂ ਦੂਰੋਂ ਕਹਿੰਦੇ ਆਏ ਹੋਏ ਸੀ ਦਰਸ਼ਕ ਅਤੇ ਸਰੋਤੇ। ਭਾਜੀ ਇਸ ਤੋਂ ਬਾਅਦ ਨਾ ਹੁਣ ਆਪਾਂ ਚਲੋ ਇਹ ਟੋਪਿਕ 'ਤੇ ਹੋਰ ਵੀ ਅਗਰ ਕੋਈ ਸਾਂਝ ਪਾਉਣਾ ਚਾਹੁੰਦਾ ਤਾਂ ਜ਼ਰੂਰ ਪਾ ਲਵੇ। ਇੱਕ ਨਾ ਥੋੜ੍ਹੀ ਜਿਹੀ ਗੱਲਬਾਤ ਇਹ ਕਰਨੀ ਆ, ਦੋ ਤਿੰਨ ਗੱਲਾਂ ਜਿਹੜੀਆਂ ਚਾਹਲ ਸਾਹਿਬ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਨਿਊ ਸਾਊਥ ਵੇਲਸ ਦੇ ਵਿੱਚ ਕਾਰ ਪਾਰਕਿੰਗ ਦੇ ਫਾਈਨ ਬਹੁਤ ਹੋਏ ਪਿਛਲੇ ਸਾਲ।
ਹਾਂਜੀ ਹਾਂਜੀ,
ਤੇ ਉਹਨਾਂ ਨੇ ਇੱਕ ਕੌਂਸਲਾਂ ਨੇ ਨਵਾਂ ਸਿਸਟਮ ਅਡਾਪਟ ਕੀਤਾ ਕਿ ਅੱਗੇ ਤਾਂ ਉਹ ਟਿਕਟ ਰੱਖਦੇ ਹੁੰਦੇ ਸੀ ਨਾ ਉੱਥੇ ਕਾਗਜ਼ ਸਕਰੀਨ ਤੇ ਰੱਖ ਦਿੰਦੇ, ਤੈਨੂੰ ਇੰਨਾ ਫਾਈਨ ਹੋ ਗਿਆ, ਤੇ ਉਹਦੇ ਤੇ ਸਾਈਨ ਵੀ ਹੁੰਦੇ ਸੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਤੂੰ ਇਹ ਹਨਾ
ਕਾਰ ਪਾਰਕ ਕੀਤੀ ਆ।
ਹਾਂ, ਤੇ ਪਿਛਲੇ ਸਾਲ ਉਹਨਾਂ ਨੇ ਇਹ ਸਿਸਟਮ ਬਦਲ ਕੇ ਮਤਲਬ ਟਿਕਟਲੈਸ ਪਾਰਕਿੰਗ ਫਾਈਨ ਕਰ ਦਿੱਤੇ। ਹੁਣ ਉਹ ਜਿਹੜੇ ਫਾਈਨ ਹੈ ਉਹਨਾਂ ਨੂੰ ਨਿਊ ਸਾਊਥ ਵੇਲਸ ਗਵਰਨਮੈਂਟ ਨੇ ਓਵਰ ਰੂਲ ਕਰਕੇ ਬੈਨ ਕਰ ਦਿੱਤਾ ਵੀ ਤੁਸੀਂ ਇੱਦਾਂ ਨਹੀਂ ਕਰ ਸਕਦੇ। ਉਹਦੇ ਕਾਰਨ ਆਪਾਂ ਥੋੜ੍ਹੇ ਡਿਸਕਸ ਕਰਨੇ ਆ ਕਿ ਉਹ ਕੀ ਕਾਰਨ ਹੋਏ ਹਨਾ।
ਤੁਹਾਡੇ ਵੱਡੇ ਵੀਰੇ ਵੀ $92 ਫਾਈਨ ਹੋਇਆ ਇਸ ਸਿਲਸਿਲੇ 'ਚ,
ਤੁਸੀਂ ਵੀ ਯੋਗਦਾਨ ਪਾ ਚੁੱਕੇ ਆ ਖਬਰਾਂ ਤੇ।
ਬਿਲਕੁਲ ਬਿਲਕੁਲ
ਠੀਕ ਹੈ,
ਕੱਲੇ ਮੁੜੇ ਜਾਣ ਜਿੱਦਾਂ ਕਹਿੰਦੇ ਆ,
ਕੱਲੇ ਤੁਹਾਨੂੰ ਨਹੀਂ ਹੋਏ, 8,22,000 ਫਾਈਨ ਹੋਏ ਆ ਜੀ ਪਿਛਲੇ ਸਾਲ, 8,22,000, ਜਿਹੜਾ ਕਿ ਮਤਲਬ 50% ਵਾਧਾ ਹੋਇਆ, 50% ਸਿੱਧਾ ਹੀ। ਤੇ ਇਹਦੇ ਨਾਲ ਨਾ ਤਰਾਹ ਇਹ ਮੱਚੀ ਕਿ ਦੇਖੋ ਉਹ ਜਿਹੜੇ ਫਾਈਨ ਆਉਂਦੇ ਹੁੰਦੇ ਸੀ ਉਹ ਹਫ਼ਤਾ ਦੋ ਹਫ਼ਤੇ ਬਾਅਦ ਆਉਂਦੇ ਹੁੰਦੇ ਸੀ ਵੀ ਇੰਨੀ ਇੰਨੀ ਤਰੀਕ ਤੋਂ, ਲੋਕਾਂ ਨੂੰ ਚੇਤਾ ਵੀ ਨਹੀਂ ਹੁੰਦਾ ਮੈਂ ਉੱਥੇ ਗਿਆ ਜਾਂ ਨਹੀਂ, ਅਤੇ ਨਾ ਹੀ ਉਹਨਾਂ ਕੋਲ ਸਬੂਤ ਹੁੰਦਾ ਸੀ। ਠੀਕ ਹੈ,
ਹਾਂਜੀ,
ਕਿਉਂਕਿ ਬੰਦਾ ਮੌਕੇ ਤੇ ਜਾਂਦਾ, ਉਹ ਦੇਖਦਾ ਸਕਰੀਨ ਤੇ ਟਿਕਟ ਲੱਗੀ ਹੋਈ ਆ, ਉਹ ਉਸ ਵੇਲੇ ਚਲੋ ਜੋ ਵੀ ਆ ਉਹਦੇ ਕੋਲ ਸਬੂਤ ਤਾਂ ਹੈ ਨਾ। ਹੁਣ ਕਈ ਬੰਦਿਆਂ ਨੇ ਇਹ ਵੀ ਨੋਟ ਕੀਤਾ ਕਿ ਇੱਕੋ ਹੀ ਫਾਈਨ ਕਈ ਕਈ ਵਾਰੀ ਹੋ ਗਿਆ ਬਿਨਾਂ ਕਿਸੇ ਗੱਲ ਤੋਂ, ਗਏ ਵੀ ਨਹੀਂ ਉੱਥੇ, ਦੁਆਰਾ ਦੁਆਰਾ ਉਹੀ ਕਰੀ ਜਾਂਦੇ ਫਾਈਨ। ਸੋ ਹੁਣ ਕੀ ਕੀਤਾ, ਇਹ ਸਕੀਮ 2020 ਦੇ ਵਿੱਚ ਆਈ ਸੀ, ਇਹਨੂੰ ਬੰਦ ਕਰ ਦਿੱਤਾ ਗਿਆ। ਹੁਣ ਇਹ ਇੰਸਟਰਕਸ਼ਨਾਂ ਆਈਆਂ ਕਿ ਟਿਕਟ ਜਿਹੜੀ ਆ ਉਹ ਉੱਥੇ ਦਿੱਤੀ ਜਾਊਗੀ, ਸਕਰੀਨ ਦੇ ਉੱਤੇ ਰੱਖੀ ਜਾਊਗੀ, ਉੱਥੇ ਟਾਈਮ ਕੀਤਾ ਜਾਊਗਾ ਔਰ ਸਾਈਨ ਕੀਤੇ ਜਾਊਗੇ, ਔਰ ਜਿਹੜਾ ਟਿਕਟ ਇਸ਼ੂ ਕਰ ਰਿਹਾ ਰੇਂਜਰ ਜਾਂ ਇੰਸਪੈਕਟਰ ਉਹ ਉਸ ਵੇਲੇ ਦੀ ਉੱਥੇ ਫੋਟੋ ਵੀ ਖਿੱਚੂਗਾ।
ਹਾਂਜੀ,
ਇਹ ਇਹ ਇਹਦੇ ਨਾਲ ਕੀ ਹੈ ਵੀ ਕਈ ਵਰਕ ਫਰੋਮ ਹੋਮ ਕਰਨਾ ਕਪੇ ਮੈਨੂੰ ਲੱਗਦਾ, ਜਿਹੜੇ ਟਿਕਟ ਰੇਂਜਰ ਆ ਵਰਕ ਫਰੋਮ ਹੋਮ ਕਰਦੇ ਚੱਕਰ ਦੇ ਵਿੱਚ ਉਹ ਘਰੋਂ ਹੀ ਫਾਈਨ ਕਰੀ ਜਾਂਦੇ ਸੀਗੇ, ਹੁਣ ਉਹ ਕਹਿੰਦੇ ਨਹੀਂ, ਹੁਣ ਤੁਹਾਨੂੰ ਫੋਟੋ ਵੀ ਖਿੱਚਣੀ ਪੈਣੀ ਹੈ, ਉਹਨੂੰ ਕੰਟੈਸਟ ਵੀ ਕੀਤਾ ਜਾ ਸਕਦਾ। ਤੁਹਾਡੇ ਖਿਆਲ 'ਚ ਕਿੱਦਾਂ ਭਾਅ ਜੀ, ਇਹ ਠੀਕ ਹੈ?
ਨਹੀਂ, ਮੇਰੇ ਖਿਆਲ 'ਚ ਬਿਲਕੁਲ ਠੀਕ ਆ ਮਨਦੀਪ, ਜਾ ਕੇ ਜਿਹੜੇ ਫੋਟੋ ਖਿੱਚ ਕੇ ਫਾਈਨ ਦੀ ਪਰਚੀ ਉੱਪਰ ਲੱਗੀ ਹੋਈ ਹੋਵੇ, ਬੰਦੇ ਨੂੰ ਇਹ ਤਸੱਲੀ ਹੋ ਜਾਂਦੀ ਮੈਨੂੰ ਫਾਈਨ ਹੋਇਆ ਆ, ਤਾਂ ਮੈਨੂੰ ਵੀ ਇੱਦਾਂ ਫਾਈਨ ਹੋਇਆ ਪਾਰਕ ਦੇ ਵਿੱਚ, ਆਪਣੇ ਅਪਸਟੇਅਰ ਪਾਰਕਿੰਗ ਹੁੰਦੀ ਹੈ ਨਾ ਤੇ ਕੌਂਸਲ ਦੀ, ਉੱਥੇ ਲਾਤੀ ਗੱਡੀ, ਉੱਥੇ ਮੀਟਰ 'ਚ ਐਂਟਰ ਕਰਨਾ ਹੁੰਦਾ, ਉਹ ਐਂਟਰ ਕਰਕੇ ਨਹੀਂ ਗਿਆ ਮੈਂ, ਤਾਂ ਮਗਰੋਂ ਨਹੀਂ ਤਿੰਨ ਚਾਰ ਦਿਨ ਬਾਅਦ ਪਤਾ ਲੱਗਿਆ ਤੁਹਾਨੂੰ ਤਾਂ ਫਾਈਨ ਹੋਏ ਆ, ਅਤੇ ਘਰ ਚਿੱਠੀ ਆ ਗਈ ਅਤੇ ਉਹ ਈਮੇਲ ਵੀ ਆ ਗਈ ਅਤੇ ਫਾਈਨ ਫਿਰ ਦੇਣਾ ਪਿਆ। ਉਹਦਾ ਕਿਹਾ ਮੈਂ ਉਹਨਾਂ ਨੂੰ, ਪਰ ਨਹੀਂ, ਕਹਿੰਦੇ ਤੁਹਾਨੂੰ ਦੇਣਾ ਹੀ ਪੈਣਾ, ਦੇ ਤਾਂ ਕੀ ਲੜਨਾ $92 ਦੇ ਬਦਲੇ ਹੈ ਨਾ ਉਹਨਾਂ ਨਾਲ।
ਆਹੋ, ਇਹ ਫਿਰ ਬੰਦਾ ਇਹੀ ਸੋਚਦਾ ਵੀ ਯਾਰ ਛੱਡੋ ਪਰੇ। ਖੈਰ, ਸਾਡੇ ਨਾਲ ਜੌਲੀ ਰਾਹੋਂ ਵੀ ਜੁੜੇ ਨੇ, ਰਾਹੋਂ ਤੋਂ ਨੇ, ਸਿਡਨੀ ਰਹਿ ਰਹੇ ਨੇ, ਬਹੁਤ ਸੋਹਣਾ ਗਾਉਂਦੇ ਵੀ ਨੇ ਅਤੇ ਬੜੇ ਵਧੀਆ ਪਿਆਰੇ ਨੇਕ ਇਨਸਾਨ ਨੇ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਭ ਦਾ, ਸਾਰੇ ਸੱਜਣਾ ਮਿੱਤਰਾਂ ਦਾ ਜਿਹੜੇ ਯੂਟਿਊਬ 'ਤੇ ਵੀ ਦੇਖ ਰਹੇ ਨੇ, ਫੇਸਬੁੱਕ 'ਤੇ ਵੀ ਦੇਖ ਰਹੇ ਨੇ, ਰੇਡੀਓ ਦੀ ਐਪ ਦੇ ਰਾਹੀਂ ਵੀ ਸਾਨੂੰ ਸੁਣ ਰਹੇ ਨੇ, ਸਭ ਦਾ ਸਵਾਗਤ ਹੈ ਜੀ। ਦਲਜੀਤ ਸਿੰਘ ਮਹਿਤਾ ਚੌਂਕ ਕਹਿੰਦੇ ਕੰਮ ਹੀ ਪੂਜਾ ਹੈ ਜੀ, ਬਿਲਕੁਲ। ਇਹਨਾਂ ਨੇ ਵੀ ਬੜੀ ਦੇਰ ਸਰਕਾਰੀ ਨੌਕਰੀ ਕੀਤੀ ਆ ਐਜ਼ ਏ ਫਾਰਮਾਸਿਸਟ, ਅਤੇ ਬੜਾ ਹੀ ਵਧੀਆ ਇਹਨਾਂ ਨੇ ਜੌਬ ਕੀਤੀ ਆ। ਅਤੇ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਅਮਰੀਕ ਜੀ ਨੇ ਅਲਜਬਰੇ ਦਾ ਸਵਾਲ ਪਾ ਦਿੱਤਾ, ਪਰ ਹੱਲ ਕਰਨਾ ਪੈਣਾ ਹੁਣ ਸਰੋਤਿਆਂ ਨੂੰ। ਹਾਂਜੀ, ਦੱਸਿਓ ਜੀ ਜ਼ਰੂਰ ਸਾਰੇ ਕਿ ਕਿਸ ਤਰ੍ਹਾਂ ਹੋ ਸਕਦਾ।
ਨਹੀਂ, ਇਹਦੀ ਤਾਂ ਰਿਕਾਰਡਿੰਗ ਮੰਗੀ ਇੰਗਲੈਂਡ ਦੇ ਵਿੱਚ ਵੀ, ਜਿਹਨਾਂ ਨੇ ਕਹਾਣੀ ਸੁਣਾਈ ਆ ਨਾ, ਜਿਹਨਾਂ ਨੇ ਘਰ ਆ ਕੇ ਕਹਾਣੀ ਸੁਣਾਈ ਆ, ਉਹਨਾਂ ਨੇ ਕਿਹਾ ਵੀ ਇਹ ਜਿਸ ਵੇਲੇ ਤੁਸੀਂ ਡਿਸਕਸ ਕਰੋਗੇ ਨਾ ਹਰਮਨ ਰੇਡੀਓ 'ਤੇ, ਉਹਨਾਂ ਨੇ ਪਹਿਲਾਂ ਵੀ ਕਟਿੰਗ ਸੁਣਾਈਆਂ ਆ ਮੈਂ, ਅਤੇ ਇਹਦੀ ਕਟਿੰਗ ਸਾਨੂੰ ਜ਼ਰੂਰ ਭੇਜਿਓ ਵੀ ਕਿੱਦਾਂ ਕਿੱਦਾਂ ਤੁਸੀਂ ਉਹ ਇਸ ਸਟੋਰੀ ਜਿਹੜੀ ਦਾਸਤਾਨ ਨੂੰ ਕਿੱਦਾਂ ਕਿੱਦਾਂ ਉੱਥੇ ਬਿਆਨ ਕੀਤਾ ਰੇਡੀਓ 'ਤੇ, ਇਹ ਤੁਸੀਂ ਕਟਿੰਗ ਕਰਕੇ ਮਨਦੀਪ ਮੈਨੂੰ ਭੇਜ ਦਿਓ, ਫਿਰ ਮੈਂ ਉਹਨਾਂ ਨੂੰ ਵੀ ਭੇਜ ਦੂੰਗਾ, ਅਤੇ ਆਪਣੇ ਸਰੋਤਿਆਂ ਦੇ ਜਿਹੜੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ, ਗੁਆਂਢਣ ਹੋ ਸਕਦੀ ਆ, ਵਿਚੋਲਣ ਹੋ ਸਕਦੀ ਆ, ਜਾਂ ਕੋਈ ਹੋਰ ਹੋ ਸਕਦਾ ਆ, ਇਹ ਵੀ ਇੱਕ ਤਰ੍ਹਾਂ ਦੇ ਨਾਲ ਇਸ ਜਿਹੜੀ ਕਹਾਣੀ ਹੈ ਇਹਨੂੰ ਥੋੜ੍ਹੀ ਜਿਹੀ ਚਾਰ ਚੰਨੀ ਲਾਉਂਦੇ ਜਿੱਦਾਂ ਹੁਣ।
ਠੀਕ ਹੈ, ਅਤੇ ਭੁਪਿੰਦਰ ਸਿੰਘ ਜੰਡੂ ਕਹਿੰਦੇ ਨੇ ਕਿ ਭੁਪਿੰਦਰ ਸਿੰਘ ਜੀ, ਹਾਂਜੀ ਜੰਡੂ ਨਹੀਂ, ਤੁਹਾਡੇ ਕੋਲ ਦੋ ਭੁਪਿੰਦਰ ਸਿੰਘ, ਕਹਿੰਦੇ ਫਲੋਰਾ ਸਾਹਿਬ ਮਾਰੀ ਜਾਏ ਹਿੰਮਤ ਕਰ ਹੀ ਲੈਣੀ ਸੀ, ਮਾੜੀ ਜਿਹੀ ਹਿੰਮਤ ਕਰ ਹੀ ਲੈਣੀ ਸੀ, ਮਗਰ ਜਾਣ ਦੀ ਉਹ ਕਰ ਤਾਂ ਲੈਂਦੇ, ਪਰ ਡਰ ਲੱਗਦਾ ਸੀ ਕਿਤੇ
ਉਹਨੂੰ ਸੂਨਕ ਚਲਾ ਗਿਆ ਨਾ, ਜੇ ਸੂਨਕ ਵਰਗੇ ਨੂੰ ਲਾ ਸਕਦੇ ਆ, ਸਾਨੂੰ ਤਾਂ ਛੱਡੇ ਦਿਓ, ਕੀ ਹੋਣਾ ਸੀ। ਅਮਨਦੀਪ,
ਹਾਂਜੀ,
ਤੁਸੀਂ ਬ੍ਰੇਕ ਵੀ ਲੈਣੀ ਹੋਣੀ, ਬ੍ਰੇਕ ਤੋਂ ਬਾਅਦ ਫਿਰ ਕਹਿੰਦੇ ਇਨਕਲਾਬ ਡੇਪਿਆ।
ਨਹੀਂ 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 ਬ੍ਰੇਕ ਨਾ ਨਾ ਬ੍ਰੇਕ ਨਹੀਂ ਲੈਣੀ, ਹੁਣ ਹੁਣ ਤਾਂ ਲਾਈਵ ਚੱਲ ਰਿਹਾ, ਹੁਣ ਨਹੀਂ ਬ੍ਰੇਕਾਂ ਚੱਲਣੀਆਂ, ਅਤੇ ਹੁਣ ਤਾਂ ਇੱਦਾਂ ਹੀ ਚੱਲੂਗਾ ਕੰਮ। ਅਤੇ ਖੈਰ, ਕਈ ਮਸਲੇ ਨੇ, ਕਈ ਗੱਲਾਂ ਨੇ, ਉਹ ਆਪਾਂ ਕਰਨੀਆਂ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਗੌਰਵ ਸ਼ਰਮਾ ਵਿਨੀਪੈਗ ਵਾਲੇ ਆ ਗਏ ਨੇ ਜੀ, ਤੁਹਾਡੇ ਡਾਕਟਰ ਦੇ ਪਿਤਾ ਜੀ,
ਡਾਕਟਰ ਦੇ ਪਿਤਾ ਜੀ, ਇਹਨਾਂ ਕੋਲ ਜਾਣਾ ਆ ਮਨਦੀਪ।
ਹਾਂਜੀ, ਡਾਕਟਰ ਦੇ ਪਿਤਾ ਜੀ ਆ ਗਏ ਤੁਹਾਡੇ, ਗੋਡੇ ਗੁੱਡੇ ਪਹਿਲਾਂ ਕਰਾ ਲਓ ਆਪਣੇ, ਦੁਖਣੇ ਸ਼ੁਰੂ ਕਰਾਓ।
ਨਹੀਂ, ਹੁਣ ਸ਼ੁਰੂ ਹੋ ਗਏ ਆ, ਉਹ ਹੋਰ ਕਦੋਂ ਹੋਣੇ ਆ,
ਗੱਲਬਾਤ ਆਪਾਂ ਅੱਗੇ ਕਰਦੇ ਹਾਂ। ਇੱਕ ਹੋਰ ਬੜੀ ਇੰਟਰਸਟਿੰਗ ਇਨਫੋਰਮੇਸ਼ਨ ਸਾਹਮਣੇ ਆਈ ਆ ਜਿਹੜੀ ਆਪਾਂ ਦੱਸਦੀ, ਤੁਸੀਂ ਹੁਣ ਇੰਗਲੈਂਡ 'ਚ ਟਰੈਵਲ ਕਰਕੇ ਆਏ ਹੋ ਅਤੇ ਉੱਥੇ ਤੁਸੀਂ ਲੰਡਨ ਗਏ ਹੋ ਘੁੰਮਣ,
ਟ੍ਰੇਨਾਂ ਕਾਫੀ ਇਫੀਸ਼ੀਐਂਟ ਕਰ ਦਿੱਤੀਆਂ ਉਹਨੇ ਲੰਡਨ ਨੂੰ ਜਾਣ ਨੂੰ, ਤੇ ਟ੍ਰੈਵਲਿੰਗ ਬਹੁਤ ਸੌਖੀ ਹੋ ਗਈ ਆ, ਤੇ ਇੱਕ ਦਿਨ ਜਾ ਕੇ ਘੁੰਮ ਕੇ ਉੱਥੇ ਆ ਗਏ ਸੀ। ਵੈਸੇ ਮੈਂ ਤਾਂ ਇੰਗਲੈਂਡ ਦੇ ਸਾਰੇ ਕੋਨੇ ਕੋਨੇ ਨੂੰ ਜਾਣਦਾ। ਮੈਂ 3 ਮਹੀਨੇ ਇੰਗਲੈਂਡ ਹੀ ਘੁੰਮਦਾ ਰਿਹਾ ਸੀ 1994 ਚ, ਅੱਜ ਤੋਂ 30 ਸਾਲ ਪਹਿਲਾਂ ਗਿਆ ਸੀ, ਤੇ ਮੈਨੂੰ ਤਾਂ ਇੰਗਲੈਂਡ ਦੇ ਕੋਨੇ ਕੋਨੇ ਦਾ ਪਤਾ ਹੈ। ਜਿਹੜੇ ਇੰਗਲੈਂਡ ਚ ਰਹਿੰਦੇ ਬੰਦੇ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਕਿ ਇੰਗਲੈਂਡ ਵਿੱਚ ਕੀ
ਨਹੀਂ। ਉਹ ਤਾਂ ਹੁਣ ਤੁਸੀਂ ਉਦੋਂ ਤਾਂ ਤੁਹਾਨੂੰ ਚੰਗਾ ਲੱਗਿਆ ਹੋਣਾ, ਹੁਣ ਤੁਸੀਂ 30 ਸਾਲ ਇੱਥੇ ਆਸਟ੍ਰੇਲੀਆ ਰਹਿ ਕੇ ਗਏ ਹੋ, ਹੁਣ ਤੁਹਾਨੂੰ ਆਸਟ੍ਰੇਲੀਆ ਦੇ ਮੁਕਾਬਲੇ ਇੰਗਲੈਂਡ ਕਿੱਦਾਂ ਲੱਗਿਆ?
ਜੇ ਤੁਸੀਂ ਅਮਨਦੀਪ ਸੱਚ ਬੁਲਾਉਣਾ ਨਾ, ਆਸਟ੍ਰੇਲੀਆ ਜਿਹੜਾ ਕਾਫੀ ਵਧੀਆ ਕੰਟਰੀ ਆ, ਆਸਟ੍ਰੇਲੀਆ ਦੇ ਵਿੱਚ ਕਾਫੀ ਸਨਸ਼ਾਈਨ ਆ, ਲੋਕ ਵੀ ਬਹੁਤ ਬਹੁਤ ਚੰਗੇ ਆ, ਅਮੀਰੀ ਇੱਥੇ ਜ਼ਿਆਦਾ ਆ, ਵੈਲਥ ਕ੍ਰੀਏਸ਼ਨ ਜ਼ਿਆਦਾ ਆ ਇੱਥੇ, ਥੋੜ੍ਹੀ ਜਿਹੀ ਜਿੱਦਾਂ ਤੁਸੀਂ ਕਹਿ ਸਕਦੇ ਆ ਕਿ ਲੋਕ ਰੱਜੇ ਹੋ ਆ। ਇੰਗਲੈਂਡ ਦੇ ਕਈ ਜਿਹੜੇ ਪਾਰਟ ਆ ਉਹਨਾਂ ਵਿੱਚ ਤੁਸੀਂ ਜਾਓ ਨਾ, ਜਿਹੜਾ ਸੋਹੋ ਰੋਡ ਆ ਤੇ ਉੱਥੇ ਭਿਖਾਰੀ ਬਹੁਤ ਮੰਗਦੇ ਆ, ਜਿਹੜੇ ਜਿਹੜੇ ਸਿਆਣੇ ਆ ਉਹਨਾਂ ਦੀ ਹਾਲਤ ਇੰਨੀ ਚੰਗੀ ਨਹੀਂ ਆ ਜਿੱਥੋਂ ਤੱਕ ਦੇਖਣ ਨੂੰ ਆਇਆ, ਜਿੱਥੋਂ ਤੱਕ ਓਬਜ਼ਰਵ ਤੁਸੀਂ ਕੀਤਾ ਆ। ਤੇ ਹਸਲ ਬਸਲ ਜ਼ਰੂਰ ਆ, ਲੰਡਨ ਦੇ ਵਿੱਚ ਜ਼ਿਆਦਾ ਆ, ਲੇਕਿਨ ਮੈਨੂੰ ਇੱਦਾਂ ਲੱਗਦਾ ਵੀ ਜਿਹੜਾ ਆਸਟ੍ਰੇਲੀਆ ਆ ਥੋੜ੍ਹਾ ਸ਼ਾਂਤ ਆ, ਇੱਥੇ ਥੋੜ੍ਹੀ ਭੀੜ ਵੀ ਘੱਟ ਆ, ਅਤੇ ਇਹ ਸੋਹਣਾ ਲੱਗਦਾ ਆ। ਮੈਨੂੰ ਤਾਂ ਆਸਟ੍ਰੇਲੀਆ ਬਹੁਤ ਸੋਹਣਾ ਲੱਗਦਾ, ਆਸਟ੍ਰੇਲੀਆ ਦੇ ਸਾਰੇ ਸ਼ਹਿਰ ਬਹੁਤ ਸੋਹਣੇ ਲੱਗਦੇ ਆ ਜਿੰਨੇ ਵੀ ਆ। ਅਰੇ ਜਿਹੜੇ ਮੇਰੇ ਸਭ ਤੋਂ ਵਧੀਆ ਪਲ ਹੁੰਦੇ ਨਾ, ਜਿਹਨੂੰ ਤੁਸੀਂ ਕਹਿੰਦੇ ਹਸੀਨ ਪਲ, ਉਹ ਕਿਹੜੇ ਹੁੰਦੇ ਆ? ਉਹ ਪਲ ਹੁੰਦੇ ਚਾਹੇ ਉਹ ਦਿੱਲੀ ਹੋਵੇ, ਚਾਹੇ ਉਹ ਹਾਂਗਕਾਂਗ ਹੋਵੇ, ਚਾਹੇ ਉਹ ਸਿੰਗਾਪੁਰ ਹੋਵੇ, ਚਾਹੇ ਉਹ ਹੋਰ ਕੋਈ ਸ਼ਹਿਰ ਹੋਵੇ, ਜਦੋਂ ਫਲਾਈਟ ਆਸਟ੍ਰੇਲੀਆ ਨੂੰ ਉੱਥੋਂ ਚੱਲਦੀਆਂ ਨਾ, ਫਾਈਨਲ ਜਰਨੀ ਤੁਹਾਨੂੰ ਤੁਸੀਂ ਆਸਟ੍ਰੇਲੀਆ ਆਉਣਾ ਹੁੰਦਾ, ਸਿਡਨੀ ਆਉਣਾ ਹੁੰਦਾ, ਉਹ ਤਾਂ ਬਹੁਤ ਹੀ ਚੰਗਾ ਲੱਗਦਾ, ਪਤਾ ਨਹੀਂ ਜਿੱਦਾਂ ਅਸੀਂ ਆਪਣੇ ਦੇਸ਼ ਨੂੰ ਵਾਪਸ ਆ ਰਹੇ ਹਾਂ। ਤੇ ਜਦੋਂ ਸਵੇਰੇ ਸਵੇਰੇ ਫਲਾਈਟ ਤੁਸੀਂ ਦੇਖੋ ਨਾ ਬਾਹਰ, ਜਿਸ ਵੇਲੇ ਸੂਰਜ ਚੜ ਰਿਹਾ ਹੁੰਦਾ, ਅਸਮਾਨ ਨੀਲਾ ਤੁਹਾਡੀ ਪੱਗ ਵਰਗਾ ਹੁੰਦਾ, ਉਸ ਵੇਲੇ ਬਹੁਤ ਹੀ ਬਹੁਤ ਸੋਹਣਾ ਲੱਗਦਾ। ਤੁਹਾਡੀ ਅੱਜ ਅਸਮਾਨੀ ਪੱਗ ਹੈ, ਮੈਂ ਦਿਖਾਈ ਤਾਂ ਦੇ ਨਹੀਂ ਰਹੀ, ਲੇਕਿਨ ਸੋਚਦੇ ਦੱਸ ਰਿਹਾ ਅਸਮਾਨੀ ਪੱਗ ਬਣ ਕੇ ਅਸਮਾਨ ਦੀ ਬਰਾਬਰ ਤੱਕਾਂ ਦੀ ਕੋਸ਼ਿਸ਼ ਕਰ ਰਹੇ ਹਾਂ। ਉਸ ਵੇਲੇ ਬਹੁਤ ਸੋਹਣਾ ਲੱਗਦਾ ਅਮਨਦੀਪ,
ਤੁਸੀਂ ਇੱਦਾਂ ਨਹੀਂ, ਅੱਜ ਅਪਰੋਚ ਤੁਸੀਂ ਇੱਦਾਂ ਵੀ ਕਹਿ ਸਕਦੇ ਹੋ ਅਸਮਾਨ ਸਿਰ ਤੇ ਚੱਕਿਆ ਆ।
ਇੱਦਾਂ ਨੀ ਕਹੀਦਾ, ਇੱਦਾਂ ਨੀ ਕਹੀਦਾ, ਬੰਦਾ ਜ਼ਿਆਦਾ ਸ਼ੇਖੀ ਮਾਰੇ ਨਾ ਕਿਸੇ ਦਾ ਗੱਲ ਕਵੇ, ਆਪਣੇ ਖਾਸ ਤੌਰ ਤੇ ਛੋਟੇ ਭਰਾ ਨੂੰ ਇੱਦਾਂ ਕਵੇ ਤਾਂ ਚੰਗਾ ਨੀ ਲੱਗਦਾ, ਕਈ ਵਾਰ ਬੰਦਾ ਪੌੜੀਆਂ ਤੋਂ ਵੀ ਡਿੱਗ ਪੈਂਦਾ, ਇੱਦਾਂ ਨੀ ਚੰਗਾ।
ਹਾਂ ਸੱਚ, ਉਹ ਗੱਲ ਕਰਨੀ, ਕਹਿੰਦੇ ਇਨਕਲਾਬ ਡਿੱਗ ਪਿਆ ਜਹਾਜ਼ ਚੋਂ,
ਮੈਂ ਤੁਹਾਨੂੰ ਕਹੀ ਤਾਂ ਜਾਂਦਾ ਸਟੋਰੀ ਦਾ ਸੁਣਾਓ, ਇਨਕਲਾਬ ਕਿੱਦਾਂ ਡਿੱਗਿਆ, ਹੁਣ ਤੁਸੀਂ ਸੁਣਾ ਦਿਓ
ਭਾਜੀ। ਉਹ ਇਨਕਲਾਬ ਤੁਸੀਂ ਮੈਨੂੰ ਨਾ ਕਿਹਾ ਇਨਕਲਾਬ ਜਹਾਜ਼ ਚੋਂ ਡਿੱਗ ਗਿਆ, ਮੈਂ ਕਿਹਾ ਵੀ ਜਹਾਜ਼ ਚੋਂ ਡਿੱਗ ਗਿਆ ਹੁਣ ਤਾਂ ਫਿਰ ਬਚਣਾ ਹੀ ਨਹੀਂ ਸੀਗਾ, ਜਾਂ ਫਿਰ ਤਾਂ ਉਹਦਾ ਚੂਰਾ ਚੂਰਾ ਹੋ ਗਿਆ ਹੁਣ।
ਪੌੜੀਆਂ ਤੋਂ ਡਿੱਗਿਆ,
ਹਾਂ ਪੌੜੀਆਂ ਚ, ਜਹਾਜ਼ ਦੀਆਂ ਪੌੜੀਆਂ ਡਿੱਗਿਆ ਨਾ, ਤੁਸੀਂ ਪਹਿਲੇ ਸੱਟੇ ਮੈਨੂੰ ਉਦਣ ਕਿਹਾ ਇਨਕਲਾਬ, ਕਹਿੰਦੇ ਜਹਾਜ਼ ਚੋਂ ਡਿੱਗ, ਮੈਂ ਨਾਂ ਨਹੀਂ ਲੈਣਾ ਹੁਣ, ਕਹਿੰਦੇ ਵੀ ਉਹ ਇਨਕਲਾਬ ਜਹਾਜ਼ ਚੋਂ ਡਿੱਗ ਪਿਆ, ਮੈਂ ਕਿਹਾ ਹੈਂ ਛਾਲ ਮਾਰਤੀ ਖਾਧੀ ਪੀਤੀ ਚ, ਹੈਂ? ਕਹਿੰਦੇ ਨਹੀਂ ਨਹੀਂ ਇੱਦਾਂ ਨੀ, ਇੱਦਾਂ ਨੀ, ਉਹ ਕਹਿੰਦੇ ਪੌੜੀ ਜਹਾਜ਼ ਦੀਆਂ ਪੌੜੀਆਂ ਉਤਰਦੇ ਸੀਗੇ, ਇਨਕਲਾਬ ਉਤਰ ਰਿਹਾ ਸੀਗਾ ਤੇ ਉਹ ਡਿੱਗ ਪਿਆ ਜ਼ਮੀਨ ਤੇ, ਫਿਰ ਜ਼ਮੀਨ ਤੇ ਡਿੱਗ ਪਿਆ ਇਨਕਲਾਬ, ਹੈ ਨਾ। ਵੈਸੇ ਇਨਕਲਾਬ ਵੈਸੇ ਅਸੀਂ ਸੁਣਿਆ ਆ ਕਿ ਇਹ ਨਾ ਚੜ੍ਹਦਾ ਹੁੰਦਾ ਤੇ ਨਾ ਇਹ ਡਿੱਗਦਾ ਹੁੰਦਾ, ਇਹ ਆਉਂਦਾ ਹੁੰਦਾ ਆ, ਤੇ ਇਹ ਡਿੱਗ ਕਿੱਦਾਂ ਪਿਆ ਮੈਨੂੰ ਇਹ ਦੱਸੋ।
ਮੈਨੂੰ ਇਨਕਲਾਬ ਤਾਂ ਦਿੱਲੀ ਤੋਂ ਵੀ ਆ ਸਕਦਾ, ਆਦਾ ਡਿੱਪਿਆ ਹੋਊਗਾ ਕਿਤੇ,
ਤੁਸੀਂ ਮੇਰੇ ਮੂੰਹੋਂ ਕਹਾਣਾ ਚਾਹੁੰਦੇ ਸਾਰੀਆਂ ਗੱਲਾਂ। ਹੁਣ ਉਹ ਤੁਹਾਨੂੰ ਪਤਾ, ਮੈਨੂੰ ਪਤਾ ਭਾਜੀ ਬੜੇ ਹੁਣ ਇਹ ਇੰਗਲੈਂਡ ਤੋਂ ਡਰਦੇ ਆਏ ਆ ਵੀ ਕਿਤੇ ਮੈਨੂੰ ਚੱਕ ਨਾ ਲੈਣ, ਹੁਣ ਇਹ ਡਰਦਾ ਹੈ ਉਹਦਾ ਨਾਂ ਨਹੀਂ ਲੈਂਦੇ ਇਨਕਲਾਬ ਦਾ, ਕਿ ਜਿੱਦਾਂ ਉਹ ਮਲਵਿੰਦਰ ਮਾਲੀ ਹੁਣਾਂ ਨੂੰ ਚੱਕ ਲਿਆ ਪੱਤਰਕਾਰ ਨੂੰ, ਕਿ ਕਿਤੇ ਅਮਰੀਕ ਸਿੰਘ ਫਲੋਰਾ ਉਹਨਾਂ ਨੂੰ ਨਾ ਚੱਕ ਲੈਣ ਇੰਡੀਆ ਗਿਆਂ ਨੂੰ,
ਨਾਲੇ ਅਮਨਦੀਪ ਨੂੰ ਵੀ ਚੱਕ ਲੈਣਾ, ਅਮਨਦੀਪ ਸਾਡਾ ਕਰੂਰਾ ਵੀ ਮਿਲਦਾ ਹੈ।
ਹਾਂ ਆਪਾਂ ਨਾਂ ਨਹੀਂ ਲੈਣੇ ਹੈਗੇ, ਹੁਣ ਦੇਖੋ ਸਰਕਾਰਾਂ ਜਿਹੜੀਆਂ ਨੇ, ਪੰਜਾਬ ਸਰਕਾਰ ਉਹ ਚੰਗੇ ਭਲੇ ਬੰਦਿਆਂ ਨੂੰ ਚੱਕਣ ਲੱਗ ਪਈ ਹੈ, ਜਿਹੜੀ ਮਾੜੀ ਮੋਟੀ ਨੁਕਤਾ ਚੀਨੀ ਕਰਦੇ ਨੇ। ਆਪਾਂ ਹੁਣ ਕੋਡ ਵਰਡ ਚ ਗੱਲ ਕਰਿਆ ਕਰਨੀ ਆ ਵੀ ਇਨਕਲਾਬ ਚਲੇ ਗਿਆ, ਇਨਕਲਾਬ ਆ ਗਿਆ, ਅਸੀਂ ਕਿਤੇ ਚੱਕ ਤੋੜਾਉਣਾ, ਅਸੀਂ ਤਾਂ ਇੰਡੀਆ 300 ਤੋਂ ਕਰਨੇ ਆ, ਆਪਣੇ ਰਿਸ਼ਤੇਦਾਰੀਆਂ ਆ, ਆਉਣਾ ਜਾਣਾ ਆ ਸਾਡਾ, ਅਸੀਂ ਚੱਕ ਕੇ ਸਾਨੂੰ ਉਹਨੀ ਚੱਕ ਕੇ ਸਰਕਾਰ ਨੇ ਅੰਦਰ ਦੇ ਦਿੱਤਾ ਤਾਂ ਵੀ ਸਾਡਾ ਤਾਂ ਬਹੁਤ ਬੁਰਾ ਹਾਲ ਹੋਊਗਾ, ਹੈ ਨਾ। ਸੋ ਇਸ
ਕਰਕੇ ਉਦੋਂ ਤੱਕ ਇਨਕਲਾਬ ਬਚ ਜਾਊਗਾ ਜਦੋਂ ਤੱਕ ਇੰਡੀਆ ਜਾਣਾ ਤੁਸੀਂ,
ਇਨਕਲਾਬ ਦਾ ਕੋਈ ਪਤਾ ਨੀ ਭਾਜੀ। ਅੱਛਾ, ਜਦੋਂ ਮੈਨੂੰ ਤਾਂ ਪੂਰੀ ਸਟੋਰੀ ਦਾ ਨੀ ਪਤਾ, ਕਹਿੰਦੇ ਪੌੜੀਆਂ ਚੋਂ ਡਿੱਗਿਆ ਇਨਕਲਾਬ, ਤੇ ਉਹ ਫਿਰ ਮੂੰਹ ਭਾਰ ਡਿੱਗਿਆ ਜਾਂ ਪਿੱਠ ਭਾਰ ਡਿੱਗਿਆ?
ਇਹ ਦਮ ਦੀ ਸਰੋਤਿਆ ਪੁੱਛ ਲਓ ਕਿੱਦਾਂ ਡਿੱਗਿਆ ਹੋਊਗਾ, ਇਹੀ ਦੱਸ ਦਿੰਦੇ ਸਟੋਰੀਆਂ।
ਸੱਟ ਤਾਂ ਜ਼ਰੂਰ ਲੱਗੀ ਹੋਣੀ ਆ,
ਮੈਨੂੰ ਮੈਂ ਕਿਹੜਾ ਦੇਖਿਆ ਡਿੱਗਦਾ, ਹੋ ਸਕਦਾ ਕੋਈ ਵੀਡੀਓ ਪਾ ਦੇਵੇ।
ਨਹੀਂ ਤੁਸੀਂ ਮੈਨੂੰ ਇਹ ਦੱਸੋ ਭਾਜੀ ਵੀ ਇਹ ਜਿਹੜੀ ਅੰਦਰ ਕੀ ਬਾਤ ਹੈ, ਇਹਦਾ ਬਾਹਰ ਆਉਂਦੀ ਕਿੱਦਾਂ?
ਮਨੀ ਵੀ ਜਿੱਦਾਂ ਕਈ ਜਿਹੜੇ ਆਪੋਜੀਸ਼ਨ ਦੇ ਲੀਡਰ ਹੁੰਦੇ ਆ ਨਾ, ਉਹਨਾਂ ਦੇ ਸੈੱਲ ਹੁੰਦੇ ਆ ਵਿੱਚ, ਜਿੱਦਾਂ ਕੋਈ ਪੁਲਿਸ ਦੇ ਵਿੱਚ ਹੁੰਦੇ ਸੈੱਲ ਜਾਂ ਹੋਰ ਜਿਹੜੇ ਸਿਕਿਉਰਿਟੀ ਉਹਨਾਂ ਦੇ ਸੈੱਲ ਹੁੰਦੇ, ਇਹ ਘਰ ਦਾ ਪੇਚੀ ਲੰਕਾ ਢਾਵੇ ਢਾਵੇ ਵਾਲੀ ਗੱਲ ਹੁੰਦੀ ਆ, ਵਿੱਚੋਂ ਹੀ ਦੱਸ ਦਿੰਦੇ ਹੁੰਦੇ ਲੋਕ, ਕਿਉਂਕਿ ਇਹ ਜਿਹੜੀ ਗੱਲ ਆ ਕਿਸੇ ਆਪੋਜੀਸ਼ਨ ਲੀਡਰ ਨੇ ਦੱਸੀ ਆ, ਹੁਣ ਉਹਦਾ ਵੀ ਨੀ ਨਾਂ ਲੈਂਦੇ ਅਸੀਂ, ਕਿ ਇਹ ਜਿਹੜੀ ਗੱਲ ਟੀਵੀ ਤੇ ਦੱਸੀ ਆ ਜਿੱਦਾਂ ਵੀ ਆਈ ਆ ਪ੍ਰੈਸ ਕਾਨਫਰੰਸ ਦੇ
ਦੁਆਰਾ
ਕਿਸੇ ਆਪੋਜੀਸ਼ਨ ਲੀਡਰ ਨੇ ਦੱਸੀ ਇਹ
ਜਿਹੜਾ ਜਿਹੜਾ ਉਹ ਮਸ਼ਹੂਰ ਹੈ ਚਿੱਟੇ ਲਈ ਕੁੜਤੇ ਪਜਾਮੇ ਚਿੱਟੇ ਲਈ,
ਮੈਨੂੰ ਲੱਗਦਾ ਤੁਸੀਂ ਠੀਕ ਬੁੱਝ ਲਿਆ ਆ ਤੇ ਉਹੀ ਆ, ਤੇ ਬਿਲਕੁਲ ਬਿਲਕੁਲ ਤੁਸੀਂ ਠੀਕ ਗੱਲ ਕੀਤੀ ਆ, ਤੇ ਉਹਨਾਂ ਨੇ ਦੱਸੀ ਹੈ, ਹੁਣ ਸਾਨੂੰ ਕੀ ਪਤਾ ਸਹੀ ਗੱਲ ਕਰਦੇ ਆ।
ਉਹ ਮੈਂ ਤੁਹਾਨੂੰ ਦੱਸਾਂ, ਇਹ ਇਸੇ ਗੱਲੋਂ ਉਹ ਇਨਕਲਾਬ ਨੂੰ ਪੈਰਿਸ ਨਹੀਂ ਸੀ ਜਾਣ ਦਿੱਤਾ ਇੰਡੀਅਨ ਗਵਰਨਮੈਂਟ ਨੇ, ਕਿ ਇਹਨੇ ਉੱਥੇ ਵੀ ਪੌੜੀਆਂ 'ਚੋਂ ਡਿੱਗਣਾ ਆ, ਇਹਨੇ ਮਤਲਬ ਉੱਥੇ ਖੱਜਲ ਖੁਆਰੀ ਕਰਨੀ ਆ, ਅਤੇ ਇਸ ਕਰਕੇ ਉਹ ਇਨਕਲਾਬ ਨੂੰ ਵੀਜ਼ਾ ਨਹੀਂ ਦਿੱਤਾ। ਅਤੇ ਇਹ ਸਾਰੇ ਸ਼ੋਸ਼ੇਬਾਜ਼ੀ ਜਿਹੜੀ ਆ, ਇਹ ਪਲੀਜ਼ ਮਤਲਬ ਬੇਨਤੀ ਆ ਕਿ ਬਹੁਤ ਜ਼ਿਆਦਾ ਹੀ ਚੀਫ ਮਿਨਿਸਟਰੀ ਨੂੰ ਡੀਗ੍ਰੇਡ ਕੀਤਾ ਆ, ਪਿਛਲੇ ਦੋ ਤਿੰਨ ਚੀਫ ਮਿਨਿਸਟਰਾਂ ਨੇ ਤਾਂ ਕੰਮੇ ਖਰਾਬ ਕਰਤਾ ਸਾਰਾ ਹੀ। ਖੈਰ
ਇੱਕ ਬੱਕਰੀ ਵਾ, ਇੱਕ ਬੱਕਰੀ ਵਾਲੇ ਨੇ, ਇੱਕ ਇਨਕਲਾਬ ਨੇ, ਇਹਨੇ ਤੇ ਅਮਨਦੀਪ ਚੀਫ ਮਿਨਿਸਟਰਸ਼ਿਪ ਨੂੰ ਐਦਾਂ ਚੀਪ ਬਣਾ ਕੇ ਰੱਖ ਦਿੱਤਾ,
ਬਹੁਤ
ਕੋਈ ਜਿੱਦਾਂ ਨਾ ਜਿੱਦਾਂ ਨਾ ਗਲੀਆਂ ਦੇ ਜਿੱਦਾਂ ਕੀ ਹੁੰਦੇ ਆ ਉਹ ਜਿਹੜੇ ਚੌਕੀਦਾਰ ਹੁੰਦੇ, ਉਹਨਾਂ ਤੋਂ ਵੀ ਥੱਲੇ ਵਾਲੀਆਂ ਗੱਲਾਂ ਕਰਦੇ।
ਕਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਸੀ ਕਿਰਦਾਰ, ਹਨ ਉਹਦੀ ਫੋਟੋ ਲਾ ਕੇ ਹੁਣ ਪਤਾ ਨਹੀਂ ਕਿਹਦੀ ਲਾਤੀ, ਹਨਾ, ਤੇ ਕਿੱਥੇ ਉਹ ਚੰਨੀ ਦੇਖ ਲਓ, ਉਹ ਉਹ ਮੈਂ ਜੀ ਬੱਕਰੀਆਂ ਵਿੱਚ ਆਉਂਦਾ ਰਿਹਾ, ਮੈਂ ਬੱਕਰੀਆਂ ਵਿਚਾਰਦਾ ਰਿਹਾ, ਮੈਂ ਰਿਕਸ਼ੇ ਵਿੱਚ ਲਾਉਂਦਾ ਰਿਹਾ, ਮਤਲਬ ਵਟ ਇਜ਼ ਨੌਨਸੈਂਸ, ਹਨਾ। ਤੇ ਹੁਣ ਇਹ
ਭਗਵਾਨ ਕਹਿੰਦਾ ਮੈਂ ਰਾਂਝਾ, ਉਹ ਤਾਂ ਕਹਿੰਦਾ ਮੈਂ ਰਾਂਝਾ ਵੀ ਆ, ਮੈਂ ਲਵ ਲਵ ਮੈਰਿਜ ਕਰਾਈ ਉਹ।
ਆਹ ਰਾਂਝਾ, ਠੀਕ ਹੈ, ਰਾਂਝੇ ਦਾ ਹਾਲ ਪਤਾ ਫਿਰ ਕੀ ਹੋਇਆ ਸੀਗਾ, ਉਹੀ ਹੁਣ ਹੋਇਆ ਚੰਨੀ ਹੁਣ।
ਅਮਨਦੀਪ ਤੁਸੀਂ ਸੋਚ ਕੇ ਦੇਖੋ, ਕਿਤੇ ਉਹ ਪ੍ਰਤਾਪ ਸਿੰਘ ਕੈਰੋਂ ਹੁਣੀ ਹੁੰਦੇ ਸੀ, ਕਿਤੇ ਉੱਥੇ ਦੂਜਾ ਹੁੰਦਾ ਸੀ ਆਪਣੇ ਜਿਹੜੇ ਬਰਨਾਲਾ ਸਾਹਿਬ ਹੁੰਦੇ ਸੀ, ਕਿਤੇ ਹਰਚਰਨ ਸਿੰਘ ਹੁੰਦੇ ਸੀ ਚੀਫ ਮਿਨਿਸਟਰ ਪੰਜਾਬ ਦੇ, ਕਿਤੇ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ, ਕਿਤੇ ਈਵਨ ਅਮਰਿੰਦਰ ਸਿੰਘ ਵੀ ਬਹੁਤ ਚੰਗੇ ਰਹੇ ਆ, ਟੌਰ ਸੀ ਪੂਰੇ, ਉਹ ਕਦੇ ਬੋਲਦੇ ਹੁੰਦੇ ਪਾਰਲੀਮੈਂਟ ਚ, ਕਦੇ ਵੀ ਨੀ ਬੋਲਦੇ ਹੁੰਦੇ ਸੀ, ਉਹਨਾਂ ਦੇ ਆਲੇ ਦੁਆਲੇ ਜਿਹੜੇ ਲੋਕ ਹੁੰਦੇ ਸੀ ਉਹੀ ਸਟੇਟਮੈਂਟਾਂ ਦਿੰਦੇ, ਬੜੇ ਧਿਆਨ ਦੇ ਨਾਲ, ਬੜੇ ਮਿਠਾਸ ਦੇ ਨਾਲ, ਜੇ ਕਿਸੇ ਨਾਲ ਗੱਲ, ਕਾਕਾ ਜੀ ਆਓ, ਅਮਨਦੀਪ ਸਿੰਘ ਜੀ ਬੈਠੋ ਇੱਧਰ, ਉਹ ਤੁਸੀਂ ਚਾਹ ਪੀਓਗੇ, ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੈ, ਇੱਦਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ, ਕਦੇ ਵੀ ਨੀ ਉਹ ਕਿਸੇ ਨੂੰ ਛੋਟੀ ਗੱਲ ਤਾਂ ਕਰਦੇ ਹੀ ਨਹੀਂ ਸੀ, ਵੱਡੀਆਂ ਗੱਲਾਂ ਕਰਦੇ ਹੁੰਦੇ ਸੀ, ਤੇ ਉਹਨਾਂ ਦੇ ਮਾਣ ਵੀ ਆ, ਅੱਜ ਕੱਲ੍ਹ ਜਿਹੜੀ ਤਰੱਕੀ ਵੀ ਹੋਈ ਆ ਪੰਜਾਬ ਦੇ ਵਿੱਚ, ਉਹ ਇਹਨਾਂ ਜਿਹੜੇ ਵੱਡੇ ਵੱਡੇ ਸਾਡੇ ਲੀਡਰ ਆ, ਪੰਜਾਬ ਤਰੱਕੀ ਬੜੀ ਹੋਈ ਆ, ਇੱਦਾਂ ਨਹੀਂ ਕਹਿ ਸਕਦੇ ਨਹੀਂ ਹੋਈ ਆ, ਬਹੁਤ ਕੁਛ ਹੋਇਆ ਪੰਜਾਬ ਦੇ ਵਿੱਚ, ਪੰਜਾਬ ਰੰਗਲਾ ਪੰਜਾਬ ਵੀ ਬਣਿਆ ਆ, ਤੇ ਉਹ ਉਹਨਾਂ ਕਰਕੇ ਬਣਿਆ, ਸਾਡੀਆਂ ਜਿਹੜੀਆਂ ਸਰਕਾਰਾਂ ਨਹੀਂ ਆ ਪਿੱਛੇ, ਉਹਨਾਂ ਨੇ ਬਣਾਇਆ, ਇਹਨਾਂ ਨੇ ਵੀ ਥੋੜੀ ਕੰਟਰੀਬਿਊਸ਼ਨ ਕੀਤੀ ਹੋਊਗੀ, ਲੇਕਿਨ ਉਹਨਾਂ ਨੇ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਕਾਂਗਰਸ ਨੇ ਵੀ ਕੀਤੀ ਆ, ਬਹੁਤ ਜ਼ਿਆਦਾ ਕੰਟਰੀਬਿਊਸ਼ਨ ਅਕਾਲੀ ਦਲ ਨੇ ਵੀ ਕੀਤੀ ਆ, ਤੇ ਹੋਰ ਸੈਂਟਰ ਦੇ ਨਾਲ ਰਲ ਕੇ ਵੀ ਤਰੱਕੀਆਂ ਹੋਈਆਂ ਆ, ਹਾਲਾਂਕਿ ਬਹੁਤ ਭਾਰੀਆਂ ਮਿਸਟੇਕਸ ਵੀ ਹੋਈਆਂ ਆ ਪਿਛਲੇ ਜ਼ਮਾਨੇ, ਜਿੱਦਾਂ ਅਟੈਕ ਹੋਇਆ ਸੀ ਹਰਿਮੰਦਰ ਸਾਹਿਬ ਅਟੈਕ ਹੋਇਆ, ਬਹੁਤ ਵੱਡੀ ਗਲਤੀ ਸੀ ਸਰਕਾਰ ਦੀ ਉਹ, ਤੇ ਉਹਨਾਂ ਨੇ ਜਿਹੜੇ ਸਾਡੇ ਸਿੱਖ ਹਿਰਦੇ ਆ ਉਹਨਾਂ ਨੂੰ ਕਾਫੀ ਨੁਕਸਾਨ ਵੀ ਪਹੁੰਚਾਇਆ, ਲੇਕਿਨ ਇਹਨਾਂ ਦੇ ਹੁੰਦੇ ਹੋਏ ਵੀ ਪੰਜਾਬ ਵਿੱਚ ਕਾਫੀ ਤਰੱਕੀ ਹੋਈ ਆ, ਪੰਜਾਬ ਦਾ ਕਾਫੀ ਮਾਣ ਵੀ ਵਧਾਇਆ, ਪੰਜਾਬ ਵਿੱਚ ਸੜਕਾਂ ਬਣੀਆਂ, ਪੰਜਾਬ ਵਿੱਚ ਹਰੀ ਕ੍ਰਾਂਤੀ ਆਈ ਆ, ਪੰਜਾਬ ਵਿੱਚ ਕਾਫੀ ਅਮੀਰੀ ਅਮਨਦੀਪ ਛਾਈ ਆ ਪੰਜਾਬ ਦੇ ਵਿੱਚ, ਤੇ ਇਹ ਗੱਲਾਂ ਤਾਂ ਕਹਿਣ ਨੂੰ ਬਣਦੀਆਂ ਆ, ਅਸੀਂ ਇੱਦਾਂ ਥੋੜਾ ਕਹਿ ਸਕਦੇ ਉਹਨਾਂ ਨੇ,
ਨਹੀਂ ਪਰ ਜਿਹੜੀ ਨਾ ਜਿਹੜੀ ਅਸੀਂ ਇਸ ਗੱਲ ਦੀ ਹੈ ਵੀ ਆਪਣੇ ਆਪ ਨੂੰ ਥੋੜਾ ਸੋਬਰ ਰੱਖਣਾ ਚਾਹੀਦਾ ਆ, ਉਹ ਸਟੇਟਸ ਰੱਖਣਾ ਚਾਹੀਦਾ ਆ, ਚੀਫ ਮਿਨਿਸਟਰੀ ਵਾਲਾ ਪ੍ਰੋਪਰ ਉਹ ਪ੍ਰੋਟੋਕੋਲ ਫੋਲੋ ਕਰਨੇ ਚਾਹੀਦੇ ਨੇ, ਹੈ ਨਾ। ਪੰਜਾਬ ਦੇ ਚੀਫ ਮਿਨਿਸਟਰ ਹੈ, ਮਤਲਬ ਇੱਕ ਕਹਿ ਲਓ ਕਿ ਉਹਨੂੰ ਭਾਰਤ ਦਾ ਦਿਲ ਕਿਹਾ ਜਾਂਦਾ ਹੈ ਨਾ, ਅਤੇ ਉਹ ਉਹਦੇ ਤੁਸੀਂ ਮਤਲਬ ਆ ਜੋਕਰ ਟਾਈਪ ਕੰਮ ਕਰੀ ਜਾਣੇ ਆ, ਦੈਟਸ ਵੈਰੀ ਬੈਡ। ਖੈਰ ਐਨੀਵੇ, ਇਨਕਲਾਬ ਦੀ ਗੱਲ ਕਹਿੰਦੇ ਸਿੱਧੂ ਸਾਹਿਬ, ਇਨਕਲਾਬ ਜਹਾਜ਼ ਵਿੱਚੋਂ ਨਹੀਂ, ਲੋਕਾਂ ਦੀਆਂ ਨਜ਼ਰਾਂ ਵਿੱਚ ਵੀ ਡਿੱਗ ਗਿਆ ਆ ਇਹ।
ਇਹ ਕੌਣ ਕਹਿੰਦੇ ਆ?
ਇਹ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਕਹਿੰਦੇ ਹੁਣ ਉੱਠਣ ਨਹੀਂ ਦੇਣਾ ਕਹਿੰਦੇ ਕਿਸੇ ਨੇ ਇਹ, ਕਿਉਂਕਿ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਇਹ ਗਰਾਊਂਡ ਰਿਐਲਿਟੀ ਆ, ਮੈਂ ਪੰਜਾਬ ਦੇ ਵਿੱਚ ਖੁਦ ਦੇਖ ਕੇ ਆਇਆ, ਅਤੇ ਸੋਸ਼ਲ ਮੀਡੀਆ 'ਤੇ ਵੀ ਆਹ ਜਿਹੜੇ ਹੁਣ ਪੱਤਰਕਾਰਾਂ ਦੀ ਜਾਂ ਜਿਹੜੇ ਉਹਨਾਂ ਦੇ ਨੁਕਤਾਚੀਨੀ ਵਾਲੇ ਆਲੋਚਕ ਆ ਉਹਨਾਂ ਦੇ ਉੱਤੇ ਪਰਚੇ ਕਰਨੇ, ਹੈ ਨਾ, ਇਹ ਬਿਲਕੁਲ ਗਲਤ ਗੱਲ ਹੈ। ਇਹ 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 ਪੁੱਠੀ ਪੈਂਦੀ ਹੁੰਦੀ ਆ, ਪੁੱਠੀ ਪੈ ਰਹੀ ਆ। ਅਤੇ
ਇੱਕ ਹੋਰ ਗੱਲ ਵੀ ਆ, ਜਿੱਥੋਂ ਤੱਕ ਪੰਜਾਬ ਪੁਲਿਸ ਦਾ ਸਵਾਲ ਹੈ, ਜਿਸ ਵੇਲੇ ਕਿਸੇ ਨੂੰ ਫੰਡ ਜਾਂਦੇ, ਜਿਸ ਵੇਲੇ ਖਹਿਰਾ ਸਾਹਿਬ ਨੂੰ ਫੰਡ ਗਏ ਆ ਜਾਂ ਮਾਲੀ ਸਾਹਿਬ ਨੂੰ ਫੰਡ ਗਏ, ਉਹਨਾਂ ਦਾ ਜਿਹੜਾ ਵਰਤੀਰਾ ਹੈ ਉਹ ਵੀ ਏਦਾਂ ਲੱਗਦਾ ਵੀ ਜਿੱਦਾਂ ਨਾ ਬਿਲਕੁਲ ਇਹ ਪਿੱਠੂ ਹੁੰਦੇ ਉਹ ਸਰਕਾਰ ਦੇ, ਜੋ ਸਰਕਾਰ ਨੇ ਉਹਨਾਂ ਨੂੰ ਸਿਖਾਇਆ ਹੋਇਆ।
ਉਹ ਤਾਂ ਹੈਗਾ ਹੀ, ਉਹ ਤਾਂ
ਹੁਣ ਇੱਥੇ ਵੈਸਟਰਨ ਕੰਟਰੀ ਦੇ ਇੱਥੇ ਵੀ ਤਾਂ ਪੁਲਿਸ ਹੈਗੀ ਆ, ਉਹਨਾਂ ਵਿੱਚੋਂ ਕੋਈ ਪੋਲੀਟੀਕਲ ਐਲੀਮੈਂਟ ਝਲਕਦਾ ਹੀ ਨਹੀਂ ਹੈ, ਪ੍ਰੋਫੈਸ਼ਨਲਿਜ਼ਮ ਝਲਕਦਾ ਹਮੇਸ਼ਾ ਉਹਨਾਂ ਦੇ ਵਿੱਚੋਂ। ਜਿਸ ਵੇਲੇ ਤੁਸੀਂ ਕਿਸੇ ਨੂੰ ਫੰਡ ਜਾਂਦੇ ਆ ਤੇ ਤੁਹਾਡੇ ਕੋਲ ਪੂਰੇ ਡਾਕੂਮੈਂਟ ਤਾਂ ਹੋਣੇ ਚਾਹੀਦੇ ਹੀ ਆ।
ਇੱਕ ਗੌਰਵ ਸ਼ਰਮਾ ਵੀ ਕਹਿ ਰਹੇ ਨੇ, ਕਹਿੰਦੇ ਭਾਜੀ ਕਿਤੇ ਇਨਕਲਾਬੀ ਜਹਾਜ਼ ਵਿੱਚ ਬੈਠਣ ਤੋਂ ਪਹਿਲਾਂ ਹੈੱਡਫੋਨ ਦੀ ਡੀਲ ਲੈ ਕੇ ਤਾਂ ਨਹੀਂ ਆਇਆ, ਤਾਂ ਹੀ ਧਰਤੀ ਤੇ ਪੈਰ ਨਹੀਂ ਲੱਗੇ। ਉਹਨੂੰ ਵੀ ਦੋ ਬੋਤਲਾਂ ਹੈੱਡਫੋਨਾਂ ਦਾ ਫ੍ਰੀ ਮਿਲੀਆਂ ਹੋਣੀਆਂ ਨਾ, ਜਿੱਦਾਂ ਅਮਰੀਕ ਭਾਜੀ ਨੂੰ ਇੱਕ ਵਾਰੀ, ਤੁਹਾਨੂੰ ਇੱਕ ਵਾਰੀ ਦੋ ਬੋਤਲਾਂ ਫ੍ਰੀ ਮਿਲ ਗਈਆਂ ਸੀ ਨਾ ਹੈੱਡਫੋਨਾਂ ਦੇ ਨਾਲ,
ਹੈੱਡਫੋਨ ਲੈ ਸੀ ਤੇ ਮੈਨੂੰ ਦੋ
ਬੋਤਲਾਂ ਨਾਲ,
ਜੌਨੀ ਬਾਕਰ ਬਲੈਕ ਲੈਵਲ ਦੀਆਂ ਦੋ ਬੋਤਲਾਂ ਫ੍ਰੀ ਮਿਲ ਗਈਆਂ ਸੀ।
ਉਹਨੂੰ ਵੀ ਕਹਿੰਦੇ ਡੀਲ ਮਿਲ ਗਈ ਹੋਣੀ ਇਨਕਲਾਬ ਨੂੰ,
ਡੀਲ ਦਾ ਹੀ ਅਸਰ ਲੱਗਦਾ ਆਪਣੀ।
ਉਹ ਹੈੱਡਫੋਨ ਲਾਣਾ ਤਾਂ, ਹੈੱਡਫੋਨ ਲਾਣਾ ਤਾਂ ਚੇਤਾ ਭੁੱਲ ਗਿਆ, ਉਹਨੂੰ ਨਾਲ ਦੇ ਜਿਹੜੇ ਸੀਗੇ ਦੋ ਬੋਤਲਾਂ ਮਿਲੀਆਂ ਉਹ ਲਾ ਲਈਆਂ।
ਗੌਰਵ ਸ਼ਰਮਾ ਨੂੰ ਚੰਗੀ ਖੋਜ ਕਰਦੇ ਵੀ ਹਨਾ, ਕਾਫੀ ਧਿਆਨ।
ਕਹਿੰਦੇ ਅਮਰੀਕ ਭਾਜੀ ਇਨਕਲਾਬ ਡਿੱਗਣ ਤੇ ਉੱਤੇ ਟਿੱਪਣੀ ਕਰਨ ਤੋਂ ਪਹਿਲਾਂ ਇੱਕ ਵਾਰੀ ਸੋਚ ਲੈਣਾ। ਹੁਣ ਪੰਜਾਬ ਚ ਵਿੱਚ ਪੱਤਰਕਾਰਾਂ ਦੇ ਪਰਚੇ ਦਰਜ ਹੁੰਦੇ ਤੇ ਰਾਤ ਨੂੰ ਚੁੱਕ ਕੇ ਲੈ ਜਾਂਦੇ ਨੇ, ਮੈਨੂੰ ਲੱਗਦਾ ਨੀ, ਤਾਂ ਹੀ ਤਾਂ ਅਸੀਂ ਨਾਂ ਨੀ ਲੈ ਰਹੇ ਨਾ ਇਨਕਲਾਬ,
ਤੇ ਨਾਂ ਕਹਿੰਦਾ ਲਿਆ ਇਨਕਲਾਬ ਕਹਿੰਦੇ
ਤੇ ਏਦਾਂ। ਹੁਣ ਆਪਾਂ
ਨਾਲ ਜਿੰਦਾਬਾਦ,
ਹਾਂਜੀ ਸਾਡੇ ਨਾਲ ਨਾ ਗੁਰਪ੍ਰੀਤ ਸੁੰਨਤ ਜੁੜੇ ਨੇ, ਬਲਗੁਲਗੇ ਦੇ ਰਹਿਣ ਵਾਲੇ, ਹੁਣ ਪਤਾ ਨਹੀਂ ਕਿੱਥੇ ਆ, ਬਹੁਤ ਦੇਰ ਹੋ ਗਈ ਮਿਲੇ ਨਹੀਂ। ਅਤੇ ਸਤਿ ਸ਼੍ਰੀ ਅਕਾਲ, ਅਤੇ ਬਿੰਦਰ ਬੱਠਣ ਵਾਲਾ ਸਾਡੇ ਨਾਲ ਜੁੜੇ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇਹ ਐਡਲੇਡ ਤੋਂ ਨੇ ਜੀ, ਮੈਸੇਜ ਵਿੱਚ ਲਿਖ ਦਿੱਤਾ, ਚਲੋ ਚੰਗਾ ਚੇਤੇ ਰਹਿੰਦਾ ਜੀ, ਗਾਂਹ ਵਾਸਤੇ ਐਡਲੇਡ ਵਾਲੇ ਕਿਹਾ ਕਰਾਂਗੇ। ਗੁਰਬੀਰ ਸਿੰਘ ਕਾਹਲੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਭਾਜੀ ਤੁਹਾਨੂੰ ਵੀ ਅਤੇ ਮੈਨੂੰ ਵੀ ਸਤਿ ਸ਼੍ਰੀ ਅਕਾਲ ਜੀ। ਅਤੇ ਸਾਡੇ ਹੀ ਬੜੇ ਵੱਡੇ ਵੀਰ, ਬੜੇ ਵੱਡੇ ਵੀਰ ਨੀ, ਬੜੇ ਸਤਿਕਾਰਿਤ ਵੱਡੇ ਵੀਰ ਧੰਨ ਰਾਏ ਜੀ, ਗਲੋਬਲ ਰੀਅਲ ਇਸਟੇਟ ਵਾਲੇ ਸਿਡਨੀ ਤੋਂ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਾਈਸ ਸ਼ੋ ਜੀ। ਅਤੇ ਸਾਡੇ ਗ੍ਰਾਈ ਪਿੰਡ ਵਾਲੇ ਨਿਊਜ਼ੀਲੈਂਡ ਤੋਂ ਜੁਝਾਰ ਸਿੰਘ ਜੀ ਜੁੜ ਚੁੱਕੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਭਾਅ ਜੀ। ਅਤੇ ਅਮਨ ਰੰਧਾਵਾ ਕਹਿੰਦੇ ਭਾਅ ਜੀ ਜੇ ਤਾਂ ਉਹ ਕੁੜੀ ਗੁੱਸੇ 'ਚ ਗੱਲ ਕਰਦੀ ਸੀ ਤਾਂ ਵਿਚੋਲਾ ਨਹੀਂ ਹੋ ਸਕਦਾ, ਫਿਰ ਉਸ ਕੁੜੀ ਦੇ ਘਰ ਦਾ ਕੋਈ ਨੇੜੇ ਦਾ ਮੈਂਬਰ ਹੋਣਾ।
ਅਮਨਦੀਪ ਏਦਾਂ ਕਰੀਏ, ਇਹ ਕੁੜੀ ਵਾਲੀ ਗੱਲ ਪੋਸਟਪੋਨ ਕਰੀਏ, ਅਗਲੇ ਹਫ਼ਤੇ ਕਰਾਂਗੇ। ਹੋਰ ਕੀ ਗੱਲਾਂ ਵਿੱਚ ਰਹਿ ਜਾ
ਭਾਜੀ, ਮੇਰੀ ਗੱਲ ਸੁਣੋ, ਪੋਸਟਪੋਨ ਇਹ ਐਡਾ ਵੀ ਮਸਲਾ ਨਹੀਂ ਜਿੱਡਾ ਤੁਸੀਂ ਬਣਾ ਕੇ ਬਹਿ ਗਏ। ਐਂ ਦੱਸ, ਕਹਿੰਦੇ ਪੋਸਟਪੋਨ ਕਰੋ, ਇਹ ਹੈਗਾ ਮਤਲਬ ਟਰੰਪ ਤੇ ਕਮਲਾ ਹੈਰਿਸ ਦੀ ਆਪਸ ਦੇ ਵਿੱਚ ਡਿਬੇਟ ਜਿਹੜੀ ਅਗਲੇ ਹਫ਼ਤੇ ਆਪਾਂ ਇਹ ਗੱਲ ਕਰਨੀ, ਸਾਡੇ ਕੋਲ ਗੱਲਾਂ ਮੁੱਕ।
ਕਮਲਾ ਹੈਰਿਸ ਵਾਲੀ ਵੀ ਗੱਲ ਸੁਣਾਈ ਸੀ ਅਮਨਦੀਪ ਉੱਤੇ, ਜਿੱਦਾਂ ਨਾ ਤੁਸੀਂ ਉਦੋਂ ਕੀਤੀ ਸੀ ਨਾ ਜਦ ਮੈਂ ਇੰਗਲੈਂਡ ਵਿੱਚ ਸੀਗਾ, ਤਾਂ ਕਮਲਾ ਆਪਾਂ ਡੋਨਲਡ ਟਰੰਪ ਦੀ ਗੱਲ ਕੀਤੀ ਸੀ ਤੇ ਉਹਦੇ ਤੇ ਵੀ ਕਾਫੀ ਤਨਕੀਦ ਹੋਈ ਸੀ, ਗੱਲ ਤਾਂ ਮੈਂ ਸੁਣਾ ਦਿੱਤੀ, ਲੇਕਿਨ ਮੈਨੂੰ ਉਹ ਕਾਫੀ ਸਹਿਣੀ ਪਈ ਉਹਨਾਂ ਦੇ ਕ੍ਰਿਟਿਸਿਜ਼ਮ। ਉਹ ਕਹਿੰਦੇ ਵੀ ਤੁਸੀਂ ਇੱਕ ਪਾਸੜੇ ਹੀ ਗੱਲ ਕਰੀ ਜਾਂਦੇ ਆ, ਕਮਲਾ ਹੈਰਿਸ ਦੀ ਕੀਤੀ ਨਹੀਂ, ਤੁਸੀਂ ਟਰੰਪ ਵਾਦੀ ਆ।
ਟਰੰਪ ਵਾਦੀ ਉਹ ਉਹਨੇ ਕੜੀ ਨਹੀਂ ਘੋਲੀ, ਕਹਿੰਦੇ ਉਹ ਕਿਸੇ ਸਟੇਟ ਦੇ ਵਿੱਚ ਗਿਆ ਡੋਨਲਡ ਟਰੰਪ ਅਤੇ ਉੱਥੇ ਗੱਲਾਂ ਕਰਨ ਲੱਗ ਗਿਆ ਫੈਕਟਰੀ ਦੇ ਵਿੱਚ, ਉਹਦੇ ਵਿੱਚ ਕਹਿ ਕਹਿੰਦਾ ਮੈਂ ਕਹਿੰਦਾ ਫੈਕਟਰੀਆਂ ਮੁੜ ਕੇ ਕਹਿੰਦਾ ਇੱਥੇ ਚਾਲੂ ਕਰ ਦੂੰਗਾ, ਸਾਰਾ ਕੁਛ ਕਰ ਦੂੰਗਾ, ਕਹਿੰਦਾ ਜਿਹੜੇ ਫਰੀ ਟ੍ਰੇਡ ਦੇ ਵਿੱਚ ਨਾ ਇੰਡੀਆ ਬਹੁਤ ਵੱਡਾ ਅਬਿਊਜ਼ਰ ਹੈ, ਉਹ ਮੋਦੀ ਦਾ ਮਿੱਤਰ ਹੈ। ਹੁਣ ਮੋਦੀ ਸਾਹਿਬ ਵੀ ਤੁਹਾਨੂੰ ਪਤਾ ਅਮਰੀਕਾ ਦੇ ਦੌਰੇ ਤੇ ਗਏ ਹੋਏ
ਹਨਾ,
ਤੇ ਉਹਦੇ ਆਉਣ ਤੋਂ ਪਹਿਲਾਂ ਉਹਨੇ ਫਿਰ ਇਹ ਤਾਂ ਗੱਲ ਬਣ ਗਈ ਬਹੁਤ ਜ਼ਿਆਦਾ ਵੱਡੀ, ਤੇ ਇੰਡੀਆ ਅਬਿਊਜ਼ ਕਰਦਾ ਫਰੀ ਟ੍ਰੇਡ ਨੂੰ, ਮੈਨੂੰ ਸਮਝ ਨਹੀਂ ਆਉਂਦੀ। ਫਿਰ ਉਹ ਤੁਹਾਡੇ ਮਿੱਤਰ ਨੇ ਤੁਹਾਨੂੰ ਮਿਲਣ ਆਉਣਾ ਹੋਵੇ, ਮਤਲਬ ਫੋਰ ਐਗਜ਼ਾਮਪਲ ਮੈਂ ਤੁਹਾਡੇ ਘਰ ਆਉਣਾ ਹੋਵੇ, ਤੁਸੀਂ ਇੱਕ ਦਿਨ ਪਹਿਲਾਂ ਬਿਆਨ ਦੇਈ ਜਾਓ ਮੇਰੇ ਉਲਟ, ਵੀ ਉਹ ਅਮਨਦੀਪ ਤਾਂ ਜੀ ਐਂ ਹੁੰਦਾ ਜੀ, ਉਹਨੂੰ ਤਾਂ ਪੱਗ ਨਹੀਂ ਬੰਨਣੀ ਆਉਂਦੀ, ਹੈ ਨਾ, ਉਹ ਤਾਂ ਐਂ ਹੀ ਆ, ਹੈ ਨਾ, ਅਤੇ ਫਿਰ ਤੁਸੀਂ ਮੈਨੂੰ ਕਿੱਦਾਂ, ਫਿਰ ਮੈਨੂੰ ਫਤਿਹ ਕਿੱਦਾਂ ਬੁਲਾਉਂਗੇ, ਫਿਰ ਮੈਨੂੰ ਇਹ ਸੱਚੋ ਕਿਹੜਾ ਮੂੰਹ ਲੈ ਕੇ ਬੁਲਾਉਂਗੇ।
ਨਹੀਂ ਅਮਨਦੀਪ ਇਹ ਤਾਂ ਗੱਲ ਬਹੁਤ ਮਾੜੀ ਹੈ, ਮੈਂ ਇੱਕ ਤੁਹਾਨੂੰ ਸਵਾਲ ਪੁੱਛਾਂ ਅਮਨਦੀਪ,
ਹਾਂਜੀ,
ਤੁਸੀਂ ਕਦੇ ਸ਼ਰਾਬ ਪੀਤੀ ਆ ਜ਼ਿੰਦਗੀ 'ਚ ਕਦੇ ਵੀ?
ਨਹੀਂ ਜੀ, ਮੈਂ ਤਾਂ ਨਹੀਂ ਪੀਤੀ।
ਕਦੇ ਵੀ ਪੀਤੀ ਹੋਵੇ? ਨਹੀਂ ਪੀਤੀ?
ਨਾ।
ਬੜਾ ਜ਼ੁਲਮ ਕੀਤਾ ਆਪਣੇ ਆਪ ਨਾਲ, ਇੱਦਾਂ ਚਾਹੀਦੀ ਨਹੀਂ ਸੀ।
ਕੀ ਹੋਇਆ, ਪੀਣੀ ਚਾਹੀਦੀ ਆ?
ਨਹੀਂ ਭਾਈ, ਦੇਖ ਤਾਂ ਲੈਣੀ ਚਾਹੀਦੀ ਕੀ ਸਵਾਦ ਹੈ, ਜੇ ਪਰਮਾਤਮਾ ਨੂੰ ਪੁੱਛੇ ਵੀ ਤੁਸੀਂ ਸਾਨੂੰ ਭੇਜਿਆ ਸੀ, ਫਿਰ ਤੁਸੀਂ ਅੰਮ੍ਰਿਤਪਾਨ ਤਾਂ ਕੀਤਾ ਨਹੀਂ ਜਾ ਕੇ, ਅੰਮ੍ਰਿਤਪਾਨ ਨਹੀਂ ਮਤਲਬ ਤੁਸੀਂ ਦੇਖਿਆ ਨਹੀਂ ਜਾ ਕੇ ਉੱਥੇ ਕੁਛ ਵੀ, ਫਿਰ ਥੋੜ੍ਹੇ ਬਹੁਤ ਸਵਾਦ ਇੱਦਾਂ ਚੱਖਣਾ ਚਾਹੀਦਾ ਸੀ, ਇਹਦਾ ਗੱਲ ਹੋਈ ਉੱਥੇ ਇੰਗਲੈਂਡ ਚ ਗੱਲ ਕਰਦੇ
ਹੁਣ ਤੁਸੀਂ ਫਿਰ ਮੈਨੂੰ ਪੌੜੀਆਂ ਚੋਂ ਸਿੱਟਣਾ ਚਾਹੁੰਦੇ ਹੋ ਜਹਾਜ਼ ਦੀਆਂ ਚੋਂ?
ਮੈਂ ਨਹੀਂ ਤੁਹਾਨੂੰ ਸਿੱਟਣਾ ਚਾਹੁੰਦਾ, ਮੈਂ ਤਾਂ ਵੈਸੇ ਗੱਲ ਕੀਤੀ ਹੈ ਤੁਹਾਡੀ ਵੀ ਤੁਸੀਂ ਆਪਣੇ ਆਪ ਨਾਲ ਦੂਜਾ ਬਹੁਤ ਕੀਤਾ, ਧੱਕਾ ਬਹੁਤ ਕੀਤਾ, ਬਾਕੀ ਸਰੋਤਿਆਂ ਤੋਂ ਪੁੱਛ ਲਓ।
ਸ਼ਰਾਬ ਜੇ ਮੈਂ ਕਿਹਾ ਮੈਂ ਪੀਣ ਲੱਗ ਪੈਂਦਾ ਨਾ, ਮੈਂ ਕਈ ਅਕਸਰ ਮੈਨੂੰ ਇਹ ਸਵਾਲ ਪੁੱਛਦੇ ਨੇ ਬਹੁਤ ਸਾਰੇ, ਭਾਜੀ ਤੁਸੀਂ ਪੀਤੀ ਕੱਲ ਹੀ ਨਹੀਂ। ਮੈਂ ਕਿਹਾ ਪਤਾ ਨਹੀਂ ਮੇਰੇ ਮਨਸਮੱਤਿਆ ਪਹਿਲਾਂ ਤੋਂ ਹੀ ਇੱਦਾਂ ਹੋ ਗਈ, ਮੇਰੀ ਦਾਦੀ ਨੇ ਹੀ ਮੈਨੂੰ ਇੱਦਾਂ ਤਿਆਰ ਕੀਤਾ, ਪੇਰੈਂਟਸ ਨੇ ਇੱਦਾਂ ਤਿਆਰ ਕੀਤਾ ਵੀ ਨਹੀਂ ਆਪਾਂ ਨਸ਼ੇ ਵੱਲ ਨੂੰ ਜਾਣਾ ਹੀ ਨਹੀਂ, ਆਪਾਂ ਕੰਮ ਕਰਨੇ ਆ, ਆਪਾਂ ਕੁਛ
ਉਹਦਾ 'ਚ ਰੱਖਿਆ ਕੁਛ ਨਹੀਂ ਹੈ।
ਚਲੋ ਉਹ ਤਾਂ ਪਿਆ ਆਪਾਂ ਦੇਖਦੇ ਹੀ ਹਾਂ, ਪਰ ਮੈਂ ਤੁਹਾਨੂੰ ਇਹ ਦੱਸਦਾ ਵੀ ਮੈਂ ਕਦੇ ਮਤਲਬ ਮੇਰੇ ਮਨ 'ਚ ਆ ਗਏ ਵੀ ਨਹੀਂ ਆਪਾਂ ਪੀਣੀ ਹੀ ਨਹੀਂ ਹੈਗੀ, ਪਰ ਮੈਂ ਇਹ ਕਹਿੰਦਾ ਹੁੰਦਾ ਵੀ ਜਿਹੜੇ ਕੰਮ ਅਸੀਂ ਕਰਦੇ ਹਾਂ ਜਾਂ ਪਰਮਾਤਮਾ ਨੇ ਮੇਰੇ ਤੋਂ ਕਰਵਾਏ ਆ, ਜਿਸ ਲੈਵਲ ਦੇ ਕਰਵਾਏ, ਜਿੰਨੇ ਕੁ ਵੀ ਕਰਵਾਏ ਆ, ਜੇ ਨਾ ਮੈਂ ਪੀਣ ਲੱਗ ਪੈਂਦਾ ਤੇ ਮੇਰੇ ਵਰਗਾ ਫਿਰ ਸ਼ਰਾਬੀ ਵੀ ਕੋਈ ਨਹੀਂ ਸੀ ਹੋਣਾ। ਇਹ ਵੀ
ਇੰਤਹਾ ਤੱਕ ਜਾਂਦੇ ਆ,
ਇੰਤਹਾ ਤੱਕ ਫਿਰ ਜਾਣਾ ਸੀਗਾ, ਇਸ ਕਰਕੇ ਮੈਂ ਉਹ ਕੰਮ ਹੀ ਨਹੀਂ ਛੇੜਦਾ ਹੁੰਦਾ ਜਿਹੜਾ ਇੰਤਹਾ ਜਿੱਥੇ ਮੈਨੂੰ ਪਤਾ ਨੁਕਸਾਨ ਹੋਵੇ, ਤੇ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਜਿਹੜਾ ਕੰਮ ਹੱਥ ਪਾ ਲਈਏ ਉਹ ਫਿਰ ਆਪਾਂ ਸਿਰੇ ਚਾੜੀਏ ਚੰਗੀ ਤਰ੍ਹਾਂ। ਸੋ ਇਸ ਕਰਕੇ ਫਿਰ ਆਪਾਂ ਛੋਟੇ ਮੋਟੇ ਸ਼ਰਾਬੀਆਂ 'ਚ ਨਹੀਂ ਸੀ ਨਾ ਆਉਣਾ ਸਾਡਾ, ਬਹੁਤ ਵੱਡੇ ਵੱਡਿਆਂ 'ਚ ਆਉਣਾ ਸੀਗਾ। ਤੇ ਹੁਣ ਆਹ ਦੇਖੋ ਚਾਰ ਚੰਨ ਲਾਈ ਜਾਂਦੇ ਨੇ ਇਨਕਲਾਬ ਹੋਣੀ ਸਾਰੇ ਪਾਸੇ ਹਨਾ।
ਚਲੋ ਉਹ ਤਾਂ ਛੱਡੋ ਅਮਨਦੀਪ, ਇੱਕ ਹੋਰ ਗੱਲ ਦੱਸੋ ਜਿੱਦਾਂ ਕਹਿੰਦੇ ਨਿਆਣੇ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ, ਇਹੀ ਤੁਹਾਡੀ ਤਮੰਨਾ ਹੋਣੀ ਚਾਹੀਦੀ, ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ, ਕਿੰਨਾ ਕੁ ਪੜ੍ਹਾਉਣਾ ਚਾਹੀਦਾ ਮੈਨੂੰ ਦੱਸਿਓ ਤਾਂ ਜ਼ਰਾ।
ਇਹਦੇ ਬਾਰੇ ਨਾ ਆਪਾਂ ਇੱਕ ਗੱਲ ਕਰਨੀ ਆ, ਪਰ ਇਹ ਆਪਾਂ ਕਰਾਂਗੇ ਥੋੜ੍ਹੀ ਦੇਰ ਬਾਅਦ, ਮੈਂ ਪੈਂਡਿੰਗ ਰੱਖ ਲਈ ਆ। ਅਤੇ ਪਰ ਉਹ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਜਿਹੜਾ ਸਵਾਲ ਪੁੱਛਿਆ ਸੀ ਪਬਲਿਕ ਟਰਾਂਸਪੋਰਟ ਦਾ, ਕਿ ਲੰਡਨ ਦੇ ਵਿੱਚ ਪਬਲਿਕ ਟਰਾਂਸਪੋਰਟ ਕਾਫੀ ਸਸਤੀ ਹੈ, ਉਹਨੂੰ ਟਿਊਬ ਕਹਿੰਦੇ ਆ ਤੁਹਾਨੂੰ ਪਤਾ? ਹਾਂ ਟਿਊਬ ਕਹਿੰਦੇ ਆ। ਤੁਹਾਨੂੰ ਪਤਾ ਹੋਰ ਵੀ ਕਈ ਕੰਟਰੀਆਂ 'ਚ ਆ, ਸਿੰਗਾਪੁਰ ਦੇ ਵਿੱਚ ਵੀ ਆ, ਉੱਥੇ ਤੁਸੀਂ ਸਿੰਗਾਪੁਰ ਸਿਟੀ ਦੇ ਵਿੱਚ ਗੱਡੀ ਲੈ ਕੇ ਜਾਣੀ ਹੈ ਤਾਂ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਦੇਣੇ ਪੈਣੇ, ਪਤਾ 50-60 ਡਾਲਰ ਹੈ ਨਾ, ਜਿਹੜੇ ਕਿ ਕਈ ਵਾਰੀ ਫੇਅਰ ਨਹੀਂ ਹੁੰਦੇ, ਫਿਰ ਪਾਰਕਿੰਗ ਲੈਣੀ ਹੈ। ਉਹਦੇ ਨਾਲ ਟ੍ਰੈਫਿਕ ਬੜੀ ਘਟੀ ਸਿਟੀ ਦੇ ਵਿੱਚ, ਪਰ ਤੁਲਨਾ ਜੇ ਆਪਾਂ ਕਰੀਏ ਤਾਂ ਉਹਦੇ ਮੁਕਾਬਲੇ ਪਬਲਿਕ ਟਰਾਂਸਪੋਰਟ ਨੂੰ ਫਿਰ ਤਰਜੀਹ ਅਤੇ ਸਸਤੀ ਕਰਨਾ ਪੈਂਦਾ ਆ। ਔਰ ਇੱਕ ਰਿਪੋਰਟ ਇਹ ਆਈ ਆ ਕਿ ਆਸਟ੍ਰੇਲੀਆ ਦੀ ਜਿਹੜੀ ਪਬਲਿਕ ਟਰਾਂਸਪੋਰਟ ਹੈ ਦੁਨੀਆ ਦੇ ਵਿੱਚ ਸਾਰਿਆਂ ਨਾਲੋਂ ਮਹਿੰਗੀ ਟਰਾਂਸਪੋਰਟ ਹੈ, ਪਹਿਲ ਟੌਪ ਤਿੰਨਾਂ 'ਚ ਥਰਡ ਮੋਸਟ, ਪਹਿਲੇ ਹਾਂ ਪਹਿਲੇ ਨੰਬਰ 'ਤੇ ਹੈਗੀ ਸਵਿਟਜ਼ਰਲੈਂਡ, ਦੂਜੇ ਨੰਬਰ 'ਤੇ ਨੀਦਰਲੈਂਡ, ਅਤੇ ਤੀਜੇ ਨੰਬਰ 'ਤੇ ਹੈਗੀ ਆ ਜੀ ਆਸਟ੍ਰੇਲੀਆ। ਅਤੇ ਇਹਦੇ ਵਿੱਚ ਮਤਲਬ ਐਵਰੇਜ ਜਿਹੜੇ ਵਰਕਰ ਨੇ ਉਹਨਾਂ ਨੂੰ $40 ਪਰ ਵੀਕ ਉਹਨਾਂ ਦਾ ਖਰਚਾ ਪਬਲਿਕ ਟਰਾਂਸਪੋਰਟ 'ਤੇ ਆਉਂਦਾ। ਬ੍ਰਿਸਬੇਨ ਦੇ ਵਿੱਚ ਸਾਰਿਆਂ ਨਾਲੋਂ ਮਹਿੰਗਾ ਆ,
ਸਿਡਨੀ ਵਿੱਚ ਵੀ ਅਮਨਦੀਪ ਕਾਫੀ ਹੈ। ਜੇ ਤੁਸੀਂ ਪਬਲਿਕ ਟਰਾਂਸਪੋਰਟ ਲੈ ਕੇ ਜਾਂਦੇ ਆ, ਟ੍ਰੇਨ ਫੜ ਕੇ ਆਪਣੇ ਕੰਮ 'ਤੇ ਜਾਂਦੇ ਆ, ਤੁਹਾਨੂੰ $15-20 ਰੋਜ਼ ਦਾ ਖਰਚਾ ਪੈਂਦਾ ਮੈਕਸੀਮਮ। ਉਹ 'ਤੇ ਕੈਪ ਲੱਗੀ ਹੋਈ ਹੁੰਦੀ ਹੈ ਕਿ ਜੇ ਤੁਸੀਂ $55-60 ਤੱਕ ਟੱਪ ਜਾਓ ਫਿਰ ਤੁਹਾਨੂੰ ਫ੍ਰੀ ਹੋ ਜਾਂਦਾ, ਉਸ ਤੋਂ ਬਾਅਦ ਦੇਣੇ ਪੈਂਦੇ, ਲੇਕਿਨ $50-60 ਦੇਣੇ ਹੀ ਪੈਂਦੇ
ਤੁਹਾਨੂੰ। ਉਹੀ ਉਹੀ ਅੰਕੜੇ ਆਏ ਨੇ ਕਿ ਐਵਰੇਜ ਜਿਹੜਾ ਆ ਬ੍ਰਿਸਬੇਨ ਦੇ ਵਿੱਚ $59.67 ਐਵਰੇਜ ਆਈ ਹੈ, ਮਤਲਬ ਤਕਰੀਬਨ $60 ਦੇ ਕਰੀਬ ਹਫ਼ਤੇ ਦੀ
ਦੇਣੇ ਪੈਂਦੇ। ਅਸੀਂ ਆਪ ਦੇਈਦੇ ਆ।
ਮੈਲਬਨ ਦੇ ਵਿੱਚ $53 ਹੈ ਅਤੇ ਸਿਡਨੀ ਦੇ ਵਿੱਚ $50 ਹੈ, ਮਤਲਬ ਇਹ ਮਤਲਬ ਵੀਕ ਦਾ ਪਾਸ ਸ਼ਾਇਦ ਬਣਦਾ ਆ। ਅਤੇ ਜਿਹੜੇ ਵਨ ਵੇ ਟ੍ਰਿਪ ਹੈ ਉਹ ਦੇਖ ਲਓ ਵੀ ਬਰਨਸਵਿਕ ਟੂ ਮੈਲਬਨ ਜਿਹੜੇ CBD ਆ ਉਹ $5.30 ਕੋਸਟ ਕਰਦੇ। ਸਿਡਨੀ ਦੇ ਵਿੱਚ ਵੀ 10-20 ਕਿਲੋਮੀਟਰ ਜਿਹੜੇ ਨੇ ਉਹ ਤੁਹਾਨੂੰ $5.22 ਕੋਸਟ ਕਰਦੇ ਨੇ, ਹੈ ਨਾ। ਹੋਬਾਰਟ ਦੇ ਵਿੱਚ $3.60 ਕਰਦੇ ਨੇ, ਅਤੇ ਡਾਰਵਿਨ ਦੇ ਵਿੱਚ 3 ਘੰਟੇ ਦੀ ਟਿਕਟ ਜਿਹੜੀ ਆ $3 ਕੋਸਟ ਕਰਦੀ ਆ, ਹੈ ਨਾ। ਅਤੇ ਪਰਥ ਦੇ ਵਿੱਚ $3.50 ਅਤੇ $3.22 ਕੈਨਬਰਾ ਦੇ ਵਿੱਚ। ਹੁਣ ਇਹਦੇ ਵਿੱਚ ਮਤਲਬ ਇਹ ਤਾਂ ਪਬਲਿਕ ਟਰਾਂਸਪੋਰਟ ਦੀ ਕੋਸਟ ਹੈ। ਹੁਣ ਕੁਈਨਜ਼ਲੈਂਡ ਦੇ ਵਿੱਚ ਇਲੈਕਸ਼ਨਸ ਆ ਰਹੀਆਂ ਨੇ, ਮੈਨੂੰ ਲੱਗਦਾ ਲੇਬਰ ਦੀ ਕਾਫੀ ਮਾੜੀ ਹਾਲਤ ਹੈ ਉੱਥੇ, ਲੇਬਰ ਸਰਕਾਰ ਦੀ ਬਹੁਤ ਟਾਈਮ ਹੋ ਗਿਆ ਉਹਨਾਂ ਨੂੰ ਉੱਥੇ ਆਪਣੇ ਸੱਤਾ ਦੇ ਵਿੱਚ। ਅਤੇ ਹੁਣ ਉਹ ਕ੍ਰਿਸ ਮਿੰਸ ਜਿਹੜੇ ਨੇ ਉਹਨਾਂ ਨੇ ਨੁਕਤਾਚੀਨੀ ਕੀਤੀ, ਜਿਹੜੇ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਨੇ, ਕਿ ਜਿਹੜੇ ਕੁਈਨਜ਼ਲੈਂਡ ਦੇ ਵਿੱਚ 50 ਸੈਂਟ ਦੀ ਪੋਲਿਸੀ ਲੈ ਕੇ ਆ ਰਹੇ ਨੇ, 50 ਸੈਂਟ ਫੇਅਰ ਪੋਲਿਸੀ। ਤੇ ਉਹ ਜਿੱਦਾਂ ਇੰਡੀਆ ਦੇ ਵਿੱਚ ਸਬਸਿਡੀ ਆ ਬਿਜਲੀ ਦੀ ਐਂਡ ਆਲ ਦੈਟ, ਉਹ ਵੋਟਰਾਂ ਨੂੰ ਖਿੱਚਣ ਦੇ ਕਰਕੇ ਵੀ ਜੇ ਸਾਡੀ ਸਰਕਾਰ ਬਣਾ ਦੇਵੇ ਅਸੀਂ 50 ਸੈਂਟ ਕਰ ਦਾਂਗੇ ਜੀ, ਮਤਲਬ ਫੇਅਰ ਪੋਲਿਸੀ। ਤੇ ਇਹ ਜਿਹੜੀ ਇਹਦੇ ਤੇ ਕਾਫੀ ਨੁਕਤਾਚੀਨੀਆਂ ਆਣੀਆਂ ਸ਼ੁਰੂ ਹੋਈਆਂ ਕਿ ਇਹ ਤਾਂ ਇੱਕ ਕਹਿ ਲਓ ਕਿ ਸਵੀਟਨਰ ਹੈ ਜਾਂ ਕਹਿ ਲਓ ਕਿ ਲੋਲੀਪੋਪ ਦੇ ਰਹੇ ਨੇ ਹਨਾ ਲੋਕਾਂ ਨੂੰ ਵੀ ਇਲੈਕਸ਼ਨ ਜਿੱਤਣ ਵਾਸਤੇ, ਹੋਰ ਕੁਛ ਨਹੀਂ ਹੈਗਾ। ਤੇ ਇਹਦੇ ਨਾਲ ਦੇਖੋ ਜੇ 50 ਸੈਂਟ ਦਾ ਤਾਂ ਖਰਚਾ ਕਿੰਨਾ ਪੈਣਾ ਸਰਕਾਰ ਨੂੰ, ਉਹ ਟੈਕਸਪੇਅਰ ਨੂੰ ਹੀ ਪੈਣਾ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅਮਰੀਕ ਭਾਅ ਜੀ ਟੈਕਸ ਕਿਉਂ ਦਊਗੇ ਮੈਨੂੰ 50 ਸੈਂਟ ਦੀ, ਦੂਜੇ ਟੈਕਸਪੇਅਰ ਨੂੰ 50 ਸੈਂਟ ਦੀ ਟਿਕਟ ਦਿੰਦੇ। ਦਿਸ ਇਜ਼ ਅਬਸਰਡ, ਦਿਸ ਇਜ਼
ਅਬਸਰਡ, ਟੋਟਲੀ ਅਬਸਰਡ।
ਹਾਂਜੀ, ਤੇ ਉੱਧਰ ਬ੍ਰਿਸਬੇਨ ਤੋਂ ਹੀ ਹਰਪ੍ਰੀਤ ਸਿੰਘ ਕੋਹਲੀ ਜੁੜਦੇ ਨੇ। ਸਤਿ ਸ਼੍ਰੀ ਅਕਾਲ ਹਰਪ੍ਰੀਤ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਕਹਿੰਦੇ ਨੇ ਕਿ ਭਾਅ ਜੀ ਬ੍ਰਿਸਬੇਨ 'ਚ ਤਾਂ ਹੁਣ ਪਬਲਿਕ ਟਰਾਂਸਪੋਰਟਰ 50 ਸੈਂਟ ਦਾ ਟਰੈਵਲ ਹੋ ਗਿਆ ਜੀ। ਹਾਂਜੀ, ਹੋ ਗਿਆ ਹੈ ਜੀ। ਤੇ ਇਹਦੇ ਬਾਰੇ ਨੁਕਤਾਚੀਨੀ ਚੱਲ ਰਹੀ ਹੈ। ਇਹ ਇੱਦਾਂ ਹੈ ਵੀ ਇਹ ਤੁਹਾਨੂੰ ਹੀ ਦੇਣਾ ਪੈਣਾ ਹੈ ਮੁੜ ਕੇ, ਇਹ ਤੁਸੀਂ ਦੇਖ ਲਿਓ। ਇੱਧਰੋਂ ਕੰਨ ਦੂਜੇ ਪਾਸੇ ਫੜਨਾ ਹੈ ਉਹਨਾਂ ਨੇ।
ਉਦਾਂ ਅਮਨਦੀਪ, ਰੀਜ਼ਨੇਬਲ ਅਮਾਊਂਟ ਆਫ ਮਨੀ ਚਾਹੀਦੀ ਹੈ। ਜਿੱਦਾਂ ਜਿਹੜੇ ਡੇਲੀ ਟਰੈਵਲਰਸ ਆ ਇਹਨਾਂ ਨੂੰ $25-30 ਜੇ ਲਾ ਵੀ ਦੇਣ ਤਾਂ ਵੀ ਕੋਈ ਨਹੀਂ ਹੈ, ਉਹ ਪੈਸੇ ਕਮਾਉਣ ਜਾਂਦੇ ਆ। ਅਤੇ ਉਹਨੂੰ ਇੰਨਾ ਕਈ ਵਾਰੀ ਜ਼ਿਆਦਾ ਹੋ ਜਾਂਦਾ, $50-60 ਦੇਣੇ ਪੈਂਦੇ, ਉਹ ਜ਼ਿਆਦਾ ਲੱਗਦੇ ਆ
ਭਾਜੀ
ਪਬਲਿਕ ਟਰਾਂਸਪੋਰਟ।
ਨਹੀਂ, ਦੂਜੀ ਗੱਲ ਇਹ ਹੈ, ਸਾਰਿਆਂ ਨਾਲ ਵੱਡੀ ਗੱਲ ਇਹ ਹੈ ਕਿ ਹੁਣ ਇੱਕ ਬੰਦਾ ਕਹਿੰਦਾ ਵੀ ਮੈਂ 100 ਕਿਲੋਮੀਟਰ ਦੂਰ ਰਹਿਣਾ ਕੰਮ ਤੋਂ, ਇਹ ਉਹਦੀ ਲਗਜ਼ਰੀ ਆ।
ਹਾਂਜੀ,
ਇਹ 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 ਉਹਦੀ ਚੋਇਸ ਹੈ ਨਾ।
ਹਾਂਜੀ,
ਹੈ ਨਾ। ਅਤੇ ਇੱਕ ਬੰਦਾ ਕਹਿੰਦਾ ਮੈਂ ਕੰਮ ਦੇ ਕੋਲ ਰਹਿਣਾ ਆ। ਹੁਣ ਸਾਡੇ ਇੱਥੇ ਕੋਫਸ ਹਾਰਬਰ ਦੇ ਵਿੱਚ ਵੀ ਅਸੀਂ ਫਾਰਮਿੰਗ ਕਰਦੇ ਹਾਂ, ਤਕਰੀਬਨ 90% ਜਿਹੜੇ ਸਾਡੇ ਫਾਰਮਰ ਹੈ ਉਹ ਟਾਊਨ 'ਚ ਰਹਿੰਦੇ ਨੇ, ਸ਼ਹਿਰ 'ਚ ਰਹਿੰਦੇ ਨੇ, ਬਲਗੁਲਗੇ ਰਹਿੰਦੇ ਨੇ, ਕੋਫਸ ਹਾਰਬਰ ਰਹਿੰਦੇ ਨੇ। ਉਹ ਕੰਮਾਂ ਨੂੰ 100-100 ਕਿਲੋਮੀਟਰ, 50-50 ਕਿਲੋਮੀਟਰ, 30-30 ਕਿਲੋਮੀਟਰ ਰੋਜ਼ ਆਉਂਦੇ ਜਾਂਦੇ ਨੇ, ਠੀਕ ਹੈ। ਉਸ ਹਿਸਾਬ ਨਾਲ ਉਹਨਾਂ ਦਾ ਖਰਚਾ ਆ, ਤੇਲ ਹੈ। ਇੱਕ ਜਿਹੜੇ ਆ ਜਿਹੜੇ ਸੇਵਿੰਗ ਕਰਨਾ ਚਾਹੁੰਦੇ ਨੇ ਉਹ ਕਹਿੰਦੇ ਅਸੀਂ ਫਾਰਮ 'ਤੇ ਹੀ ਰਹਿ ਲੈਣਾ, ਉਹਨਾਂ ਦਾ ਆਉਣ ਜਾਣ ਦੇ ਵਿੱਚ ਕੋਈ ਖਰਚਾ ਨਹੀਂ, ਉਹਨੇ ਉੱਠ ਕੇ ਉੱਥੇ ਹੀ ਕੰਮ ਲੱਗ ਜਾਣਾ, ਠੀਕ ਹੈ। ਫਿਰ ਜਿਹੜਾ ਬੰਦਾ ਸੇਵਿੰਗ ਕਰ ਰਿਹਾ, ਸਾਰਾ ਕੁਛ ਕਰ ਰਿਹਾ, ਉਹ ਦੂਜੇ ਨੂੰ ਪੇ ਕਾਹਲੇ ਕਰੇ, ਸਬਸਿਡਾਈਜ਼ ਕਿਉਂ ਕਰੇ? ਉਹਦੀ ਲਗਜ਼ਰੀ ਆ, ਉਹਨੇ ਕੰਮ ਤੋਂ 100 ਕਿਲੋਮੀਟਰ ਦੂਰ ਰਹਿਣਾ, 50 ਕਿਲੋਮੀਟਰ ਦੂਰ ਰਹਿਣਾ, ਹੈ ਨਾ।
ਬਿਲਕੁਲ ਅਮਦੀ, ਤੁਹਾਡੀ ਗੱਲ ਠੀਕ ਆ। ਇਹੀ ਤਾਂ ਲੜਾਈ ਮੇਰੀ ਤੁਹਾਡੇ ਨਾਲ ਗ੍ਰਿਫਤ ਸੀਗੀ,
ਜਿੱਤੇ ਅਸੀਂ ਧੱਕੇ ਨਾਲ ਜਿੱਤ ਗਏ ਸੀ,
ਜਿੱਥੇ ਧੱਕੇ ਨਾਲ ਮੈਨੂੰ ਹਰਾਇਆ। ਪੇ ਜਿਹੜੇ ਬਿਜਲੀ ਬਿੱਲ ਮਾਫ਼ ਕੀਤੇ ਉਹ ਦੂਜੇ ਕਿਉਂ ਪੇ ਕਰਨ, ਉਹਨਾਂ ਦਾ ਬਿੱਲ।
ਹਾਂ ਬਿਲਕੁਲ,
ਹੁਣ ਇਹਦਾ ਜਵਾਬ ਤੁਸੀਂ ਆਪੇ ਦੇ ਦਿੱਤਾ।
ਹਾਂ, ਨਹੀਂ ਨਹੀਂ ਮੈਂ ਤੁਹਾਡੇ ਨਾਲ,
ਮੈਂ ਕਿਹਾ ਜਦੋਂ ਸਮਾਂ ਆਊਗਾ ਤੁਸੀਂ ਆਪੇ ਜਵਾਬ ਦੇ ਦੇਣਾ, ਮੈਂ ਤੁਹਾਡਾ ਫੈਸਲਾ ਹੈ ਹੀ ਨਹੀਂ ਹੈ, ਹੁਣ ਅੱਜ ਤੁਸੀਂ ਆਪੇ ਜਵਾਬ ਦੇ ਦਿੱਤਾ।
ਠੀਕ ਹੈ, ਅਤੇ ਹਰਪ੍ਰੀਤ ਕੋਹਲੀ ਵੀ ਸਾਡੇ ਨਾਲ ਸਹਿਮਤ ਹੋਏ ਨੇ, ਅਤੇ ਸਾਡੇ ਬੜੇ ਹੀ ਸਤਿਕਾਰਤ ਡਾਕਟਰ ਸੰਤੋਖ ਸਿੰਘ ਔਜਲਾ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ। ਸਤਿ ਸ਼੍ਰੀ ਅਕਾਲ ਭਾਅ ਜੀ ਆਇਆਂ ਨੂੰ। ਜੇ ਉਹਨੇ ਕਹਿੰਦੇ ਕਿ ਟਿੱਪਣੀ ਕੀਤੀ ਹੈ, ਜੇਕਰ ਸਰਕਾਰੀ ਆਵਾਜਾਈ ਮੁਫ਼ਤ ਕਰ ਦਿੱਤੀ ਜਾਵੇ ਤਾਂ ਸਰਕਾਰ ਨੂੰ ਕਿੰਨਾ ਘਾਟਾ ਪਵੇਗਾ? ਬਿਲੀਅਨਾਂ 'ਚ ਪਏਗਾ ਜੀ। ਕਿੰਨੇ ਕੰਪਿਊਟਰ ਡੇਲੀ ਜਿਹੜੇ ਜਾ ਰਹੇ ਨੇ, ਇਹ ਤਾਂ ਦੇਖੋ ਉੱਥੇ ਇਲੈਕਸ਼ਨਸ ਆ ਰਹੀਆਂ ਨੇ, ਸਾਰਿਆਂ ਨੂੰ ਪਤਾ ਹੀ ਆ। ਇਹ ਤਾਂ ਇੱਕ ਲੋਲੀਪੋਪ ਦੇ ਰਹੇ ਨੇ ਅਗਲੀ ਸਰਕਾਰ ਦੇ ਲਈ, ਇਹ ਗੰਦ ਪਾ ਕੇ ਜਾਣ ਵਾਲਾ ਕੰਮ ਹੁੰਦਾ, ਫਿਰ ਜਦੋਂ ਹਟਾਉਣਗੇ।
ਹੁਣ ਜਿੱਦਾਂ ਪੰਜਾਬ ਦੇ ਵਿੱਚ ਔਰਤਾਂ ਨੂੰ ਫ੍ਰੀ ਸਫ਼ਰ ਕਰ ਦਿੱਤਾ ਆ, ਇਹ ਜਿਹੜੀ ਚਿੰਜੜੀ ਕਹਿੰਦੇ ਛੇੜੀ ਸੀ, ਇਹ ਚਿੰਜੜੀ ਕੈਪਟਨ ਸਾਹਿਬ ਨੇ ਛੇੜੀ ਸੀ, ਉਹ ਮਾਫ਼ ਕਰਕੇ ਗਏ ਸੀ। ਇਹ ਜਿਹੜੀ ਸਰਕਾਰ, ਇਹਨਾਂ ਨੂੰ ਦੇਣਾ ਪੈ ਰਿਹਾ, ਹਟਾ ਸਕਦੇ ਨਹੀਂ ਹੁਣ।
ਹਟਾ ਨਹੀਂ ਨਹੀਂ ਇਹਨਾਂ ਨੇ ਫਿਰ ਜਿਹੜਾ ਬਿਜਲੀ ਵਾਲਾ ਸੱਪ ਗਲੇ ਪਾਇਆ,
ਉਹ ਫਾਲਤੂ ਦਾ ਪਾ ਲਿਆ। ਮਤਲਬ ਦੇਖੋ, ਇੱਕ ਹਾਸੋ ਹੀ ਨਹੀਂ ਗੱਲ ਆ, ਇੱਕ ਔਰਤ ਆ ਜਾਂ ਸਾਡੀ ਭੈਣ ਆ, ਕੁਛ ਵੀ ਆ, ਉਹ 1.5 ਲੱਖ ਰੁਪਈਆ ਤਨਖਾਹ ਲੈ ਰਹੀ ਆ, ਠੀਕ ਆ। ਜਿਸ ਵੇਲੇ ਉਹ ਬੱਸ ਦੇ ਵਿੱਚ ਸਫ਼ਰ ਕਰ ਜਾਂਦੀ ਤਾਂ ਕੰਡਕਟਰ ਕਹਿੰਦਾ ਮੰਗਦੀ ਆ ਗਈ, ਕੰਡਕਟਰ ਮੰਗਦੀਆਂ ਸਾਡੇ ਉਹਨਾਂ ਨੂੰ ਜਿਹੜੇ ਫ੍ਰੀ ਸਫ਼ਰ।
ਇਹਦੇ ਨਾਲ ਡਿਗਨਿਟੀ ਜਿਹੜੀ ਕਾਫੀ ਘਟੀ ਆ, ਖੈਰ
ਡਿਗਨਿਟੀ ਘਟੀ ਆ ਬਹੁਤ ਜ਼ਿਆਦਾ, ਪੈਸਾ ਵੀ ਸਰਕਾਰ ਦੀ ਆਮਦਨ ਬਹੁਤ ਘਟੀ ਆ, ਡਿਗਨਿਟੀ ਘਟੀ ਆ, ਪੰਜਾਬ ਰੋਡਵੇਜ਼ ਨੂੰ ਘਾਟਾ ਬਹੁਤ ਪੈ ਰਿਹਾ, ਉਹ ਤਨਖਾਹਾਂ ਨਹੀਂ ਦੇ ਰਹੀ ਆ, ਤੇ ਬੜੀ ਮੁਸ਼ਕਿਲ ਆਉਂਦੀ ਆ। ਮਤਲਬ ਅਨਪਾਪੂਲਰ ਜਿਹੜੇ ਇਹ ਫੈਸਲੇ ਆ ਨਾ, ਜਿੱਦਾਂ ਲੋਕਾਂ ਨੂੰ ਲੁਭਾਉਣਾ ਆ ਡੈਮੋਕ੍ਰੇਸੀ ਦੇ ਵਿੱਚ, ਡੈਮੋਕ੍ਰੇਸੀ ਦਾ ਕਾਣ ਇਹੀ ਆ, ਐਕਚੁਅਲੀ ਡੈਮੋਕ੍ਰੇਸੀ ਦਾ ਕਾਣ ਇਹੀ ਆ, ਇਹ ਬਿਲਕੁਲ ਫਾਲਤੂ ਗੱਲਾਂ ਕਰਕੇ। ਹੁਣ ਹਰਿਆਣੇ ਦੇ ਵਿੱਚ ਵੀ ਅਮਨਦੀਪ ਕਿਹਾ ਜਾ ਰਿਹਾ ਆ, ਜਿਹੜੀ ਰੂਲਿੰਗ ਪਾਰਟੀ ਆ, ਕਿ 2100 ਰੁਪਈਆ ਔਰਤਾਂ ਨੂੰ ਦਿੱਤਾ ਜਾਊਗਾ, ਉਹ ਪਤਾ ਨਹੀਂ ਕਿਸ ਹਿਸਾਬ ਨਾਲ ਦਿੱਤਾ ਜਾਊਗਾ।
ਇਹ ਸ਼ਗਨ ਵਾਲਾ ਕੰਮ, 2100 ਰੁਪਈਆ ਗੱਲ ਨਹੀਂ, ਵਾਈ ਨੋਟ 2000, ਵਾਈ ਨੋਟ 3000, ਵਾਈ ਨੋਟ 2500, ਇਹ 2100 ਦਾ ਮਤਲਬ ਕੀ ਬਾਈ? 2100 ਸ਼ਗਨ ਪਾਤਾ, ਮਤਲਬ ਪਤਾ ਨਹੀਂ
ਉਹ
ਪਤਾ ਕੀ ਆ,
ਸਟਾਰਟ ਕਰਕੇ ਗਏ
ਅਸੀਂ। ਸਾਡੀ ਜਨਤਾ ਜਿਹੜੀ ਚਪੇੜਾਂ ਖਾਣ ਦੇ ਆਦੀ ਆ, ਜਿਹੜੇ ਪਰਜਾ ਹੁੰਦੀ ਆ ਨਾ, ਉਹ ਚਪੇੜਾਂ ਖਾਣ ਦੀ ਆਦੀ ਹੁੰਦੀ ਆ, ਉਹ ਜਿੱਦਾਂ ਦਾ ਮੂੰਹ ਹੁੰਦਾ ਉੱਦਾਂ ਦੀ ਚਪੇੜ ਮਾਰਦੇ ਨੇ ਸੱਤਾਧਾਰੀ, ਠੀਕ ਹੈ। ਉੱਥੇ 2100 ਵਾਲੀ ਚਪੇੜ ਮਾਰਦੇ ਆ, ਇੱਥੇ 50 ਸੈਂਟ ਵਾਲੀ ਚਪੇੜ ਮਾਰਦੇ ਆ। ਠੀਕ ਹੈ। ਅਤੇ ਪਰਮਜੀਤ ਵੀ ਕਹਿੰਦੇ ਨੇ ਕਿ ਸਿੱਧੂ ਸਾਹਿਬ 50 ਸੈਂਟ ਦਾ ਫੇਅਰ ਤਾਂ ਬਹੁਤ ਟਾਈਮ ਤੋਂ ਚੱਲ ਰਿਹਾ, ਇੱਕ ਸਿਟੀ ਵਿੱਚ ਟੈਕਸੀ ਸਰਵਿਸ ਘਟਾਉਣ ਦੇ ਲਈ ਅਤੇ ਦੂਜਾ ਸਿਟੀ ਵਿੱਚ ਬੱਸ ਸਰਵਿਸ ਘਟਾ ਕੇ ਅੰਡਰਗਰਾਊਂਡ ਟ੍ਰੇਨ ਚਲਾ ਕੇ ਲੋਕ ਆਪਣੀਆਂ ਕਾਰਾਂ ਅਤੇ ਟੈਕਸੀ ਦੀ ਵਰਤੋਂ ਘਟਾ ਕੇ ਟ੍ਰੇਨ ਵਰਤਣ। ਇਹ ਦੇਖੋ ਟ੍ਰੇਨ ਮੋਸਟ ਐਫੀਸ਼ੀਐਂਟ ਮੈਥਡ ਹੈ ਟਰਾਂਸਪੋਰਟ ਦਾ, ਪਰ ਉੱਥੇ ਅਸੀਂ ਟੈਕਸੀ ਨੂੰ ਜਾਂ ਬੱਸਾਂ ਨੂੰ ਅਸੀਂ ਮਨਫੀ ਨਹੀਂ ਕਰ ਸਕਦੇ। ਟ੍ਰੇਨ ਹਰ ਥਾਂ ਥੋੜ੍ਹੋ ਜਾ ਸਕਦੀ ਆ ਜਿੱਥੇ ਹਾਂ, ਉਹ ਮਤਲਬ ਸਿਟੀ ਟੂ ਸਿਟੀ ਤਾਂ ਜਾ ਸਕਦੀ ਆ, ਪਰ ਜਿਹੜੀਆਂ ਸਟੇਟਾਂ ਦੇ ਵਿੱਚ ਤਾਂ ਨਹੀਂ ਉਹ ਘੁੰਮ ਸਕਦੀ। ਸੋ ਇਸ ਕਰਕੇ ਖੈਰ ਆਪਾਂ ਅੱਗੇ ਚੱਲਦੇ ਹਾਂ। ਭਾਜੀ ਸ਼ਰਨਪ੍ਰੀਤ ਉੱਪਲ ਜੁੜੇ ਨੇ, ਕੀ ਹਾਲ ਚਾਲ ਹੈ ਸ਼ਰਨ ਜੀ? ਠੀਕ ਠਾਕ ਹੋ, ਚੜ੍ਹਦੀ ਕਲਾ 'ਚੋਂ ਅਤੇ ਜੀ ਆਇਆਂ ਨੂੰ। ਅਤੇ ਹਰਪ੍ਰੀਤ ਸਿੰਘ ਕੋਹਲੀ ਕਹਿੰਦੇ ਬਿਲਕੁਲ ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਅਮਰਜੀਤ ਸਿੰਘ ਸਹੋਤਾ ਜੀ, ਕੀ ਹਾਲ ਚਾਲ ਹੈ ਪੈ ਰਹੇ ਹੋ? ਗੁਲਗੁਲਗੇ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਇਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਹਾਂਜੀ। ਅਤੇ ਭਾਜੀ ਹੁਣ ਆਪਾਂ ਅੱਜ ਨਾ ਗੱਲ ਸਾਡੀ ਚੱਲ ਰਹੀ ਹੈ, ਸਵੇਰ ਤੋਂ ਵਿਚਾਰ ਵੀ ਚੱਲ ਰਹੇ ਆ, ਆਪਾਂ ਵੀ ਗੱਲ ਕੀਤੀ ਵਰਕ ਐਥਿਕਸ 'ਤੇ।
ਹਾਂਜੀ।
ਜਿਹੜੀ ਵਰਕ ਐਥਿਕ ਨੈਤਿਕਤਾ ਦੇ ਵਿੱਚ, ਇਹਦੇ ਵਿੱਚ ਤੁਸੀਂ ਇੱਕ ਸਲਾਈਡ ਸ਼ੋਅ ਮੈਨੂੰ ਭੇਜਿਆ ਸੀਗਾ ਅਤੇ ਆਪਾਂ ਉੱਤੇ ਥੋੜ੍ਹੀ ਜਿਹੀ ਗੱਲਬਾਤ ਕਰੀਏ। ਇੱਕ ਨਾ
ਬਿਲਕੁਲ ਬਿਲਕੁਲ
ਹਾਂ,
ਮੈਂ ਉਹ ਸਲਾਈਡ ਸ਼ੋਅ ਮੇਰੇ ਸਾਹਮਣੇ ਹੀ ਹੈ, ਮੈਂ ਕੱਢਣ ਲੱਗਾ।
ਉਹਦੀ ਮੈਂ ਤੁਹਾਨੂੰ ਭੂਮਿਕਾ ਦੱਸਦਾ ਕਿ ਸਾਡੇ ਬੜੇ ਗੌਰ ਨਾਲ ਸੁਣਨ ਵਾਲੀਆਂ ਗੱਲਾਂ।
ਹਾਂਜੀ।
ਸਾਡੇ ਜਿਹੜੇ ਪੰਜਾਬੀ ਨੇ, ਪੰਜਾਬੀ ਨਹੀਂ ਇਹ ਸਾਰਿਆਂ 'ਚ ਪ੍ਰੋਬਲਮ ਹੈ, ਪੰਜਾਬੀਆਂ ਦੇ ਵਿੱਚ ਜ਼ਿਆਦਾ ਆ, ਪਰ
ਥੋੜ੍ਹੀ ਜਿਹੀ ਜ਼ਿਆਦਾ ਆ।
ਹਾਂ ਥੋੜ੍ਹੀ ਜਿਹੀ ਜ਼ਿਆਦਾ ਆ, ਪਰ ਅਸੀਂ ਇਹਦੇ ਬਾਰੇ ਗੱਲ ਨਹੀਂ ਕੀਤੀ ਕਦੇ ਵੀ, ਬਹੁਤ ਘੱਟ ਗੱਲ ਕਰੀ ਦੀ ਆ।
ਹਾਂਜੀ
ਕਿ ਅਸੀਂ ਕੰਮ ਨੂੰ ਸਮਝਦੇ ਹਾਂ, ਕੰਮ ਕਰਦੇ ਹਾਂ, ਪਰ ਉੱਥੇ ਜਿਹੜੀਆਂ ਅਸੀਂ ਕਈ ਬੇਲੋੜੀਆਂ ਹਰਕਤਾਂ ਕਰਦੇ ਹਾਂ, ਬੇਲੋੜੀਆਂ ਗੱਲਾਂ ਕਰਦੇ ਹਾਂ, ਬੇਲੋੜੀਆਂ ਅਸੀਂ ਐਕਟੀਵਿਟੀਜ਼ ਕਰਦੇ ਹਾਂ, ਉਹਨਾਂ ਦੀ ਲੋੜ ਨਹੀਂ ਹੈਗੀ, ਉਹ ਬੇਲੋੜੀਆਂ ਹੀ ਆ। ਆਪਾਂ ਉਹਨਾਂ ਬਾਰੇ ਗੱਲ ਕਰਨੀ ਆ। ਉਹਨਾਂ ਵਿੱਚੋਂ ਅਸੀਂ ਇੱਕ ਗੱਲ ਇਹ ਕਰਨੀ ਆ ਕਿ ਦੋਸਤੀ, ਜਿੱਦਾਂ ਹੁਣ ਮੈਂ ਅਤੇ ਅਮਰੀਕ ਭਾਅ ਜੀ ਦੋਸਤ ਹਾਂ, ਅਸੀਂ ਬਹੁਤ ਸਾਰੇ ਦੋਸਤ ਹਾਂ, ਸਾਰੇ ਸਾਡੇ ਦੋਸਤੀ ਜੁੜੇ ਹੋਏ ਨੇ, ਠੀਕ ਹੈ, ਪਰ ਸਾਡੇ ਵਿੱਚ ਇੱਕ ਪਰਦਾ ਆ। ਹੁਣ ਮੈਂ ਅਤੇ ਅਮਰੀਕ ਭਾਅ ਜੀ ਜਾਂ ਤੁਸੀਂ ਸਾਨੂੰ ਜਾਂ ਅਸੀਂ ਆਪਣੇ ਪਰਿਵਾਰ ਬਾਰੇ ਜੇ ਅਸੀਂ ਦੱਸਣਾ ਚਾਹੀਏ ਤਾਂ ਦੱਸਦੇ ਹਾਂ, ਹੈਲਪ ਨਹੀਂ ਤਾਂ ਅਸੀਂ ਕੋਈ ਵਿੱਚ ਇੱਦਾਂ ਦੀ ਗੱਲ ਨਹੀਂ ਕਰੀਦੀ। ਇੱਕ ਦੋਸਤੀ ਦੀਆਂ ਲਿਮਿਟਸ ਹੁੰਦੀਆਂ, ਅਸੀਂ ਉਹ ਕਾਇਮ ਰੱਖੀ ਦੀਆਂ, ਬਰਕਰਾਰ ਰੱਖੀ ਦੀਆਂ, ਠੀਕ ਹੈ।
ਦੋਸਤੀ ਸੋਲਿਡ ਸੋਲਿਡ ਅਤੇ ਇੰਟੀਗ੍ਰੇਟਡ ਰਹਿੰਦੀ।
ਹਾਂ, ਪਰ ਸਾਡੇ ਬੰਦੇ ਕੀ ਕਰਦੇ ਨੇ ਕਿ ਵਰਕ ਪਲੇਸ ਦੇ ਵਿੱਚ ਜਾ ਕੇ ਦੋਸਤੀਆਂ ਪਾਉਂਦੇ ਨੇ, ਉੱਥੇ ਜਾ ਕੇ ਜਿਹੜੇ ਆਪਣੇ ਕੋਲੀਗਸ ਹੈ ਉਹਨਾਂ ਨੂੰ ਇੱਦਾਂ ਸਮਝਦੇ ਆ ਵੀ ਇਹ ਸਾਡੇ ਦੋਸਤ ਨੇ ਜਾਂ ਅਸੀਂ ਉਹਨਾਂ ਦੇ ਦੋਸਤ ਹੈ, ਫਿਰ ਉੱਥੋਂ ਪ੍ਰੋਬਲਮ ਸ਼ੁਰੂ ਹੁੰਦੀ ਹੈ। ਅਤੇ ਉਹ ਨਾ ਮੈਂ ਉਹ ਸਲਾਈਡ ਮੈਂ ਸ਼ੁਰੂ ਕਰਦਾ ਹਾਂ, 6 ਪੁਆਇੰਟ ਹੈ ਜੀ ਇਹਦੇ ਵਿੱਚ। ਅਤੇ ਭਾਅ ਜੀ ਮਸਲਾ ਇਹ ਹੈ ਕਿ ਕੰਮ 'ਤੇ ਜਿਹੜੇ ਤੁਹਾਡੇ ਸਹਿਯੋਗੀ ਨੇ ਜਾਂ ਸਹਿਕਰਮੀ ਆ ਤੁਹਾਡੇ ਦੋਸਤ ਨਹੀਂ ਹੁੰਦੇ, ਇਹ ਤੱਤ ਕੱਢਿਆ ਹੋਇਆ ਮਤਲਬ ਗੋਰਿਆਂ ਨੇ।
ਹਾਂਜੀ।
ਇੱਕ ਕਿਤਾਬ ਸੀਗੀ ਬੜੀ ਮਸ਼ਹੂਰ, ਉਹਦੇ ਵਿੱਚ ਤੱਥ ਕੱਢਿਆ। ਅਸੀਂ ਸੋਚਿਆ, ਭਾਅ ਜੀ ਨੇ ਵੀ ਭੇਜਿਆ ਸੀ ਵੀ ਅਸੀਂ ਆਪਣੇ ਜਿਹੜੇ ਲਿਸਨਰ ਹੈ, ਵਿਊਅਰ ਹੈ, ਉਹਨਾਂ ਦੇ ਨਾਲ ਇਹ ਗੱਲਾਂ ਸਾਂਝੀਆਂ ਕਰੀਏ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਣ। ਕਿ ਭਾਅ ਜੀ ਪਹਿਲਾ ਪੁਆਇੰਟ ਸ਼ੇਅਰ ਕਰੋ ਤੁਸੀਂ।
ਅਮਦੀਪ, ਆਪਣੇ ਜਿਹੜੇ ਸਹਿਯੋਗੀ ਹੁੰਦੇ ਆ ਉਹਨਾਂ ਦੇ ਨਾਲ ਆਪਣੀ ਜ਼ਿੰਦਗੀ, ਪਰਿਵਾਰ ਅਤੇ ਆਪਣੀਆਂ ਜਿਹੜੀਆਂ ਤੁਹਾਡੀਆਂ ਭਵਿੱਖ ਦੀਆਂ ਯੋਜਨਾਵਾਂ ਆ ਉਹ ਕਦੇ ਵੀ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ, ਅਤੇ ਉਹਨਾਂ ਨਾਲ ਇਹ ਵੀ ਜਾਣਕਾਰੀ ਨਹੀਂ ਕਰਨੀ ਚਾਹੀਦੀ ਕਿ ਤੁਹਾਡੇ ਉਦੇਸ਼ ਕੀ ਆ, ਕਿ ਨਿੱਜੀ ਮਾਮਲੇ ਆ, ਇਹ ਵੀ ਤੁਹਾਨੂੰ ਬਹੁਤ ਉਹਨਾਂ ਤੋਂ ਪਰੇ ਰੱਖਣੇ ਚਾਹੀਦੇ ਆ, ਸਮੀਕਰ ਬਣਾ ਕੇ ਰੱਖਣਾ ਚਾਹੀਦਾ। ਸਿਰਫ ਜਿਹੜੇ ਵਰਕ ਪਲੇਸ ਤੁਹਾਡੇ ਕਲੀਗ ਆ ਉਹਨਾਂ ਨਾਲ ਕੰਮ ਦੀ ਗੱਲ ਹੀ ਕਰਨੀ ਚਾਹੀਦੀ ਆ, ਕੰਮ ਨੂੰ ਤੁਸੀਂ ਕਿੱਦਾਂ ਨਿਬੇੜਨਾ ਆ, ਕੰਮ ਦੀਆਂ ਕੀ ਯੋਜਨਾਵਾਂ ਆ ਉਹੀ ਗੱਲਾਂ ਕਰਨੀਆਂ ਚਾਹੀਦੀ। ਈਵਨ ਕੰਮ ਦੀ ਯੋਜਨਾ ਵੀ ਲਿਮਿਟਿਡ ਰੂਪ ਵਿੱਚ ਕਰਨੀ ਚਾਹੀਦੀ ਹੈ, ਕਈ ਵਾਰੀ ਇਹ ਤੁਹਾਡੇ ਖਿਲਾਫ ਵੀ ਜਾਂਦੀ ਆ, ਤੁਹਾਡੀ ਯੋਜਨਾ ਤੁਹਾਡੇ ਤੇ ਵਰਤ ਲੈਂਦੇ ਆ।
ਬਿਲਕੁਲ,
ਪਹਿਲਾ ਪੁਆਇੰਟ ਆ,
ਪਹਿਲੇ ਪੁਆਇੰਟ ਨਾਲ ਬਿਲਕੁਲ ਸਹਿਮਤ ਹਾਂ ਕਿ ਅਸੀਂ ਆਪਣੇ ਪਰਿਵਾਰ ਦੀਆਂ ਗੱਲਾਂ ਕਰਨ ਲੱਗ ਪਈਦਾ, ਹੈ ਨਾ, ਮੇਰੇ ਇੱਦਾਂ ਉੱਦਾਂ ਜੀ, ਮੇਰੀ ਲੜਾਈ ਹੋ ਗਈ ਜੀ, ਮੇਰੀ ਵਾਈਫ ਨੂੰ ਇੱਦਾਂ, ਮੇਰੇ ਹਸਬੈਂਡ ਨੂੰ ਇੱਦਾਂ, ਜਿੱਦਾਂ ਹੁਣ ਤੁਸੀਂ,
ਮੇਰੀ ਵਾਈਫ ਮੇਰੇ ਨਾਲ ਲੜਦੀ ਰਹਿੰਦੀ ਆ,
ਜਿੱਦਾਂ ਹੁਣ
ਮੇਰੀ ਵਾਈਫ ਮੈਨੂੰ ਰੋਟੀ ਨਹੀਂ ਬਣਾ ਕੇ ਦਿੰਦੀ, ਮੇਰੀ ਵਾਈਫ ਨਾ ਚਾਹ ਦੇ ਵਿੱਚ ਲੂਣ ਪਾਉਣ ਦੀ ਕਦੇ ਕਦੇ, ਇਹ ਗੱਲਾਂ ਕਰਨ ਵਾਲੀਆਂ ਆ,
ਨਹੀਂ ਉਹ
ਇਹ ਤੁਹਾਡੀ ਘਰ ਦੀ ਲੜਾਈ ਆ।
ਨਹੀਂ, ਜਿਸ ਤਰ੍ਹਾਂ ਹੁਣ ਤੁਸੀਂ ਇੰਗਲੈਂਡ ਦੀ ਗੱਲ ਦੱਸੀ ਵੀ ਪਿੱਛੇ ਪਿੱਛੇ ਜਾ ਰਹੇ ਸੀ, ਉਹ ਫੋਨ ਤੇ ਆਪਣੇ ਭੇਤ ਦੱਸ ਰਹੀ ਸੀ, ਹੈ ਨਾ, ਇਸ ਕਰਕੇ ਜਿਹੜੇ ਕੰਮ ਦੇ ਉੱਤੇ ਖਾਸ ਕਰਕੇ ਜਿਹੜੇ ਤੁਹਾਡੇ ਸਹਿਯੋਗੀ ਆ ਜਾਂ ਕੋਵਰਕਰ ਆ ਉਹਨਾਂ ਨਾਲ ਕਦੇ ਵੀ ਮਤਲਬ ਤੁਸੀਂ ਆਪਣੀ ਪਰਸਨਲ ਜਿਹੜੀ ਜ਼ਿੰਦਗੀ ਨੂੰ ਸ਼ੇਅਰ ਨਾ ਕਰੋ, ਜ਼ਿਆਦਾ ਬੇਲੋੜੀ ਸ਼ੇਅਰ ਨਾ ਕਰੋ, ਉਹਨਾਂ ਨਾਲ ਇੱਦਾਂ ਦੀਆਂ ਗੱਲਾਂ ਨਾ ਕਰੋ। ਉਹ ਉਹ ਉਹਦਾ ਕਾਰਨ ਕੀ ਹੈ ਕਿ ਇੱਕ ਟਾਈਮ 'ਤੇ ਆ ਕੇ ਉਹ ਜਦੋਂ ਭਾਂਡੇ ਖੜਕਣਗੇ ਇਕੱਠੇ ਹੋਇਓ ਤਾਂ ਉਹੀ ਤੁਹਾਡੀ ਜਿਹੜੀ ਜਾਣਕਾਰੀ ਉਹਨਾਂ ਨੂੰ ਤੁਸੀਂ ਦਿੱਤੀ ਹੋ ਹੈ ਉਹ ਤੁਹਾਡੇ ਉਲਟ ਵਰਤਣਗੇ ਫਿਰ।
ਬਿਲਕੁਲ ਬਿਲਕੁਲ, ਤੁਹਾਡੇ ਖਿਲਾਫ਼ ਵਰਤੂਗੇ ਤੁਹਾਡੇ, ਜਿਸ ਵੇਲੇ ਤੁਹਾਨੂੰ ਥੱਲੇ ਲਾਉਣਾ ਹੋਊਗਾ ਤਾਂ ਉਹੀ ਜਿਹੜੀਆਂ ਇਨਫੋਰਮੇਸ਼ਨ ਤੁਸੀਂ ਉਸ ਵੇਲੇ ਬੜੇ ਚਾਅ ਦੇ ਵਿੱਚ ਆ ਕੇ ਇਮੋਸ਼ਨ ਦੇ ਵਿੱਚ ਆ ਕੇ ਉਹਨਾਂ ਨੇ ਦੱਸੀਆਂ ਹੈ ਉਹੀ ਤੁਹਾਡੇ ਖਿਲਾਫ਼ ਭੁਗਤਣਗੀਆਂ। ਇੱਦਾਂ ਹੁੰਦਾ ਆ, ਦੇਖਿਆ ਆ, ਕਈ ਵਾਰ ਨਿਭਾਇਆ ਵੀ ਆ,
ਨਿਭਾਇਆ ਨਹੀਂ ਉਹ ਤੁਹਾਡੇ ਅਗੇਂਸਟ ਚੱਲਦੀ ਹੈ। ਹੁਣ ਅਗਲੇ ਪੁਆਇੰਟ 'ਤੇ ਚੱਲਦੇ ਹਾਂ ਭਾਜੀ, ਦੂਜਾ ਪੁਆਇੰਟ
ਆਪਣੇ ਕੰਮ ਵਾਲੀ ਥਾਂ ਅਤੇ ਦੋਸਤੀ ਦੇ ਵਿਚਕਾਰ ਦੀਆਂ ਜਿਹੜੀਆਂ ਰਖਾਵਾਂ ਆ ਨਾ ਉਹਨੂੰ ਧੁੰਦਲਾ ਨਾ ਹੋਣ ਦਿਓ। ਨਿਮਰ, ਵਿਚਾਰਸ਼ੀਲ ਅਤੇ ਦਿਆਲੂ ਬਣੋ, ਪਰ ਇਹ ਯਾਦ ਰੱਖੋ ਇਹ ਸਿਰਫ ਇੱਕ ਨੌਕਰੀ ਹੈ, ਸਮਾਜਿਕ ਸੰਗਠਨ ਨਹੀਂ ਹੈ, ਸਮਾਜਿਕ ਇਕੱਠ ਨਹੀਂ ਹੈ। ਇਸ ਨੂੰ ਸਿਰਫ ਨੌਕਰੀ ਦੇ ਸੀਮਾ ਦੇ ਵਿੱਚ ਰੱਖੋ, ਇਸ ਨੂੰ ਸਮਾਜਿਕ ਤਾਣਾ ਬਾਣਾ ਨਾ ਇਹਦੇ ਨਾਲ ਬਣੋ, ਸਮਾਜਿਕ ਗੱਲਾਂ ਨਾ ਕਰੋ, ਘੱਟ ਕਰੋ। ਅਤੇ ਉਹਦੇ ਨਾਲ ਕੀ ਹੋਊਗਾ ਕਿ ਤੁਹਾਡੀ ਜਿਹੜੀ ਦੋਸਤੀ ਆ ਉਹ ਨਹੀਂ ਹੋਣੀ ਚਾਹੀਦੀ, ਤੁਹਾਡੀ ਕਲੀਗ ਵਾਲੀ ਦੋਸਤੀ ਹੋਣੀ ਚਾਹੀਦੀ, ਨਾ ਕਿ ਤੁਹਾਡੀ ਸਮਾਜਿਕ ਦੋਸਤੀ ਹੋਣੀ ਚਾਹੀਦੀ।
ਨਹੀਂ ਫਿਰ ਤੁਹਾਡੇ ਕਹਿਣ ਦਾ ਮਤਲਬ ਉੱਥੇ ਬਾਦਲਾਂ ਦੀਆਂ ਗੱਲਾਂ ਨਾ ਕਰੀਏ, ਫਿਰ ਜਥੇਦਾਰ ਸਾਹਿਬ ਉਹਨਾਂ ਦੀਆਂ ਗੱਲਾਂ ਨਾ ਕਰੀਏ?
ਅਮਨਦੀਪ, ਉੱਥੇ ਤੁਸੀਂ ਜਿੱਦਾਂ ਹੁਣ ਮੇਘ ਮਲਹਾਰ ਗਾਉਂਗੇ ਤਾਂ ਮੀਂਹ ਪੈਣ ਲੱਗ ਪੈਣਾ, ਬਾਦਲਾਂ ਦੀਆਂ ਗੱਲਾਂ ਵੀ ਨਹੀਂ ਕਰਨੀਆਂ ਚਾਹੀਦੀਆਂ, ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ।
ਤੇ ਉੱਥੇ ਕੰਮ ਦੀ ਗੱਲ ਕਰੀਏ ਫਿਰ, ਤਾਂ ਭਾਜੀ ਧੱਕਾ ਆ, ਤੁਸੀਂ ਧੱਕਾ ਕਰ ਰਹੇ ਹੋ ਆਪ ਵਿਚਾਰ ਦੇ ਕੇ ਤਾਂ। ਫਿਰ ਦੇਖੋ
ਕੰਮ ਦੀ ਗੱਲ ਕਰਨੀ, ਵੈਸੇ ਨਿਮਰ ਹੋਣਾ ਚਾਹੀਦਾ, ਵਿਚਾਰਸ਼ੀਲ ਹੋਣਾ ਚਾਹੀਦਾ, ਵਿਚਾਰ ਦਿਆਲੂ ਵੀ ਹੋਣਾ ਚਾਹੀਦਾ। ਅਗਰ ਕਿਸੇ ਵੇਲੇ ਕਿਸੇ ਨੂੰ ਕੋਈ ਟਰਬਲ ਆ ਰਹੀ ਆ ਉਹ ਤੋਂ ਕੰਮ ਨਹੀਂ ਹੋ ਰਿਹਾ ਤੇ ਤੁਹਾਡਾ ਫਰਜ਼ ਵੀ ਬਣਦਾ ਕਿ ਉਹਨੂੰ ਕੰਮ ਦੇ ਕੰਮ ਕਰਨ ਦੇ ਲਈ ਹੈਲਪ ਕਰੋ। ਇੰਨੀ ਬਿਨਾਂ ਹੈਲਪ ਕਰ ਦਿਓ ਕਿ ਤੁਹਾਨੂੰ ਹੈਲਪਲੈਸ ਕਰ ਦੇਵੇ ਉਹ।
ਬਿਲਕੁਲ, ਚਲੋ ਇਹ ਵਧੀਆ ਵਿਚਾਰ ਹੈ ਕਿ ਆਪਣੀ ਜਿਹੜੀ ਆ ਤੁਸੀਂ ਬਾਉਂਡਰੀਜ਼ ਆ ਉਹਦੇ ਅੰਦਰ ਰਹੋ ਆਪਣੀ।
ਹਾਂਜੀ,
ਦੋਸਤੀ ਹੋਰ ਚੀਜ਼ ਹੈ, ਕੰਮ 'ਤੇ ਜਿਹੜੇ ਵਰਕਰ ਨੇ ਹੋਰ ਚੀਜ਼। ਕਈ ਵਾਰੀ ਇੱਦਾਂ ਹੁੰਦੀ ਭਾਜੀ, ਦੋ ਦੋਸਤ ਵੀ ਇਕੱਠੇ ਕੰਮ ਕਰ ਰਹੇ ਹੁੰਦੇ ਨੇ, ਮੈਨੂੰ ਲੱਗਦਾ ਉੱਥੇ ਵੀ ਜੇ ਅਗਰ ਦੋਸਤ ਵੀ ਆ ਤਾਂ ਵੀ ਉਹਨੂੰ ਉੱਥੇ ਵੀ ਥੋੜ੍ਹਾ ਜਿਹਾ ਗੈਪ ਰੱਖਣਾ ਚਾਹੀਦਾ ਕੰਮ 'ਤੇ।
ਅਮਨਦੀਪ, ਹੁੰਦਾ ਤਾਂ ਇਹ ਵੀ ਹੈ ਕਈ ਵਾਰੀ ਹਸਬੈਂਡ ਵਾਈਫ ਇੱਕ ਜਗ੍ਹਾ 'ਤੇ ਜੋਬ ਕਰ ਰਹੇ ਹੁੰਦੇ ਆ, ਉੱਥੇ ਕੀ ਉੱਥੇ ਦਾਸਤਾਂ ਕੀ ਬਣੂਗੀ ਫਿਰ?
ਦਾਸਤਾਂ ਫਾਰਮਾਂ 'ਤੇ ਬਹੁਤ ਬਣਦੀਆਂ ਇਹ ਕਹਾਣੀਆਂ, ਫਾਰਮਾਂ 'ਤੇ ਮੈਂ ਤੁਹਾਨੂੰ ਸਟੋਰੀਆਂ ਸੁਣਾਉਣ ਲੱਗ ਪਈ ਨੇ। ਅਤੇ ਹਸਬੈਂਡ ਵਾਈਫਾਂ ਕਈ ਵਾਰੀ ਬੇਰੀਆਂ ਤੋੜਦੇ ਹੁੰਦੇ ਆ। ਇਹ ਇਕੱਲੇ ਮੈਂ ਪੰਜਾਬੀਆਂ ਦੀ ਨਹੀਂ ਗੱਲ ਕਰਦਾ, ਇਹ ਹੋਰ ਤੁਹਾਨੂੰ ਮੈਂ ਇਹਦੀ ਗੱਲ ਸੁਣਾਉਣਾ ਹਾਸੇ ਵਾਲੀ। ਸਾਡੇ ਫਾਰਮ 'ਤੇ ਨਾ ਇੱਕ ਥਾਈਲੈਂਡ ਮਲੇਸ਼ੀਅਨ ਹੈ ਕੰਟਰੈਕਟਰ, ਠੀਕ ਹੈ, ਉਹਨੂੰ ਜਾਣ ਕੇ ਬਿਲਲੀ ਬਿਲਲੀ ਅੰਗਰੇਜ਼ੀ ਆਉਂਦੀ ਆ, ਜਿੱਦਾਂ ਸਾਨੂੰ ਸਮਝਾਉਂਦਾ ਹੁੰਦਾ। ਤੇ ਜਿੱਦਾਂ ਕਹਿੰਦਾ ਹੁੰਦਾ ਫਰੂਟ ਬੈਟ, ਫਰੂਟ ਹੈ ਨਾ ਬੈਟ, ਤੇ ਉਹ ਫਿਰ ਸਾਨੂੰ ਕੱਲ੍ਹ ਸਮਝ ਆਈ ਵੀ ਉਹ ਬੇਟ ਕਹਿ ਸਕਦਾ, ਵੀ ਫਰੂਟ ਨੂੰ ਬੇਟ ਕਰਾਓ ਹਜੇ ਹਜੇ ਨਾ ਤੋੜੋ। ਅਸੀਂ ਉਹਨੂੰ ਮਤਲਬ ਇੰਨੀ ਕੁ ਲੈਵਲ ਦੀ ਹੈਗੀ ਆ ਉਹਦੀ, ਜਾਣੀ ਕਿ ਸਾਨੂੰ ਚੌਂ ਪੰਜੀ ਕੁ ਦਿਨ ਹੀ ਸਮਝ ਆ ਜਾਂਦਾ ਉਹ ਕਹਿਣਾ ਕੀ ਚਾਹੁੰਦਾ ਆ, ਠੀਕ ਹੈ। ਹੁਣ ਦੇਖੋ ਤਰਾਸਦੀ ਉਹਦੇ ਉੱਤੇ ਜਿਹੜੀ ਉਹਦੀ ਗਰਲਫ੍ਰੈਂਡ ਹੈ ਜਿਹਦੇ ਬਹੁਤ ਦੇਰ ਤੋਂ ਇਕੱਠੇ ਰਹਿ ਰਹੇ, ਉਹ ਹੈਗੀ ਜਪਾਨਣ।
ਅੱਛਾ ਜੀ,
ਉਹ ਜਪਾਨ ਦੀ ਆ।
ਅੱਛਾ ਜੀ,
ਤੇ ਅਸੀਂ ਬੜੇ ਹੈਰਾਨ ਵੀ ਯਾਰ ਇਹ ਮਲੇਸ਼ੀਅਨ, ਉਹ ਜਪਾਨ ਦੀ। ਮੇਰੀ ਵਾਈਫ ਨੇ ਉਹਨੂੰ ਪੁੱਛਿਆ ਵੀ ਤੈਨੂੰ ਜਪਾਨੀ ਆਉਂਦੀ ਆ? ਕਹਿੰਦਾ ਨੋ 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 ਨੋ। ਤੇ ਉਹਦੀ ਉਹ ਵਾਈਫ ਨੂੰ ਪੁੱਛਿਆ ਗਰਲਫ੍ਰੈਂਡ ਵੀ ਤੈਨੂੰ ਮਲੇਸ਼ੀਅਨ ਆਉਂਦੀ ਆ? ਕਹਿੰਦੀ ਨੋ 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 ਨੋ। ਹੋਇਆ ਕੀ ਭਾਜੀ, ਡੇਢ ਕੁ ਹਫ਼ਤਾ ਪਹਿਲਾਂ ਵੀ ਲੜਾਈ ਹੋਈ ਉੱਥੇ ਉਹਨਾਂ ਦੀ ਆਪਸ 'ਚ।
ਅੱਛਾ ਅੱਛਾ ਜੀ,
ਹਾਂ, ਮਤਲਬ 100 ਬੰਦੇ ਦੇ ਮੂਹਰੇ ਹੋਈ ਲੜਾਈ, ਤੇ ਮਤਲਬ ਸਾਰਿਆਂ ਨੇ ਦੇਖੀ ਬੜੇ ਚਾਅ ਦੇ ਨਾਲ ਫਿਰ ਉਹ।
ਅੱਛਾ ਅੱਛਾ ਜੀ,
ਤੇ ਸਾਰੇ ਇਸ ਗੱਲ ਤੋਂ ਹੈਰਾਨ ਸੀ ਵੀ ਸਮਝ ਇਹਨਾਂ ਨੂੰ ਕੁਛ ਨਹੀਂ ਆਉਂਦੀ, ਇਹ ਲੜਦੇ ਕਾਹਦੇ ਆ। ਉਹ ਤੋਂ ਬਾਅਦ ਨਾ
ਲੈਂਗੁਏਜ ਕਿਹੜੀ ਚ ਲੜਦੇ,
ਲੈਂਗੁਏਜ ਕਿਹੜੀ ਚ, ਹਾਂ, ਉਹ ਫਿਰ ਅਸੀਂ ਇਹੀ ਸਵਾਲ ਉਹਨਾਂ ਨੂੰ ਪੁੱਛਿਆ ਵੀ ਜਦੋਂ ਤੁਸੀਂ ਲੜਨਾ ਹੁੰਦਾ ਆ ਤਾਂ ਤੁਸੀਂ ਕਿਹੜੀ ਲੈਂਗੁਏਜ 'ਚ ਲੜਦੇ ਹੋ? ਕਹਿੰਦੇ ਅਸੀਂ ਲੜਦੇ ਹਾਂ ਜੀ ਫਿਲੀਪੀਨੀ 'ਚ। ਫਿਲੀਪੀਨ, ਮੈਂ ਕਿਹਾ ਤੁਸੀਂ ਮਲੇਸ਼ੀਅਨ, ਉਹ ਜਪਾਨੀ ਲੜਾਈ ਤੁਹਾਡੀ ਫਿਲੀਪੀਨੀ 'ਚ ਹੁੰਦੀ ਆ, ਉਹ ਕੱਲ ਹੀ।
ਹਾਂਜੀ,
ਕਹਿੰਦੇ ਫਿਲੀਪੀਨੀ 'ਚ ਲੜਨ ਦਾ ਮਜ਼ਾ ਬੜਾ ਆਉਂਦਾ, ਕਹਿੰਦੇ ਇਹਨੂੰ ਵੀ ਆਉਂਦੀ ਆ ਫਿਲੀਪੀਨੀ, ਮੈਨੂੰ ਵੀ ਆਉਂਦੀ ਆ, ਤੇ ਸਾਨੂੰ ਨਾ ਮਜ਼ਾ ਬੜਾ ਆਉਂਦਾ ਫਿਲੀਪੀਨੀ ਲੜਨ ਦਾ। ਸੋ ਜਦੋਂ ਲੜਾਈ ਕਰਦੇ ਆ ਫਿਲੀਪੀਨੀ 'ਚ ਕਰਦੇ ਆ,
ਠੀਕ ਹੈ।
ਤੇ ਮੈਂ ਉਹਨਾਂ ਨੂੰ ਹੋਰ ਸਲਾਹ ਦਿੱਤੀ, ਮੈਂ ਕਿਹਾ ਪਿਆਰਿਓ, ਮਤਲਬ ਲੜਨਾ ਆ ਨਾ, ਜੇ ਤੁਸੀਂ ਮਜ਼ਾ ਹੀ ਲੈਣਾ ਲੜਾਈ ਦਾ, ਫਿਰ ਵਾਈ ਨੋਟ ਪੰਜਾਬੀ, ਪੰਜਾਬੀ 'ਚ ਲੜਨ ਦਾ ਹੋਰ ਵੀ ਬੜਾ ਮਜ਼ਾ ਆਉਂਦਾ।
ਉਹ ਸਿੱਖ ਲਓ,
ਮੈਂ ਕਿਹਾ ਤੁਸੀਂ ਲੈਸਨ ਲਿਆ ਕਰੋ ਹੁਣ ਪੰਜਾਬੀ ਦੇ, ਪੰਜਾਬੀ ਚ ਜਿੱਦਾਂ ਜੇ ਤੁਸੀਂ ਇਹਨੂੰ ਅਡੋਪਟ ਕਰੋ ਆਪਣੀ ਲੜਾਈ ਦੀ ਲੈਂਗੁਏਜ,
ਇਹ ਬੰਦੇ ਬਖਤਿਆਰ ਕਰੋ।
ਹਾਂ, ਸੋ ਉਹ ਗੱਲ ਇਹ ਹੈ ਕਿ ਦੇਖੋ ਆਪਾਂ ਇਹੀ ਗੱਲ ਕਰ ਰਹੇ ਸੀ ਨਾ, ਹਸਬੈਂਡ ਵਾਈਫ ਕੰਮ ਕਰੇ, ਇੱਕ ਨਹੀਂ ਮੇਰੇ ਕੋਲ 200 ਕੇਸ ਆਏ ਹੋ ਜਾਏ ਐਪੀਸੋਡ ਹੈ ਜਿੱਥੇ ਇੱਦਾਂ ਦੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ, ਕੋਈ ਛੱਡ ਕੇ ਭੱਜ ਜਾਂਦਾ ਉੱਥੇ ਲੜਦਾ ਕੋਈ ਬਹੁਤ, ਅਤੇ ਇਹ 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 ਬੜੀ ਸਮੱਸਿਆ ਆਉਂਦੀ ਜਿੱਥੇ ਹਸਬੈਂਡ ਐਂਡ ਵਾਈਫ ਇਕੱਠੇ ਕੰਮ ਕਰਦੇ ਹੁਣ ਉਹ ਲੜਾਈ 'ਚ ਹੁੰਦਾ, ਪਰ ਦੋਸਤ ਜੇ ਦੋਸਤਾਂ ਦੀ ਲੜਾਈ ਹੋਰ ਤਰ੍ਹਾਂ ਦੀ, ਉਹ ਤਾਨੇ ਮਿਹਣੇ ਵਾਲਿਆਂ ਕੰਮ ਨਹੀਂ ਹੁੰਦਾ। ਖੈਰ ਭਾਜੀ, ਇਸ ਤੋਂ ਬਾਅਦ ਅੱਗੇ ਚੱਲਦੇ ਤੀਜੇ ਪੁਆਇੰਟ 'ਤੇ।
ਤੀਜਾ ਤਾਂ ਪੜ੍ਹ ਲਿਆ ਅਮਨਦੀਪ?
ਨਹੀਂ ਆਪਣੇ
ਨਹੀਂ ਤੀਜੇ ਨਹੀਂ, ਦੋਏ ਪੜ੍ਹੇ ਆ,
ਦੋਏ ਪੜ੍ਹੇ ਹਨ।
ਤੀਜਾ ਪੁਆਇੰਟ ਹੈਗਾ ਆਪਣੇ ਸਹਿਕਰਮੀਆਂ ਨਾਲ ਪੇਸ਼ੇਵਰ, ਨੈਤਿਕ ਅਤੇ ਦੋਸਤਾਨਾ ਰਿਸ਼ਤਾ ਬਣਾਈ ਰੱਖੋ, ਪਰ ਇਸ ਨੂੰ ਦੋਸਤੀ ਵਜੋਂ ਗਲਤ ਨਾ ਕਰੋ। ਯਾਦ ਰੱਖੋ ਤੁਸੀਂ ਸਹਿਯੋਗੀ ਹੋ, ਸਹਿਕਰਮੀ ਹੋ, ਦੋਸਤ ਨੇ।
ਬਿਲਕੁਲ ਸਹੀ ਗੱਲ ਹੈ,
ਤੇ ਐਕਸਪਲੇਨੇਸ਼ਨ ਕਰੋ।
ਆਪਾਂ ਪਹਿਲਾਂ ਇਹ ਗੱਲ ਕਰ ਚੁੱਕੇ ਹਾਂ ਕਿ ਆਪਣਾ ਜਿਹੜਾ ਦੋਸਤਾਨਾ ਫਰੈਂਡਸ਼ਿਪ, ਫਰੈਂਡਲੀ ਬਿਹੇਵੀਅਰ ਚਾਹੀਦਾ, ਪਰ ਫਰੈਂਡਸ਼ਿਪ ਨਹੀਂ ਚਾਹੀਦੀ, ਸ਼ਿਪ ਫਰੈਂਡ ਨਹੀਂ ਚਾਹੀਦਾ।
ਇਹਤੇ ਧਿਆਨ ਵੈਸੇ ਦੇਣ ਦੀ, ਜਿੱਦਾਂ ਤੁਸੀਂ ਸ਼ਬਦਾਵਲੀ ਵਰਤ ਰਹੀ ਆ ਕਿ ਫਰੈਂਡਲੀ ਬਿਹੇਵੀਅਰ ਹੋਣਾ ਚਾਹੀਦਾ, ਨਾ ਕਿ ਫਰੈਂਡਸ਼ਿਪ ਹੋਣੀ ਚਾਹੀਦੀ। ਫਰੈਂਡਸ਼ਿਪ ਤੇ ਬਿਹੇਵੀਅਰ ਵੀ ਬੜਾ ਫਰਕ
ਹੁੰਦਾ।
ਜਿਸ ਵੇਲੇ ਫਰੈਂਡਸ਼ਿਪ ਹੋ ਜਾਂਦੀ ਆ, ਫਿਰ ਤੁਸੀਂ ਆਪਣੀਆਂ ਸਾਰੀਆਂ ਗੱਲਾਂ ਸ਼ੇਅਰ ਕਰਦੇ ਆ। ਜਿਸ ਵੇਲੇ ਫਰੈਂਡਲੀ ਬਿਹੇਵੀਅਰ ਹੁੰਦਾ, ਫਿਰ ਤੁਸੀਂ ਕੰਮ ਤੇ ਇੱਕ ਫਰੈਂਡਲੀ ਵੇ ਨਾਲ ਗੱਲਬਾਤ, ਕਨਵਰਸੇਸ਼ਨ ਜਿਹੜੀ ਆ ਉਹ ਬੜੀ ਵਧੀਆ ਕਰਦੇ ਆ, ਤੇ ਕਨਵਰਸੇਸ਼ਨ ਤੁਹਾਡੀ ਜਿਹੜੀ ਆ ਵਰਕ ਪਲੇਸ ਤੇ ਵਧੀਆ ਹੀ ਹੋਣੀ ਚਾਹੀਦੀ ਆ, ਫਰੈਂਡਲੀ ਹੋਣੀ ਚਾਹੀਦੀ ਆ, ਨਾ ਕਿ ਫਰੈਂਡਸ਼ਿਪ ਵਾਲੀ ਹੋਣੀ ਚਾਹੀਦੀ। ਇਹੀ ਕਹਿਣਾ ਚਾਹੁੰਦੇ ਤੁਸੀਂ?
ਭਾਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਜਿੱਥੇ ਵੀ ਜਾਈਏ, ਚਾਹੇ ਕੰਮ ਤੇ ਜਾਈਏ, ਕਿਤੇ ਵੀ ਜਾਈਏ, ਤਾਂ ਤੁਸੀਂ ਕਿਹੋ ਜਿਹੇ ਹੋਣੇ ਚਾਹੀਦੇ ਆ, ਤੁਹਾਡਾ ਬਿਹੇਵੀਅਰ ਕਿਹੋ ਜਿਹਾ ਹੋਣਾ, ਫਰੈਂਡਲੀ ਹੋਣਾ ਚਾਹੀਦਾ ਆ। ਉਹ ਆਪਾਂ ਗੁਰਬਾਣੀ ਦੇ ਵਿੱਚ ਵੀ ਅਕਸਰ ਅਰਦਾਸ ਕਰਦੇ ਹਾਂ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੇ, ਮਿੱਤਰ ਮਿੱਤਰ ਅਸਾਡੜੇ ਸਹੀ, ਕਿ ਜਿਨ੍ਹਾਂ ਨੂੰ ਦੇਖਦੇ ਹੀ ਦੁਰਮਤ ਦੂਰ ਹੋ ਜਾਵੇ, ਉਹ ਸਾਡੇ ਮਿੱਤਰ ਹੋਣ, ਫਿਰ ਅਸੀਂ ਵੀ ਉੱਦਾਂ ਦੇ ਬਣੀਏ ਕਿ ਸਾਨੂੰ ਦੇਖ ਕੇ ਲੋਕ ਕਹਿਣ, ਯਾਰ ਆ ਗਿਆ ਜੀ, ਅਮਨਦੀਪ ਸਿੰਘ ਸਿੱਧੂ ਆ ਗਿਆ, ਫਲੋਰਾ ਭਾਜੀ ਆ ਗਿਆ, ਕਿਆ ਬਾਤ ਹੈ। ਜਿਨ੍ਹਾਂ ਨੂੰ ਦੇਖ ਕੇ ਰੂਹ ਖੁਸ਼ ਹੋ ਜਾਵੇ, ਆਪਾਂ ਉੱਦਾਂ ਦੇ ਬਣੀਏ, ਮੇਰੇ ਮੇਰੇ ਕਹਿਣ ਦਾ ਮਤਲਬ ਇਹ ਹੈ। ਆਪਣੇ ਆਪ ਹੀ
ਇਕੋਨਮੀ
ਪੜ੍ਹਾਉਂਦੇ ਹੋ, ਬਾਕੀ ਹੁਣ ਤੁਹਾਡੇ ਸਿਰ ਤੇ ਵਾਲ ਹੈ ਨੀ, ਤੁਸੀਂ ਬਹੁਤ ਵੱਡੇ ਲੱਗਦੇ ਹੋ, ਤੁਹਾਡੇ ਕੋਲ ਬਹੁਤ ਪੈਸਾ ਆ ਤਾਂ ਹੀ ਵਾਲ ਹੈ ਨਹੀਂ ਤਾਂ ਬੰਦਾ। ਉਹ ਮੈਨੂੰ ਕਿਸੇ ਨੇ ਪੁੱਛਿਆ, ਧਨੀ ਉਹਨਾਂ ਨੇ ਪੁੱਛਿਆ, ਕਹਿੰਦੇ ਵੀ ਭਾਜੀ ਕੋ ਪੈ ਮਤਲਬ ਤੁਸੀਂ ਕਹਿੰਦੇ ਪੈਸੇ ਉਹਦੇ ਕੋਲ ਵਾਲ ਹੈ ਨਹੀਂ, ਪੈਸੇ ਹੈਗੇ ਆ ਵੀ ਉਹ ਵਾਲ ਲਵਾ ਕੱਲ ਹੀ ਨਹੀਂ ਲੈਂਦੇ ਜੇ ਪੈਸੇ ਹੈਗੇ ਆ। ਮੈਂ ਕਿਹਾ ਉਹ ਫਿਰ ਮੈਂ ਕਿਹਾ ਪੈਸੇ ਤਾਂ ਹੀ ਆ ਵੀ ਵਾਲ ਤਾਂ ਨਹੀਂ ਲਵਾਉਂਦੇ ਕਰਕੇ ਪੈਸੇ ਆ, ਉਹ
ਜੇ ਲਵਾ ਲੈ ਫਿਰ ਪੈਸੇ ਜਾਂਦੇ ਰਹਿਣੇ ਤਾਂ ਨਹੀਂ ਲਵਾਈ।
ਹਾਂਜੀ, ਚਲੋ ਅੱਗੇ ਚੱਲਦੇ ਆਪਾਂ ਚੌਥੇ ਪੁਆਇੰਟ ਵੱਲ। ਭਾਜੀ
ਅਮਨਦੀਪ, ਜੇ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਜਿੱਥੇ ਇਹ ਉਹਨਾਂ ਦੀਆਂ ਜਾਂ ਤੁਹਾਡੀਆਂ ਨੌਕਰੀਆਂ ਬਚਾਉਣ ਦਾ ਮਾਮਲਾ ਹੈ, ਤਾਂ ਸਹਿਕਰਮੀ ਜਾਂ ਤੁਹਾਡੇ ਕਲੀਗ ਆਪਣੇ ਆਪ ਨੂੰ ਤਰਜੀਹ ਦੇਣਗੇ, ਅਤੇ ਤੁਹਾਨੂੰ ਬੱਸ ਦੇ ਹੇਠਾਂ ਹੀ ਸੁੱਟ ਦੇਣਗੇ, ਆਪਣੇ ਆਪ ਨੂੰ ਅਜਿਹੀ ਸਥਿਤੀ ਤੋਂ ਬਚਾਉਣਾ ਚਾਹੀਦਾ ਹੈ। ਤਾਂ ਹੀ ਤਾਂ ਕਿਹਾ ਹੈ ਕਿ ਆਪਣੇ ਵਿਚਾਰ, ਆਪਣੇ ਜਿਹੜੀਆਂ ਤੁਹਾਡੀਆਂ ਪਲੈਨਿੰਗ ਆ, ਉਹ ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ ਕਿਸੇ ਨਾਲ।
ਭਾਜੀ
ਆਪਣੇ ਹਿੱਤਾਂ ਦੀ ਰੱਖਿਆ,
ਮਤਲਬ ਮੰਗਟ ਅੰਕਲ ਵੀ ਸੁਣਦੇ ਹੋਣੇ ਆ, ਸਾਰੇ ਪੁਰਾਣੇ ਵੀ ਇੱਥੇ ਬਲਗੁਲਗੇ ਵੀ ਸਾਰੇ ਏਰੀਏ 'ਚ ਸੁਣਦੇ ਹੋਣੇ ਆ ਕਿ ਇਹ ਪ੍ਰੋਬਲਮ ਬਿਮਾਰੀ ਬਹੁਤ ਦੇਰ ਤੋਂ ਆ, ਕਿ ਜਦੋਂ ਨਾ ਮਤਲਬ ਜੇ ਚਾਰ ਬੰਦੇ ਆ, ਚਾਰਾਂ 'ਚੋਂ ਦੋ ਕੱਢਣੇ ਆ, ਜਦੋਂ ਕੱਢਣ ਦਾ ਮਾਮਲਾ ਆ ਜਾਂਦਾ ਨਾ, ਫਿਰ ਉਹ ਜਿੰਨੀਆਂ ਵੀ ਦੋਸਤੀਆਂ ਕੰਮਾਂ ਦੇ ਉੱਤੇ ਪਾਲੀਆਂ ਹੁੰਦੀਆਂ ਉਹ ਸਾਰੀਆਂ ਖੂਹ ਖਾਤੇ 'ਚ ਚਲ ਜਾਂਦੀਆਂ।
ਬੱਸ ਦੇ ਥੱਲਣ ਦੇ
ਉਹ ਤੁਹਾਡੇ ਜਿਹੜੇ ਬੰਦੇ ਤੁਹਾਨੂੰ ਕਢਾਉਣ ਦੇ ਲਈ ਨਾ, ਫਿਰ ਉਹ ਫਿਰ ਤੁਹਾਡੀਆਂ ਦੋਸਤੀਆਂ ਦੋਸਤੀਆਂ, ਇਹਦੇ ਮਤਲਬ ਇਹ ਆ ਵੀ ਬੱਸ ਦੇ ਹੇਠਾਂ ਸੁੱਟ ਦੇਣਗੇ ਚੱਲਦੀ ਦੇ ਤੁਹਾਨੂੰ।
ਹਾਂਜੀ,
ਕਿ ਤੁਸੀਂ ਦੇਖਦੇ ਰਹਿ ਜਾਓਗੇ, ਫਿਰ ਉਹ ਤੁਸੀਂ ਸੋਚਿਆ ਹੋਣਾ ਵੀ ਮੈਂ ਇਹਨਾਂ ਨੂੰ ਲੱਡੂ ਖਿਲਾ ਦਿੱਤੇ, ਮੈਂ ਇਹਨਾਂ ਨੂੰ ਪਰੌਂਠੇ ਖਿਲਾ ਦਿੱਤੇ, ਮੈਂ ਇਹਨਾਂ ਨੂੰ ਆਹ ਖਿਲਾ ਦਿੱਤਾ, ਅਤੇ ਇਹ ਮੇਰੇ ਨਾਲ ਫਿਰ ਵਫਾ ਕਰਨਗੇ। ਪਰ ਇਹ ਪੁਆਇੰਟ ਇਹ ਦੱਸ ਰਹੇ ਨੇ ਵੀ ਜਦੋਂ ਨੌਕਰੀ ਤੋਂ ਕੱਢਣ ਦੀ ਗੱਲ ਆਉਣੀ ਆ ਜਾਂ ਹਟਾਉਣ ਦੀ ਗੱਲ ਆਉਣੀ ਆ, ਬਚਾਉਣ ਦਾ ਮਾਮਲਾ ਆਉਣਾ ਆ, ਤਾਂ ਉਹ ਤੁਹਾਡੇ ਨਾਲ ਘੱਟ ਨਹੀਂ ਕਰਨਗੇ, ਉਹ ਵਫਾ ਨਹੀਂ ਕਰਨਗੇ, ਫਿਰ ਪਰੌਂਠੇ ਪਰੌਂਠੇ ਸਭ ਜਾਂਦੇ ਲੱਗੇ ਫਿਰ, ਠੀਕ ਹੈ। ਇਸ ਕਰਕੇ ਆਪਣੇ ਹਿੱਤਾਂ ਦੀ ਰੱਖਿਆ ਕਰੋ, ਆਪਣੇ ਆਪ ਨੂੰ ਬਚਾਓ, ਆਪਣੇ ਆਪ ਨੂੰ ਇੰਨਾ ਕੁ ਬਣਾਓ ਕਿ ਤੁਹਾਨੂੰ ਨਾ ਕੱਢਣ ਕੰਮ।
ਜਦੋਂ ਤੁਹਾਡੇ ਕੋਲ ਵਿਹਲ ਹੋਵੇ ਨਾ, ਸਮਾਂ ਖਾਲੀ ਹੋਵੇ, ਤਾਂ ਫਿਰ ਤੁਸੀਂ ਆਪਣੇ ਆਪ ਨਾਲ ਗੱਲਾਂ ਕਰੋ, ਕੋਈ ਇੱਦਾਂ ਦੀ ਗੱਲ ਸਿਰ ਜੋ ਕਿਤਾਬ ਮਾੜੀ ਜਿਹੀ ਲੈ ਕੇ ਨਾ ਤੇ ਲਿਖ ਲਓ ਵੀ ਮੈਂ ਆਹ ਗੱਲ ਅੱਜ ਨਾ ਸਿੱਖੀ ਆ, ਆਹ ਗੱਲ ਮੈਂ ਕਰਨੀ ਆ। ਕ੍ਰੀਏਟਿਵ ਥਿੰਗ ਥੋੜ੍ਹੀ ਬਹੁਤੀ ਕਰ ਲਓ ਜੇ ਤੁਸੀਂ ਕਰਨਾ ਚਾਹੁੰਦੇ ਹੋ। ਵੈਸੇ ਉੱਦਾਂ ਆਪਣੇ ਆਪ ਇਕੱਲੇ ਬੈਠ ਕੇ ਗੱਲਾਂ ਹੀ ਕਰੀਓ, ਇੰਨਾ ਹੀ ਬਹੁਤ ਆ, ਇੰਨਾ ਤੁਹਾਨੂੰ ਕਾਫੀ ਸਕੂਨ ਮਿਲਦਾ।
ਬਿਲਕੁਲ ਸਹੀ ਗੱਲ। ਤੇ ਅਗਲਾ ਪੁਆਇੰਟ ਚੱਲਦੇ ਹਾਂ ਜੀ, ਪੰਜਵਾਂ ਭਾਜੀ,
ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੇ ਵਿਚਕਾਰ ਸੀਮਾਵਾਂ ਰੱਖੋ। ਆਪਣੇ ਸਹਿਕਰਮੀਆਂ ਦੇ ਨਿੱਜੀ ਮਾਮਲਿਆਂ ਵਿੱਚ ਬਹੁਤਾ ਜ਼ਿਆਦਾ ਸ਼ਾਮਲ ਹੋਣ ਤੋਂ ਪਰਹੇਜ਼ ਕਰੋ ਅਤੇ ਹਰ ਸਮੇਂ ਪੇਸ਼ੇਵਰਤਾ ਦਾ ਪੱਧਰ ਜਾਂ ਪ੍ਰੋਫੈਸ਼ਨਲਿਜ਼ਮ ਦਾ ਪੱਧਰ ਬਣਾਈ ਰੱਖੋ।
ਹਾਂਜੀ, ਇਹਦਾ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜਿੱਥੇ ਤੱਕ ਮੈਨੂੰ ਸਮਝ ਆਈ ਹੈ ਕਿ ਅਗਰ ਜਿੱਦਾਂ ਹੁਣ ਸਾਡੇ ਘਰ ਮਤਲਬ ਮੇਰੇ ਬੱਚੇ ਦਾ 21ਵਾਂ ਜਨਮਦਿਨ ਹੈ, 18ਵਾਂ ਜਨਮਦਿਨ ਹੈ, ਜ਼ਰੂਰੀ ਨਹੀਂ ਹੈਗਾ ਵੀ ਮੈਂ ਆਪਣੇ ਸਾਰੇ ਵਰਕ ਕਲੀਗ ਸੱਦਣੇ ਆ, ਹੈ ਨਾ।
ਹਾਂਜੀ,
ਇਹੀ ਹੈ ਨਾ।
ਅੱਬਲ ਤਾਂ ਕੋਈ ਵੀ ਨਹੀਂ ਵਰਕ ਪਲੇਸ ਤੇ ਸੱਦਣਾ ਚਾਹੀਦਾ। ਘਰ ਜਿਸ ਵੇਲੇ ਤੁਹਾਡਾ ਫੰਕਸ਼ਨ ਹੁੰਦਾ ਨਾ, ਘਰ ਜਾਂ ਕਿਸੇ ਦਾ ਜਨਮ ਦਿਨ ਆ, ਉਹਦੇ ਵਿੱਚ ਸਿਰਫ ਪਰਿਵਾਰਕ ਮੈਂਬਰ ਹੀ ਸੱਦਣੇ ਚਾਹੀਦੇ ਆ। ਈਵਨ ਮੈਂ ਤਾਂ ਇਸ ਹੱਕ ਦੇ ਵਿੱਚ ਵੀ ਨਹੀਂ ਕਿ ਆਪਣੇ ਜਿਹੜੇ ਫਰੈਂਡ ਆ ਉਹਨਾਂ ਨੂੰ ਵੀ ਸੱਦੋ, ਕਿਉਂਕਿ ਤੁਹਾਡਾ ਆਪਣਾ ਪਰਿਵਾਰਕ ਮਾਮਲਾ ਹੁੰਦਾ ਆ। ਆਪਣੇ ਜਿਹੜੇ ਨਿੱਜੀ ਬੰਦੇ ਹੁੰਦੇ ਘਰ ਦੇ ਆ ਜਾਂ ਤਾਏ ਚਾਚੇ ਆ, ਉਹਨਾਂ ਨੂੰ ਸੱਦਣਾ ਚਾਹੀਦਾ ਅਤੇ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਉਹਨਾਂ ਦੇ ਵਿਚਕਾਰ। ਜਦੋਂ ਤੁਸੀਂ ਬਹੁਤ ਜ਼ਿਆਦਾ ਖੱਪ ਜਿਹਾ ਪਾ ਲੈਂਦੇ ਨਾ, ਕਾਫੀ ਬੰਦੇ ਇਕੱਠੇ ਕਰ ਲੈਂਦੇ ਆ, ਤੇ ਫਿਰ ਉਹ ਚੰਗਾ ਤਾਂ ਚਲੋ ਲੱਗਦਾ ਹੋਊਗਾ ਜਾਂ ਨਹੀਂ ਲੱਗਦਾ ਹੋਊਗਾ, ਮੈਨੂੰ ਨਹੀਂ ਚੰਗਾ ਲੱਗਦਾ ਉਹ। ਤੁਹਾਨੂੰ ਕਿੱਦਾਂ ਲੱਗਦਾ?
ਨਹੀਂ ਨਹੀਂ, ਕਈ ਵਾਰੀ ਇੱਦਾਂ ਹੁੰਦੀ ਆ ਵੀ ਮੰਨ ਲਓ ਵੀ ਮੇਰੇ ਬੇਟੇ ਦਾ 5ਵਾਂ ਜਨਮਦਿਨ, 10ਵਾਂ, 18ਵਾਂ, 21ਵਾਂ ਹੋਵੇ, ਮਤਲਬ ਉਹਦੇ ਵਿੱਚ ਮੈਂ ਆਪਣੇ ਦੋਸਤ ਸੱਦੇ ਹੁੰਦੇ ਆ, ਉਹਦੇ ਦੋਸਤ ਸਾਰੇ ਸੱਦੇ ਨਹੀਂ ਹੁੰਦੇ ਕਈ ਵਾਰੀ। ਇਹ ਵੀ ਗੱਲ ਹੈ ਵੀ ਜਿਹਦਾ ਫੰਕਸ਼ਨ ਹੈ ਉਹਦਾ ਕੋਈ ਹੋਣਾ ਨਹੀਂ। ਮੈਂ ਆਪਣਾ ਚਾਹ ਮਤਲਬ ਉਹ ਸਾਨੂੰ ਉੱਥੇ ਵੀ ਜਿਹੜੀਆਂ ਲਾਈਨਾਂ ਹੈ ਉਹ ਆਪਾਂ ਨੂੰ ਦੇਖਣਾ ਚਾਹੀਦਾ ਵੀ ਅਸੀਂ ਫੰਕਸ਼ਨ ਕੀ ਕਰ ਰਹੇ ਹਾਂ। ਅਤੇ ਜਿਹੜਾ ਖਾਸ ਕਰਕੇ ਕੰਮ ਦੇ ਚੱਕਰ ਦੇ ਵਿੱਚ ਸਾਨੂੰ ਇੱਦਾਂ ਨਹੀਂ ਵੀ ਹੁਣ ਮੰਨ ਲਓ ਤੁਹਾਡੇ ਉੱਥੇ 20 ਕਰਮਚਾਰੀ ਆ, ਉਹਦਾ ਹਰੇਕ ਹਫ਼ਤੇ ਤੁਸੀਂ ਕਿਸੇ ਨਾ ਕਿਸੇ ਪਾਰਟੀ 'ਤੇ ਤੁਰੇ ਰਹੋਗੇ, ਉਹ ਹੁਣ ਫਲਾਨੇ ਦੇ ਜਨਮ ਦਿਨ ਆ ਗਿਆ, ਉਹਦਾ ਆ ਗਿਆ, ਇੱਦਾਂ ਦਾ ਉਹ ਕਹਿਣਾ ਇਹ ਚਾਹੁੰਦੇ ਨੇ ਕਿ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉੱਥੇ ਇੱਦਾਂ ਦੇ ਮਸਲਿਆਂ ਦੇ ਵਿੱਚ ਸ਼ਾਮਲ ਨਾ ਹੋਵੋ, ਬਹੁਤਾ ਤੁਸੀਂ ਨਾ ਬਹੁਤਾ ਇੰਨੇ ਇਨਵੋਲਵ ਨਾ ਹੋਵੋ। ਖੈਰ,
ਹਾਂਜੀ,
ਲਾਸਟ ਪੁਆਇੰਟ 'ਤੇ ਚੱਲਦੇ ਹਾਂ ਜੀ ਭਾਜੀ।
ਅਮਨਦੀਪ, ਲਾਸਟ ਪੁਆਇੰਟ ਯਾਦ ਰੱਖੋ ਕਿ ਤੁਹਾਡੇ ਸਹਿਕਰਮੀਆਂ ਦਾ ਤੁਹਾਡੇ ਨਾਲੋਂ ਵੱਖਰਾ ਕਰੀਅਰ ਅਤੇ ਤਰਜੀਹਾਂ ਹੁੰਦੀਆਂ, ਪ੍ਰੈਫਰੈਂਸਿਸ ਹੁੰਦੀਆਂ, ਹੋ ਸਕਦੀਆਂ ਆ। ਸਹਿਯੋਗ ਕਰਨ ਅਤੇ ਕੰਮ ਕਰਨ ਲਈ ਜ਼ਰੂਰੀ ਹੋਣ ਦੇ ਬਾਵਜੂਦ ਹਮੇਸ਼ਾ ਆਪਣੇ ਵਿਕਾਸ ਅਤੇ ਤਰੱਕੀ ਨੂੰ ਤਰਜੀਹ ਦਿਓ, ਪ੍ਰਾਇਓਰਟੀ ਦਿਓ। ਇਹ ਅਮਨਦੀਪ ਬਹੁਤ ਵੱਡਾ ਪੁਆਇੰਟ ਆ ਕਿ ਤੁਹਾਨੂੰ ਹਮੇਸ਼ਾ ਜੇ ਤੁਸੀਂ ਆਪ ਵਿਕਾਸ ਕਰੋਗੇ, ਤੁਹਾਡੀ ਆਪਣੀ ਸਿਹਤ ਠੀਕ ਆ, ਆਪ ਤੁਸੀਂ ਤੰਦਰੁਸਤ ਆ, ਤਾਂ ਹੀ ਤੁਸੀਂ ਕਿਸੇ ਦੀ ਮਦਦ ਕਰ ਸਕਦੇ। ਜਹਾਜ਼ ਦੇ ਵਿੱਚ ਜਿਹੜੇ ਜਦ ਦੱਸਦੇ ਆ ਨਾ ਵੀ ਆ ਮਾਸਕ ਲਾਉਣਾ ਆ, ਉਹ ਹਮੇਸ਼ਾ ਪਹਿਲਾਂ ਦੱਸਦੇ ਤੁਸੀਂ ਆਪ ਪਹਿਲਾਂ ਲਾਉਣਾ ਆ, ਕਿਸੇ ਹੋਰ ਦੇ ਨਾਲ ਲਾਓ ਤਾਂ ਕਿ ਤੁਸੀਂ ਆਪ ਬੇਹੋਸ਼ ਹੋ ਜਾਓ ਤਾਂ ਉਹ ਜਿੰਦਾ ਰਹਿ ਜਾਵੇ।
ਆਪਣਾ ਕੰਮ ਤਾਂ ਕਰੋ, ਸਹਿਯੋਗ ਦਿਓ ਇੱਕ ਦੂਜੇ ਨੂੰ, ਪਰ ਇੱਦਾਂ ਨਾ ਹੋਵੇ ਵੀ ਜਿੱਦਾਂ ਹੁਣ ਤੁਸੀਂ 3-4 ਜਣੇ ਹੈਗੇ ਆ ਇੱਕੋ ਡਿਪਾਰਟਮੈਂਟ ਦੇ ਵਿੱਚ, ਤੁਸੀਂ ਇਹ ਸੋਚਦੇ ਹੋ ਵੀ ਯਾਰ ਮੈਂ ਜੇ ਇਹਦੇ ਬਾਰੇ ਹੋਰ ਟ੍ਰੇਨਿੰਗ ਲੈ ਲਾਂ, ਮੈਂ ਬੈਚਲਰਸ ਹਾਂ, ਮੈਂ ਮਾਸਟਰਸ ਕਰ ਲਾਂ ਨਾਲ, ਤਾਂ ਮੇਰੀ ਤਰੱਕੀ ਹੋ ਸਕਦੀ ਆ। ਤੁਸੀਂ ਆਪਣੀ ਡਿਵੈਲਪਮੈਂਟ ਨਾਲ ਦੀ ਨਾਲ ਕਰੋ। ਜੇ ਹੁਣ ਉਹ 3 ਜਣੇ ਆ, ਮਤਲਬ 4 ਜਣੇ ਆ, ਉਹਨਾਂ ਵਿੱਚੋਂ 2 ਜਣੇ ਜਿਹੜੇ ਆ ਉਹ ਬਾਦਲਾਂ ਦੀਆਂ ਗੱਲਾਂ ਕਰ ਰਹੇ ਜਾਂ ਇੱਧਰ ਉੱਧਰ ਟਿਕਟੌਕ ਖੇਡ ਰਹੇ ਨੇ, ਵਟਸਐਪ ਰੀਲਾਂ ਦੇਖ ਰਹੇ, ਟਾਈਮ ਵੇਸਟ ਕਰ ਰਹੇ, ਤੁਸੀਂ ਉਹਨਾਂ ਦੇ ਮਗਰ ਲੱਗ ਕੇ ਤੁਸੀਂ ਵੀ ਉੱਦੇ ਕਰਨ ਲੱਗ ਜਾਓ, ਠੀਕ ਹੈ? ਉਹ ਉੱਦਾਂ ਨਹੀਂ ਕਰਨਾ ਚਾਹੀਦਾ। ਉਹ ਜਿਹੜੀ ਗਰੁੱਪ ਮੈਂਟੈਲਿਟੀ ਹੈ, ਭੇਡ ਚਾਲ ਹੈ, ਉਹ ਨਹੀਂ ਕਰਨੀ ਚਾਹੀਦੀ। ਆਪਣਾ ਕੰਮ ਕਰਕੇ ਆਪਣੀ ਤਰੱਕੀ ਵੱਲ ਨੂੰ ਆਪਣੀ ਪ੍ਰਾਇਓਰਿਟੀ ਦੇਣੀ ਚਾਹੀਦੀ ਹੈ ਕਿ ਮੈਂ ਇੱਥੇ ਬੈਠਾ ਰਹਿਣਾ ਜਾਂ ਮੈਂ ਅੱਗੇ ਵੀ ਜਾਣਾ ਹੈ।
ਮੈਂ ਤੁਹਾਨੂੰ ਗੱਲ ਦੱਸਦਾ ਹਾਂ ਕਿ ਜੇ ਤੁਸੀਂ ਕੋਈ ਵੱਖਰਾ ਕਰਨਾ ਆ, ਜੇ ਤੁਸੀਂ ਕੋਈ ਕੋਰਸ ਕਰਨਾ ਆ, ਅੱਗੇ ਪੜ੍ਹਾਈ ਕਰਨਾ, ਉਹਦੀ ਦੁਹਾਈ ਨਾ ਪਾਵੋ।
ਹਾਂਜੀ,
ਉਹ ਤੁਸੀਂ ਚੁੱਪ ਚਪੀਤੇ ਕੰਮ ਕਰ ਲਓ। ਜੇ ਤੁਸੀਂ ਬਾਹਰ ਨੂੰ ਜਾਣਾ, ਕਿਸੇ ਕੰਟਰੀ 'ਚ ਅਪਲਾਈ ਕਰਨਾ ਆ, ਉਹ ਚੁੱਪ ਚਪੀਤੇ ਕਰ ਲਓ। ਜੇ ਤਾਂ ਕੰਮ ਹੋ ਗਿਆ ਫਿਰ ਤਾਂ ਬੱਲੇ ਬੱਲੇ ਆ, ਜੇ ਤੁਹਾਡਾ ਕੰਮ ਨਹੀਂ ਹੋਇਆ ਪਹਿਲਾਂ ਦੁਹਾਈ ਪਾ ਕੇ ਬਹਿ ਗਏ, ਫਿਰ ਉਹਦੇ ਨਾਲ ਫਿਰ ਤੁਹਾਡੀ ਹਾਸੋਹੀਣੀ ਇੰਨੀ ਹੁੰਦੀ ਆ ਨਾ, ਜਾਣੇ ਦਿਓ। ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦਿੰਦਾ ਇੱਕ, ਜਦੋਂ ਨਾ ਮੈਂ ਆਸਟ੍ਰੇਲੀਆ ਅਪਲਾਈ ਕੀਤਾ, ਮੈਂ ਕਿਸੇ ਨੂੰ ਨਹੀਂ ਦੱਸਿਆ, ਅਪਲਾਈ ਕਰਤਾ, ਵੀਜ਼ੇ ਸਭ ਕੁਛ ਆ ਗਏ, ਨਿਆਣੇ ਦੇ ਵੀਜ਼ੇ ਆ ਗਏ, ਘਰਵਾਲੀ ਦਾ ਵੀਜ਼ਾ ਆ ਗਿਆ, ਸਾਰਿਆਂ ਦਾ ਵੀਜ਼ਾ ਆ ਗਿਆ। ਇੱਕ ਮਹੀਨਾ ਪਹਿਲਾਂ ਆਉਣ ਤੋਂ ਮੈਂ ਆਪਣੇ ਨਾ ਉੱਥੇ ਸਕੂਲ ਦੱਸਿਆ ਵੀ ਮੈਂ ਆਸਟ੍ਰੇਲੀਆ ਚਲਾ ਜਾਣਾ,
ਅੱਛਾ
ਵੀ ਮੇਰੇ ਵੀਜ਼ੇ ਲੱਗ ਗਏ, ਸਾਰਿਆਂ ਦੇ ਵੀਜ਼ੇ ਲੱਗ ਗਏ, ਉਹ ਮੇਰਾ ਤਾਂ ਮਖਾਲੇ ਨਾਲ ਉਹ ਤੇਰੇ ਵੀਜ਼ੇ ਕਿੱਦਾਂ ਲੱਗ ਸਕਦੇ ਆ, ਇਹ ਤੋਂ ਬੜੀ ਗੱਲ ਹੋਰ ਕਿਹੜੀ ਹੋ ਸਕਦੀ ਆ। ਉਹ ਮੈਂ ਕਿਹਾ ਮੇਰਾ ਸੱਚੀ ਕੋਈ ਸੱਚੇ ਹੀ ਨਾ ਮੰਨੇ,
ਉਹ ਯਕੀਨੇ ਨਾ ਕਰਨ,
ਯਕੀਨੇ ਨਾ ਕਰਨ ਵੀ ਇਸ ਬੰਦੇ ਦਾ ਵੀਜ਼ਾ ਕਿੱਦਾਂ ਲੱਗ ਸਕਦਾ, ਇਹ ਤਾਂ ਗੱਪਾਂ ਹੀ ਮਾਰਦਾ ਸਾਰਾ ਦਿਨ। ਉਹ ਮੈਂ ਕਿਸੇ ਨੂੰ ਦੱਸਿਆ ਨੀ ਸੀ ਅਸਲ ਚ। ਇਹ ਜਿਹੜੀ ਗੱਲ ਹੈ ਨਾ ਤੁਹਾਡੀ ਬਿਲਕੁਲ ਠੀਕ ਆ, ਜੇ ਤੁਸੀਂ ਕੋਈ ਕੰਮ ਕਰਨਾ ਹੈ ਨਾ ਉਹਨੂੰ ਬੜੇ ਸਹਿਜ ਦੇ ਨਾਲ ਕਿਸੇ ਨੂੰ ਦੱਸੇ ਤੋਂ ਬਗੈਰ ਆਪਣੇ ਆਪ ਵਿੱਚ ਕਰੋ, ਜੇ ਹੋ ਗਿਆ ਤਾਂ ਠੀਕ ਹੈ, ਜੇ ਨਹੀਂ ਹੋ ਗਿਆ ਤਾਂ ਤੁਹਾਨੂੰ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਹ ਜੀਵਨ ਦੀ ਸੱਚਾਈ ਆ, ਇਹ 'ਤੇ ਤੁਹਾਨੂੰ ਪਹਿਰਾ ਦੇਣ ਦੀ ਲੋੜ ਆ ਜੀ। ਅਮਨਦੀਪ ਸੋਹਣੀਆਂ ਗੱਲਾਂ ਤੁਸੀਂ ਦੱਸੀਆਂ,
ਬਿਲਕੁਲ ਬਿਲਕੁਲ। ਦੇਖੋ ਤੁਸੀਂ ਕੱਢੀਆਂ, ਆਪਾਂ ਸਲਾਹ ਕੀਤੀ। ਦੇਖੋ ਭਾਅ ਜੀ, ਗੱਲ ਇਹ ਹੈ ਵੀ ਹੁਣ ਕਿਉਂਕਿ ਲਾਈਵ ਵੀਡੀਓ ਵੀ ਚੱਲ ਰਿਹਾ, ਬਹੁਤ ਸਾਰੇ ਦੇਸ਼ ਵਿਦੇਸ਼ ਤੋਂ ਜਿਹੜੇ ਸਰੋਤੇ ਸਾਡੇ ਨਾਲ ਜੁੜਦੇ ਨੇ, ਬਾਅਦ ਦੇ ਵਿੱਚੋਂ ਵੀ ਦੇਖਦੇ ਨੇ, ਅਤੇ ਅਸੀਂ ਸਾਰਿਆਂ ਨੇ ਪਿਆਰਿਓ ਇਹ ਗੱਲ ਨੋਟ ਕੀਤੀ ਹੈ ਕਿ ਜਿਹੜੇ ਆਪਾਂ 1-2 ਘੰਟੇ ਆਪਾਂ ਇਕੱਠੇ ਬਿਤਾਉਂਦੇ ਹਾਂ ਆਪਸ ਦੇ ਨਾਲ, ਉਹਦੇ ਨਾਲ ਸਾਨੂੰ ਸਕੂਨ ਵੀ ਮਿਲੇ, ਸਾਡੀ ਦਿਲ ਵਾਲੀਆਂ ਗੱਲਾਂ ਵੀ ਸਾਂਝੀਆਂ ਹੋਣ, ਇਹਦੇ ਵਿੱਚੋਂ ਗਿਆਨ ਵੀ ਮਿਲੇ, ਨੌਲੇਜ ਵੀ ਆਪਾਂ ਕੁਛ ਕੱਢ ਸਕੀਏ,
ਕਿਸੇ ਦਾ ਦਿਲ ਵੀ ਨਾ ਹਰਟ ਹੋਵੇ।
ਹਾਂ, ਹਰਟ ਨਾ ਹੋਵੇ, ਹਾਸਾ ਮਜ਼ਾਕ ਵੀ ਹੋਵੇ, ਪਰ ਉਸ ਦੇ ਵਿੱਚ ਕੁਛ ਜਾਣਕਾਰੀਆਂ ਵੀ ਹੋਣ, ਕੱਢਣ ਪਾਉਣ ਨੂੰ ਵੀ ਕੁਛ ਹੋਵੇ, ਹੈ ਨਾ। ਵੀ ਇੱਦਾਂ ਨਹੀਂ ਵੀ ਤੁਸੀਂ ਮਤਲਬ ਪਾਣੀ 'ਚ ਮਧਾਣੀ ਪਾਈ ਹੋਈ ਆ ਅਤੇ ਉਹ ਫੇਰੀ ਜਾ ਰਹੇ ਹੋ, ਮਤਲਬ ਜਸਟ ਟਾਈਮ ਕਿਲ ਕਰ ਰਹੇ ਹੋ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਭਾਅ ਜੀ ਉਹਨਾਂ ਨੇ ਕਾਫੀ ਮਿਹਨਤ ਕਰਕੇ ਇਹ ਸਲਾਈਡ ਸ਼ੋ ਬਣਾਇਆ, ਅਤੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਆਪਾਂ ਇਸੇ ਤਰ੍ਹਾਂ ਹੋਰ ਵੀ ਜਾਣਕਾਰੀਆਂ ਜਿਹੜੀਆਂ ਸਾਨੂੰ ਟੰਬਦੀਆਂ, ਭਾਅ ਜੀ ਜਿਹੜੀ ਸਾਡੇ ਨਾਲ ਰੈਲੇਵੈਂਟ ਗੱਲਾਂ ਆ ਉਹ ਆਪਾਂ ਕਰਨੀਆਂ।
ਜਿੱਦਾਂ ਅਮਨਦੀਪ ਕੋਈ ਵੀ ਆਪਣਾ ਵਿਚਾਰ ਰੱਖਦਾ ਆ, ਉਹਦਾ ਆਪਣਾ ਵਿਚਾਰ ਹੁੰਦਾ, ਉਹਨੂੰ ਤਰਜੀਹ ਦੇਣੀ ਚਾਹੀਦੀ, ਉਹਨੂੰ ਸੁਣਨਾ ਚਾਹੀਦਾ, ਉਹਦੀ ਰਿਸਪੈਕਟ ਵੀ ਕਰਨੀ ਚਾਹੀਦੀ ਹੈ, ਚਾਹੇ ਉਹ ਤੁਹਾਡੇ ਵਿਚਾਰਾਂ ਦੇ ਉਲਟ ਕੀ ਕਿਉਂ ਨਾ ਹੋਵੇ।
ਹਾਂਜੀ,
ਕਿਉਂਕਿ ਹਰ ਇੱਕ ਬੰਦੇ ਨੂੰ ਗੱਲ ਕਹਿਣ ਦਾ ਹੱਕ ਆ, ਉਹਦਾ ਅਲੱਗ ਨਜ਼ਰੀਆ ਹੋ ਸਕਦਾ, ਉਸ ਨਜ਼ਰੀਏ ਦੀ ਕਦਰ ਕਰਨੀ ਚਾਹੀਦੀ ਆ, ਅਤੇ ਆਪਣਾ ਜੇ ਤੁਹਾਡਾ ਪੁਆਇੰਟ ਹੈਗਾ ਤਾਂ ਸਟ੍ਰੈਸ ਆਊਟ ਕਰੋ, ਉਹਨੂੰ ਸਟ੍ਰੈਸ ਕਰੋ ਵੀ ਮੇਰੀ ਵੀ ਗੱਲ ਠੀਕ ਆ, ਗੱਲ ਤਾਂ ਤੁਸੀਂ ਵੀ ਨਹੀਂ ਕਹਿ ਰਹੇ, ਇੱਕ ਸਹਿਮਤੀ ਪ੍ਰਗਟ ਕਰੋ।
ਭੁਪਿੰਦਰ ਸਿੰਘ ਹੁਣੀ ਕਿਹਾ, ਕਹਿੰਦੇ ਸਿੱਧੂ ਸਾਹਿਬ ਇਹ ਜਿਹੜੇ ਪੁਆਇੰਟ ਤੁਸੀਂ ਦੱਸੇ ਨੇ ਵਟਸਐਪ 'ਤੇ ਪਾ ਦਿਓ ਜੀ। ਬਿਲਕੁਲ, ਆਪਾਂ ਗਰੁੱਪ ਦੇ ਵਿੱਚ ਪਾ ਦਾਂਗੇ, ਅਤੇ ਦਿਲ ਵਾਲੀ ਗੱਲ ਦਾ ਗਰੁੱਪ ਬਣਿਆ ਹੋਇਆ, ਅਗਰ ਸਾਨੂੰ ਸਾਡੇ ਸਰੋਤੇ ਚਾਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਗਰੁੱਪ ਦੇ ਵਿੱਚ ਅਸੀਂ ਐਡ ਕਰ ਸਕਦੇ, ਸਾਨੂੰ ਰਿਕੁਐਸਟ ਭੇਜ ਦੇਣ, ਅਸੀਂ ਐਡ ਕਰ ਦਾਂਗੇ। ਅਸੀਂ ਧੱਕੇ ਨਾਲ ਕਿਸੇ ਨੂੰ ਗਰੁੱਪ 'ਚ ਨਹੀਂ ਪਾਉਂਦੇ, ਉੱਥੇ 30-40 ਮੈਂਬਰ ਹੈਗੇ ਨੇ ਆਪਣੇ, ਜਿਹੜੇ ਆਪਣੀ ਚੋਇਸ ਦੇ ਨਾਲ ਬਣਦੇ, ਉਹਦੇ ਵਿੱਚ ਆਪਾਂ ਵਧੀਆ ਗੱਲਾਂ ਸ਼ੇਅਰ ਕਰਦੇ ਹਾਂ, ਪ੍ਰੋਗਰਾਮ ਦੇ ਮੁਤਾਲਕ ਕਰਦੇ ਹਾਂ, ਅਤੇ ਅਗਰ ਤੁਸੀਂ ਵੀ ਉਹਨੂੰ ਜੁਆਇਨ ਕਰਨਾ ਚਾਹੁੰਦੇ ਹੋ ਤੁਹਾਨੂੰ ਵਟਸਐਪ 'ਤੇ ਮੈਸੇਜ ਜਾਂ ਟੈਲੀਗ੍ਰਾਮ 'ਤੇ ਭੇਜ ਦਿਓ, ਅਸੀਂ ਤੁਹਾਨੂੰ ਉਸ ਗਰੁੱਪ ਦੇ ਵਿੱਚ ਐਡ ਕਰ ਦਾਂਗੇ, ਅਤੇ ਉਹਦੇ ਵਿੱਚ ਅਸੀਂ ਬਹੁਤ ਸਾਰਥਿਕ ਅਤੇ ਲਿਮਿਟਿਡ ਗੱਲਾਂ ਜਿਹੜੀਆਂ ਜ਼ਰੂਰੀ ਗੱਲਾਂ ਉਹ ਆਪਾਂ ਕਰਦੇ ਹਾਂ, ਅਤੇ ਮੈਂ ਕੋਸ਼ਿਸ਼ ਕਰਾਂਗਾ ਇਹ ਜਿਹੜੀ ਸਲਾਈਡ ਸ਼ੋਅ ਭਾਅ ਜੀ ਹੁਣੇ ਬਣਾਇਆ ਮਸਲਾ ਅੱਜ ਦਾ, ਇਹ ਵੀਡੀਓ ਦੇ ਨਾਲ ਫੇਸਬੁੱਕ 'ਤੇ ਵੀ ਸ਼ੇਅਰ ਕਰ ਦਈਏ, ਤਾਂ ਕਿ ਇਹਦਾ ਹੋਰ ਫਾਇਦਾ ਵੀ ਹੋ ਸਕੇ। ਸੋ ਇਹ ਪ੍ਰੋਗਰਾਮ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਐਜ਼ ਅ ਹੋਲ। ਅਤੇ ਭਾਅ ਜੀ ਜਗਵੀਰ ਸੇਖੋਂ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰਿਓ। ਅਤੇ ਗੁਰਮੁਖ ਪੰਡੋਲ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਗੁਰਮੁਖ, ਠੀਕ ਠਾਕ ਹੋ। ਹਰਪ੍ਰੀਤ ਸਿੰਘ ਕੋਹਲੀ ਕਹਿੰਦੇ ਨੇ ਕਿ ਭਾਅ ਜੀ ਪ੍ਰੋਗਰਾਮ ਵਿੱਚ ਗੱਲਬਾਤ ਕਿਵੇਂ ਹੋ ਸਕਦੀ ਆ। ਹਰਪ੍ਰੀਤ ਸਿੰਘ, ਰਾਜੂ ਮਾਂਗਲੀ, ਹਾਂਜੀ ਕੋਹਲੀ ਨਹੀਂ ਜੀ, ਰਾਜੂ ਮਾਂਗਲੀ, ਹਾਂਜੀ ਇਹ ਆਪਾਂ ਕਰਾਂਗੇ ਜੀ, ਆਉਣ ਵਾਲੇ ਹਫ਼ਤੇ ਤੁਹਾਨੂੰ ਪ੍ਰੋਗਰਾਮ 'ਚ ਸ਼ਾਮਿਲ ਕਰ ਲਾਂਗੇ, ਅਤੇ ਜ਼ਰੂਰ ਵੈਲਕਮ। ਅਤੇ ਮੈਂ 1-2 ਦਿਨਾਂ 'ਚ ਤੁਹਾਨੂੰ ਫੋਨ ਕਰਦਾ, ਅਤੇ ਫਿਰ ਆਪਾਂ ਸੈਟਿੰਗ ਕਰ ਸਕਦੇ ਹਾਂ ਜੀ। ਗੁਰਵਿੰਦਰ ਸਿੰਘ ਹੁਣੀ ਵੀ ਫਤਿਹ ਬੁਲਾ ਰਹੇ ਨੇ ਜੀ, ਸਤਿ ਸ਼੍ਰੀ ਅਕਾਲ ਗੁਰਵਿੰਦਰ ਜੀ। ਅਤੇ ਗੁਰਵਿੰਦਰ ਨੱਤ ਜੀ ਪ੍ਰੋਗਰਾਮ 'ਚ ਆ ਗਏ ਨੇ, ਕਹਿੰਦੇ ਬਹੁਤ ਸੋਹਣੀ ਗੱਲਬਾਤ ਹੈ ਬਾਈ ਜੀ, ਨੱਤ ਸਾਹਿਬ ਜੀ ਆਇਆਂ ਨੂੰ, ਅਤੇ ਵੈਲਕਮ ਤੁਹਾਡਾ ਔਲਵੇਜ਼। ਅਤੇ ਜਸਪ੍ਰੀਤ ਸੇਖੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸੇਖੋਂ ਸਾਹਿਬ ਕੀ ਹਾਲ ਚਾਲ ਹੈ, ਅਤੇ ਠੀਕ ਠਾਕ ਹੋ। ਭੁਪਿੰਦਰ ਸਿੰਘ ਥਿੰਦ, ਸਤਿ ਸ਼੍ਰੀ ਅਕਾਲ ਭਾਅ ਜੀ, ਥਿੰਦ ਸਾਹਿਬ ਕਿੱਦਾਂ, ਠੀਕ ਠਾਕ ਹੋ ਸਾਰੇ ਤੰਦਰੁਸਤ ਹੋ। ਅਤੇ ਇੱਧਰ ਬੌਬੀ ਸਿੱਧੂ ਸਾਡੇ ਜੁੜੇ ਹੋਏ ਨੇ ਜੀ, ਪ੍ਰੋਗਰਾਮ ਇਹ ਵੀ ਛੇਤੀ ਲੈ ਕੇ ਆ ਰਹੇ ਨੇ ਲਹਿਰਾਂ ਭਾਅ ਜੀ, ਬ੍ਰਿਸਬਨ ਤੋਂ।
ਅੱਛਾ, ਇਹ ਫਰਾਈਡੇ ਨੂੰ ਆਉਂਦੇ ਹੁੰਦੇ ਆ।
ਹਾਂ, ਇਹਨਾਂ ਨੇ ਗੁੱਸਾ ਕੀਤਾ ਤੁਹਾਡੀ ਗੱਲ ਦਾ,
ਕਾਹਦਾ ਜੀ,
ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਹੈ, ਪਰ ਕਹਿੰਦੇ ਕਿਉਂ ਬੀਬੀਆਂ ਦੇ 100 ਰੁਪਏ ਤੂੰ ਘਟਾਉਂਦੇ ਹੋ, ਘਾਟਾ ਪਾਉਂਦੇ ਹੋ 100 ਰੁਪਏ ਦਾ ਟਿਕਟ ਦਾ।
ਉਹ ਅੱਛਾ ਅੱਛਾ, ਜਿਹੜੀ ਬੱਸ ਦੀ ਫ੍ਰੀ ਟਿਕਟ ਆ,
ਆਓ
ਨਹੀਂ ਉਹ ਤਾਂ ਉਹ ਇਸ ਕਰਕੇ ਨਹੀਂ ਕਹਿੰਦੇ ਵੀ ਟਿਕਟ ਕੱਟ, ਉਹਦੇ ਨਾਲ ਵੀ ਜਿਹੜੇ ਕੰਡਕਟਰ ਆ ਨਾ ਇਹਨਾਂ ਦਾ ਬਿਹੇਵੀਅਰ ਥੋੜ੍ਹਾ ਹੋਰ ਤਰ੍ਹਾਂ ਦਾ ਹੋ ਜਾਂਦਾ, ਉਹ ਕਈ ਫਿਰ ਲਾਂਛਣ ਲਾਣ ਲੱਗ ਪੈਂਦੇ ਆ।
ਉਹ ਮਜ਼ਾਕ ਨਹੀਂ ਭਾਜੀ, ਤੁਹਾਡੀ ਗੱਲ ਤਾਂ ਸਹੀ ਆ, ਪਰ ਜਿਸ ਹਿਸਾਬ ਨਾਲ ਤੁਸੀਂ ਹੁਣ ਕਹਿ ਰਹੇ ਹੋ, ਮੈਨੂੰ ਲੱਗਦਾ ਤੁਹਾਨੂੰ ਪੰਜਾਬ ਤਾਂ ਤੁਹਾਨੂੰ ਚੱਕੇ ਹੀ ਲੈਣਾ ਜਾ ਕੇ, ਤੁਹਾਨੂੰ ਮੈਨੂੰ ਲੱਗਦਾ ਬ੍ਰਿਸਬੇਨ ਵੀ ਚੱਕ ਲੈਣਾ ਜੀ ਤੁਸੀਂ ਬ੍ਰਿਸਬੇਨ ਗਏ
ਜਪਾਨ ਦੇਖਣ ਜਾਣਾ ਆ, ਉਹ ਤੁਹਾਡੇ ਨਾਲ ਸਲਾਹ ਕਰਨੀ ਆ, ਤੁਹਾਨੂੰ ਵੀ ਨਾਲੇ ਲੈ ਕੇ ਜਾਣਾ। ਜਿੱਦਾਂ ਹੁਣ ਕਹਿੰਦੇ ਜਪਾਨ ਸੋਹਣਾ ਕੰਟਰੀ ਬਹੁਤ ਆ, ਉੱਥੇ ਕਹਿੰਦੇ ਜਿਹਨਾਂ ਬਾਹਰ ਚੀਜ਼ ਰੱਖ ਜਾਓ, ਜੇ ਤੁਸੀਂ ਕੋਈ ਬਾਹਰ ਮੋਬਾਈਲ ਫੋਨ ਰੱਖਦੇ ਹੋ, ਉਹ ਕਹਿੰਦੇ ਜਿਸ ਵੇਲੇ ਤੁਸੀਂ ਆਉਣੇ ਆ ਨਾ, ਉਹ ਮੋਬਾਈਲ ਫੋਨ ਤੁਹਾਡਾ ਚਾਰਜ ਕਰਕੇ ਰੱਖਿਆ ਹੁੰਦਾ।
ਅੱਛਾ, ਇੰਨੀ
ਇੰਨੀ ਇਮਾਨਦਾਰੀ ਆ,
ਠੀਕ ਹੈ। ਉੱਧਰ ਗੌਰਵ ਸ਼ਰਮਾ ਕਹਿੰਦੇ ਭਾਜੀ ਮੇਰੇ ਕੋਲ ਇੱਕ ਇੰਡੀਅਨ ਦੋਸਤ ਨੇ ਨਾ, ਹੈਗਾ ਆ ਸਿਕਿਉਰਿਟੀ 'ਚ ਕੰਮ ਕਰਦਾ ਆ, ਨਹੀਂ ਹੈਗਾ, ਅਤੇ ਉਹਨੇ ਵਿਆਹ ਕਰਵਾਇਆ ਕੋਲੰਬੀਅਨ ਗਰਲ ਦੇ ਨਾਲ।
ਅੱਛਾ,
ਅਤੇ ਕਹਿੰਦਾ ਵੀ ਲੜਾਈ ਦਾ ਕਹਿੰਦੇ ਮਜ਼ਾ ਨਹੀਂ ਆਉਂਦਾ, ਕਹਿੰਦੇ ਜਦੋਂ ਤੱਕ ਆਪਣੀ ਗੱਲ ਇੰਗਲਿਸ਼ ਸੋਚਦਾ ਕਹਿੰਦੇ ਗੁੱਸਾ ਹੀ ਠੰਡਾ ਹੋ ਜਾਂਦਾ। ਗੁਰਪ੍ਰੀਤ ਗਿੱਲ ਨੇ ਸੁਣਾਈ ਤਾਂ ਸੀ, ਕਹਿੰਦੇ ਗੋਰਾ ਲੜ ਪਿਆ ਟੈਕਸੀ ਵਾਲੇ ਨਾਲ, ਬੰਦੇ ਨਾਲ, ਆਪਣੇ ਨਾਲ, ਉਹਦੀ ਬੇਚਾਰੇ ਦੀ ਸਾਡੇ ਵਰਗੇ ਦੀ ਇੰਗਲਿਸ਼ ਘੱਟ ਸੀਗੀ, ਨਵਾਂ ਨਵਾਂ ਆਇਆ ਸੀਗਾ, ਤੇ ਉਹ ਇੰਗਲਿਸ਼ ਚ ਗਾਲਾਂ ਕੱਢਣ ਲੱਗ ਪਿਆ। ਉਹਨੂੰ ਉਹਨੂੰ ਤਾਂ ਸਮਝ ਆਉਂਦੀਆਂ ਸੀ, ਪਰ ਉਹਨੂੰ ਮੁੜ ਕੇ ਗਾਲ ਨਾ ਕੱਢਣੀ ਆਉਂਦੀ।
ਅੱਛਾ ਜੀ, ਰਿਫਲੈਕਸ਼ਨ ਨਹੀਂ ਦਿੰਦਾ ਸੀ।
ਹਾਂ, ਉਹ ਉਹਨੇ ਫਿਰ ਨਾ ਟਰਾਂਸਲੇਟ ਕੀਤੀ ਫਿਰ ਇੱਕ ਪੰਜਾਬੀ ਦੀ ਗੱਲ, ਕਹਿੰਦਾ ਆਈ ਹੈਵ ਸੀਨ 36 ਪੀਪਲ ਲਾਈਕ ਯੂ, ਗੈਟ ਆਊਟ। ਕਹਿੰਦਾ 100 ਵਟ, ਕਹਿੰਦਾ ਫਿਰ ਕਿਆ, ਕਹਿੰਦਾ 100 ਵਟ, ਕਹਿੰਦਾ ਹਾਊ ਡੂ ਆਈ ਕੇਅਰ ਅਬਾਊਟ 36 ਪੀਪਲ। ਉਹ ਆਪਣੇ ਤਾਂ ਕਹਿੰਦਾ ਤੇਰੇ ਯਾਰ 36 ਦੇਖਿਆ, ਜਾ ਭੱਜ ਜਾ, ਹਨਾ। ਉਹ ਟਰਾਂਸਲੇਟ ਕਰਦੇ ਕਰਦੇ ਉਹ ਵਿਚਾਰਾ ਉਹਨੂੰ ਉਹ ਕਹਿੰਦਾ ਯਾਰ ਇਹ ਤਾਂ ਨਥਿੰਗ ਹੈ, ਆਹ ਤੂੰ ਕਿਆ ਕਹਿਤਾ, ਫਿਰ ਕੀ ਆ, ਕਹਿੰਦਾ ਚਲੋ। ਤੇ ਇੱਕ ਨਾ ਫਲੋਰਾ ਭਾਜੀ ਕਹਿੰਦੇ ਆਪਾਂ ਨੂੰ ਲੜਾਉਂਦੇ ਆ ਜੀ, 2100 ਸ਼ਗਨ ਵਾਲੀ ਆ ਜੀ, ਅਮਨ ਭਾਜੀ ਤੁਹਾਡੇ ਲਈ ਸੀ ਜੀ 2100 ਸ਼ਗਨ ਵਾਲੀ, ਠੀਕ ਹੈ ਠੀਕ ਹੈ। ਅੱਛਾ ਭਾਜੀ, ਇਹ ਨਾ ਜਿਹੜੀ ਆਪਾਂ ਪੰਜਾਬੀ ਦੀ
ਸਮਝਿਆ ਨੀ, 2100 ਸ਼ਗਨ ਵਾਲੀ,
ਉਹ 2100 ਸ਼ਗਨ ਜਿਹੜਾ ਕਹਿੰਦੇ 2100 ਸ਼ਗਨ ਦਿੰਦੇ ਹੋ, 100 ਰੁਪਇਆ ਕਿਉਂ ਘਟਾਉਂਦੇ ਹੋ 2000 ਕਹਿ ਕੇ,
ਫਿਰ ਤੁਸੀਂ
2100 ਨਾ ਦਿਓ, ਵਿਚਾਰ ਵੀ ਲਿਖਿਆ ਸੀਗਾ ਬੰਦੇ ਨੇ, ਤੇ ਮੈਨੂੰ ਉਹ ਥੋੜਾ ਹਾਸੇ ਵਾਲਾ ਲੱਗਿਆ। ਕਹਿੰਦੇ ਵੀ ਕਈਆਂ ਬੰਦਿਆਂ ਦੇ ਮੂੰਹ ਤੇ ਗਾਲ ਚੜੀ ਹੁੰਦੀ ਹੈ ਨਾ, ਤੁਹਾਨੂੰ ਪਤਾ ਹੀ ਆ, ਉਹ ਗਾਲਾਂ ਕੱਢਦੇ, ਜਦ ਤੱਕ ਉਹ ਗਾਲਾਂ ਨਾ ਕੱਢਣ ਉਹਨਾਂ ਨੂੰ ਸ਼ਾਂਤੀ ਜਿਹੀ ਨਹੀਂ ਆਉਂਦੀ, ਹੈ ਨਾ। ਮਤਲਬ ਉਹ ਇੱਕ ਬੰਦੇ ਨੇ ਕਿਹਾ ਸੀਗਾ ਭਾਈ
ਮਜ਼ਾ ਜਿਹਾ ਨਹੀਂ ਆਉਂਦਾ,
ਉਹ ਕਹਿੰਦਾ ਭਾਈ ਜੇ ਤੁਹਾਡਾ ਨਾ ਇਹੋ ਜਿਹਾ ਪਿਰਤੀ ਬਣੀ ਹੋਈ ਹੈ ਗਾਲਾਂ ਵਾਲੀ, ਕੱਢਣ ਕਢਾਉਣ ਵਾਲੀ, ਤਾਂ ਤੁਸੀਂ ਇੱਦਾਂ ਕਰਿਆ ਕਰੋ, ਕਿਤੇ ਡਿਪਰੈਸ਼ਨ ਨਾ ਕਰਾ ਲਿਓ ਗਾਲਾਂ ਅੰਦਰ ਰੱਖ ਕੇ। ਕਹਿੰਦਾ ਕਿਸੇ ਗੋਰੇ ਕੋਲ ਜਾ ਕੇ ਨਾ ਉੱਚੀ ਉੱਚੀ ਉਹਨੂੰ ਗਾਲਾਂ ਕੱਢੋ ਰੱਜ ਕੇ, ਬਸ ਕਹਿੰਦਾ ਉਹਨੂੰ ਸਮਝ ਨਹੀਂ ਆਉਣੀ, ਤੁਹਾਡਾ ਦਿਲ ਔਲਾ ਹੋ ਜਾਣਾ।
ਆਈਡੀਆ ਤਾਂ ਵਧੀਆ ਇਹਨਾਂ ਦਾ।
ਹਾਂਜੀ ਹਾਂਜੀ, ਤੇ ਭਾਜੀ ਉੱਧਰ ਇੱਕ ਨਵੀਂ ਖਬਰ ਭੇਜਤੀ ਆ ਪਰਮਜੀਤ ਸਿੰਘ ਧਾਲੀਵਾਲ ਹੁਣਾਂ ਨੇ, ਕਹਿੰਦੇ ਵੀ ਜਿਹੜਾ 2100 ਰੁਪਇਆ ਭਾਜਪਾ ਦੇ ਰਹੀ ਆ ਤੇ 2000 ਰੁਪਇਆ ਕਾਂਗਰਸ ਦੇ ਰਹੀ ਆ, 100 ਰੁਪਇਆ ਵਾਧੂ ਪਾ ਦਿੱਤਾ।
ਅੱਛਾ ਅੱਛਾ,
100 ਰੁਪਇਆ ਉਹਦੇ ਮੁਕਾਬਲਾ ਚੱਲ ਰਿਹਾ 2000 ਦਾ ਤੇ 2100 ਦਾ।
ਅੱਛਾ ਅੱਛਾ ਅੱਛਾ,
ਹਾਂ। ਸੋ
ਉਹ ਟੋਪੀ ਵਾਲੇ ਕਿੰਨੇ ਦੇ ਰਹੇ ਆ?
ਟੋਪੀ ਵਾਲਿਆਂ ਦੀ ਤਾਂ ਆਪੇ ਟੋਪੀ ਘੁੰਮੀ ਲੱਗਦੀ, ਮੈਨੂੰ ਨੀ ਲੱਗਦਾ ਉਹਨਾਂ ਦਾ, ਮੈਨੂੰ ਨੀ ਲੱਗਦਾ ਉਹਨਾਂ ਕੋਲ, ਮਤਲਬ ਉਹਨਾਂ ਦੇ ਪੈਰ ਨੀ ਲੱਗਣੇ। ਪੰਜਾਬ ਨੇ ਹੀ ਤਜਰਬਾ ਕਰ ਲਿਆ ਐਤਕੀ, ਪਰ ਮੈਨੂੰ ਲੱਗਦਾ ਨੀ, ਔਖਾ ਹੋਇਆ ਵੀ।
ਮੈਨੂੰ ਤਾਂ ਸਰਕਾਰ ਬਣ ਜਾਣੀ ਟੋਪੀ ਵਾਲਿਆਂ ਦੀ।
ਤੁਸੀਂ ਭਾਜੀ ਚੁਟਕਲਾ ਹੋਰ ਕੋਈ ਸੁਣਾ ਲਓ, ਇਹ ਕੱਲ ਹੀ ਸੁਣਾ ਰਹੇ ਚੁਟਕਲਾ।
ਤੁਸੀਂ ਤਾਂ ਮੈਨੂੰ ਇੱਦਾਂ ਕਹਿਣਾ ਸੀ ਪੀਤੀਓ ਤਾਂ ਨੀ।
ਤੇ ਬਾਕੀ ਧਨੀ ਸਾਹਿਬ ਵੀ ਜੁੜੇ ਨੇ, ਕਹਿੰਦੇ ਕਿ ਦਾਰੂ ਵੀ ਕਹਿ ਸਕਦੇ ਹਾਂ ਜੀ, ਦਾਰੂ ਵੀ ਪੀ ਲਓ। ਨਹੀਂ ਨਹੀਂ, ਇਹ ਬੜੇ ਸ਼ੌਕੀਨ ਨੇ ਦਾਰੂ ਦੇ, ਅਤੇ ਇਸ ਕਰਕੇ ਆਪਾਂ ਇਹ ਰੈਕਮੈਂਡ ਨਹੀਂ ਕਰਦੇ। ਅਸੀਂ ਤਾਂ ਆਪ ਨਹੀਂ ਪੀਂਦੇ, ਅਸੀਂ ਤਾਂ ਲੋਕਾਂ ਨੂੰ ਕਹਿੰਦੇ ਹਾਂ ਵੀ ਭਾਈ ਇਹ 'ਤੇ ਕੱਖ ਨਹੀਂ ਰੱਖਿਆ, ਰਹਿਣ ਦਿਓ। ਅਤੇ ਭਾਅ ਜੀ ਆਪਾਂ ਕਈ ਗੱਲਾਂ ਕੀਤੀਆਂ, ਅਤੇ ਚਰਨਾਮ ਸਿੰਘ ਹੋਣਾ ਦੀ ਵੀ ਇੱਕ ਖਬਰ ਛਪੀ ਹੈ SBS 'ਤੇ, ਅਤੇ ਉਹਨਾਂ ਨੇ ਇਹ ਗੱਲ ਕਿਹਾ ਕਹੀ ਹੈ ਵੀ ਮੈਨੂੰ ਨਾ, ਮੈਂ ਸਿਟੀਜ਼ਨ ਹਾਂ, ਬਹੁਤ ਦੇਰ ਦੇ ਆਏ ਹੋਏ ਨੇ, 1986 ਦੇ ਆਏ ਹੋ ਆ, ਅਤੇ ਕਹਿੰਦੇ ਪਰ ਫਿਰ ਵੀ ਮੈਨੂੰ ਲੋਕ ਇੱਦਾਂ ਦੇਖਦੇ ਆ ਵੀ ਮੈਨੂੰ ਆਸਟ੍ਰੇਲੀਅਨ ਮੰਨਦੇ ਹੀ ਨਹੀਂ ਹੈਗੇ, ਮੈਨੂੰ ਇਸ ਨਿਗਾਹ ਨਾਲ ਦੇਖਦੇ ਆ, ਹੈ ਨਾ, ਵੀ ਤੂੰ ਮਤਲਬ ਜਿੱਦਾਂ ਹੁਣ ਇੰਡੀਅਨ ਹੀ ਦੇਖਦੇ, ਇੰਡੀਅਨ ਬੈਕਗਰਾਊਂਡ ਤੋਂ ਜਾਂ ਆਸਟ੍ਰੇਲੀਅਨ ਨਹੀਂ ਲੱਗਦੇ, ਪਰ ਉਹਨਾਂ ਨੇ ਇੱਕ ਬਿਆਨ ਬੜਾ ਵਧੀਆ ਦਿੱਤਾ, ਕਹਿੰਦੇ ਵੀ ਇਫ ਯੂ ਕੈਨ ਬ੍ਰਿੰਗ ਯੋਰ ਕਲਚਰ ਫਰੋਮ ਬ੍ਰਿਟਨ ਹੀਅਰ, ਦੈਨ ਵਾਈ ਕੈਂਟ ਆਈ ਬ੍ਰਿੰਗ ਮਾਈਨ ਫਰੋਮ ਇੰਡੀਆ। ਮੈਂ ਕਹਿੰਦੇ ਆਪਣਾ ਕਲਚਰ ਕੱਲ੍ਹ ਨਹੀਂ ਲੈ ਕੇ ਆ ਸਕਦਾ ਜਦ ਤੁਸੀਂ ਇੰਗਲੈਂਡ ਤੋਂ ਲੈ ਕੇ ਆ ਸਕਦੇ ਆ। ਬਹੁਤ ਵੱਡਾ ਬਿਆਨ ਹੈ ਇਹ। ਉਹਨਾਂ ਨੇ ਇਹ ਵੀ, ਹਾਂ ਉਹਨਾਂ ਨੇ ਭਾਜੀ ਇਹ ਵੀ ਕਿਹਾ, ਕਹਿੰਦੇ ਵੀ ਜਿੰਨੇ ਵੀ ਆਸਟ੍ਰੇਲੀਆ ਦੇ ਵਿੱਚ ਬੰਦੇ ਹੈਗੇ ਆ ਅਬਰੀਜਨਲਸ ਨੂੰ ਛੱਡ ਕੇ, ਸਾਰੇ ਮਾਈਗ੍ਰੈਂਟ ਹੀ ਆ, ਇਨਕਲੂਡਿੰਗ ਦਾ ਵਨਸ ਰਨਿੰਗ ਦਾ ਦਿਸ ਗਵਰਨਮੈਂਟ, ਜਿਹੜੇ ਸਰਕਾਰ
ਈਵਨ ਅਮਨਦੀਪ ਜਿਹੜੇ ਦੂਜੇ ਨਾ ਅਬਰੀਜਨਲ ਆ
ਉਹ ਵੀ ਬਾਹਰੋਂ ਆਏ
ਹੋਏ ਆਈਲੈਂਡ, ਉਹ ਵੀ ਬਾਹਰ, ਉਹ ਇੰਡੀਆ ਤੋਂ ਆਏ ਹੋਆ, ਸਾਊਥ ਇੰਡੀਅਨ ਆ।
ਹਾਂਜੀ ਉਹ ਵੀ ਬਾਹਰੋਂ ਆਏ ਹੋਏ ਆ। ਖੈਰ ਚਲੋ ਇਹ ਸੀ ਜੀ ਅੱਜ ਦੀਆਂ ਗੱਲਾਂ। ਤੇ ਭਾਜੀ ਸੁਖਮਿੰਦਰ ਆਪਣੇ ਆਪਣੇ ਆ ਰਹੇ ਨੇ, ਗੱਜਣ ਵਾਲਾ ਬਾਈ ਜੀ ਦਾ ਵੀ ਐਪੀਸੋਡ ਆ ਰਿਹਾ ਅੱਜ।
ਜਿਹੜੀ ਹੁਣ ਵਾਰਤਾਲਾਪ ਅੱਜ ਹੋਈ ਸੀ ਨਾ, ਜਿਹੜੀ ਕੁੜੀ ਉਹ ਫੋਨ ਤੇ ਲੜਦੀ ਸੀ, ਹੁਣ ਤਾਂ ਇਹੀ ਗੱਲਾਂ ਕੀਤੀਆਂ ਕਿਹਦੇ ਨਾਲ ਲੜਦੀ ਸੀ, ਹੁਣ ਅੱਗੇ ਹੁਣ ਅੱਗੇ ਕੀ ਗੱਲਾਂ ਅੱਗੇ ਹੋਰ ਕੀ ਹੋਈਆਂ ਹੋ ਗਈਆਂ, ਅਗਲੇ ਪ੍ਰੋਗਰਾਮ ਦੇ ਵਿੱਚ ਇਹ ਡਿਸਕਸ਼ਨ ਕਰਾਂਗੇ, ਇਸ ਤੋਂ ਬਾਅਦ ਹੋਰ ਕੀ ਕੀ ਡਿਸਕਸ਼ਨ ਹੋਈ ਹੋਊਗੀ।
ਨਹੀਂ ਤੁਸੀਂ ਫਿਰ ਪੂਰੀ ਜਾਣਕਾਰੀ ਨਹੀਂ ਅੱਜ ਦਿੱਤੀ, ਫਿਰ ਤੁਹਾਨੂੰ ਇਹਦਾ ਮਤਲਬ ਪਤਾ ਆਇਆ, ਤੁਸੀਂ ਉਹਦੇ ਪਿੱਛੇ ਗਏ ਆ ਮੈਨੂੰ ਲੱਗਦਾ।
ਨਹੀਂ ਗਏ ਨਹੀਂ, ਉਹ ਫੈਬਰੀਕੇਟਡ ਸਟੋਰੀ ਬਣਾਵਾਂਗੇ ਨਾ, ਉਹਨੂੰ ਫੈਬਰੀਕੇਟ ਕਰਕੇ ਪੂਰੀ ਸਟੋਰੀ ਬਣਾਵਾਂਗੇ ਕੀ ਹੋਰ ਕੀ ਕੀ ਗੱਲਾਂ ਹੋਈਆਂ। ਆਪਣੇ ਸਰੋਤਿਆਂ ਨੂੰ ਵੀ ਕਹਿੰਦੇ ਵੀ ਜਰਾ ਸੋਚ ਲੈਣ ਵੀ ਇੰਨੀ ਇੱਥੇ ਛੋਟੀ ਜਿਹੀ ਦਾਸਤਾਂ ਦੱਸੀ ਆ ਜਿੰਨੀ ਅਸੀਂ ਦੇਖੀ ਆ। ਉਹ ਤੋਂ ਬਾਅਦ ਉਹਨੇ ਹਲੇ ਪਤਾ ਨੀ ਕਿੰਨੇ ਕਿਲੋਮੀਟਰ ਅੱਗੇ ਤੁਰਨਾ ਸੀ, ਕੀ ਗੱਲ ਹੋਊਗੀ ਹੋਈ ਹੋਊਗੀ ਉਹ ਦੱਸਣ,
ਉਹ ਦੱਸਾਂਗੇ ਕਿਆ ਬਾਤ ਹੈ। ਚਲੋ ਪਿਆਰਿਓ, ਆਪਾਂ ਹੁਣ ਇੱਦਾਂ ਕਰਦੇ ਹਾਂ ਕਿ ਇਜਾਜ਼ਤ ਲੈਂਦੇ ਹਾਂ, ਸਮਾਂ ਕਾਫੀ ਹੋ ਗਿਆ ਭਾਜੀ, ਤੇ ਅਗਲੇ ਹਫਤੇ ਫਿਰ ਮਿਲਾਂਗੇ। ਭਾਜੀ ਬੜਾ ਪਸੰਦ ਕੀਤਾ ਅੱਜ ਤੁਹਾਡੇ ਆ ਸਲਾਈਡ ਸ਼ੋਅ, ਜਿਹੜਾ ਤੁਸੀਂ ਪੁਆਇੰਟ ਕੱਢ ਕੱਢ ਕੇ ਲਿਆਉਂਦੇ ਆ, ਤੇ ਪਲੀਜ਼ ਅਗਲੇ ਹਫਤੇ ਵੀ ਕੋਈ ਇਹੋ ਜਿਹੀ ਜਾਣਕਾਰੀ ਹੋਵੇ ਜਿਹੜੇ ਅਸੀਂ ਮਤਲਬ ਆਪਾਂ ਵੀ ਨੌਲੇਜ ਲੈ ਸਕੀਏ ਉਹਦੇ ਵਿੱਚੋਂ, ਉਹਦੇ ਬਾਰੇ ਗੱਲਬਾਤ ਕਰ ਸਕੀਏ।
ਅਮਨੀ ਬਣਾ, ਤੁਸੀਂ ਸੌਖਾ ਕੰਮ ਕਰਤਾ, ਤੁਸੀਂ ਜਿਹੜੀ ਨਾ ਲਾਤਾ ਮੇਰੇ ਵਟਸਐਪ ਸਕਰੀਨ ਤੇ ਲਾਤਾ ਫੋਨ ਤੋਂ ਸਿੱਧਾ ਹੀ ਕਰਦੇ ਆ, ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਵੱਡਾ ਕਰਕੇ ਦੇਖ ਸਕਦੇ, ਪੜ ਵੀ ਟੈਲੀਫੋਨ ਦੀ ਲੋੜ ਨਹੀਂ ਹੈ, ਉਸ ਸਕਰੀਨ ਤੇ ਆ ਜਾਂਦਾ ਤੁਹਾਡੇ। ਇਹ ਤਾਂ ਤੁਸੀਂ ਜਿੱਦਾਂ ਚੰਗਾ ਹੀ ਬਹੁਤ ਕੀਤਾ ਹੈ, ਬਾ ਕਮਾ ਲਈ ਹੈ।
ਚਲੋ ਰਿੱਕੀ ਦੀਆਂ ਗੱਲਾਂ ਵੀ ਕਰਨੀਆਂ ਤੇ ਪੂਛ ਵਾਲੇ ਦੀ ਵੀ ਹਾਜ਼ਰੀ,
ਪੂਛ ਵਾਲੇ ਦੀ ਬੁਲਾਣੀ ਤੇ ਬਿੱਟੇ ਦੀ ਵੀ ਗੱਲ ਕਰਨੀ, ਬਿੱਟਾ ਸਾਹਿਬ ਜਦੋਂ
ਬਿੱਟਾ ਸਾਹਿਬ ਦੀ
ਉਹਨਾਂ ਲਾਈਵ ਹੀ ਕਹਾਣੀ ਉਹਨਾਂ ਨੂੰ ਹੀ ਸੁਣਾਉਣੀ ਹੈ,
ਇਜਾਜ਼ਤ ਲੈ ਲਈ ਉਹਨਾਂ ਦੀ, ਫਿਰ
ਇਜਾਜ਼ਤ ਲੈ ਲਓ ਪਹਿਲਾਂ।
ਠੀਕ ਹੈ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ ਜੀ,
ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ। ਸੋ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਦੇ ਨੇ ਜੀ ਸਿਡਨੀ ਤੋਂ, ਆਪ ਦਾ ਧੰਨਵਾਦ ਹੈ ਜੀ ਸਾਡੇ ਨਾਲ ਜਾਣਕਾਰੀ ਸ਼ੇਅਰ ਕਰ, ਤੁਹਾਡਾ ਸਾਰਾ ਵੀ ਮਿੱਤਰ ਪਿਆਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਲਾਈਵ ਸਟ੍ਰੀਮ ਜਿਹੜੀ ਇੱਥੇ ਹੀ ਸਮਾਪਤ ਕਰਦੇ ਹਾਂ, ਵੀਡੀਓ ਲਾਈਵ ਸਟ੍ਰੀਮ ਖਤਮ ਹੋ ਚੁੱਕੀ ਹੈ ਅਤੇ ਰੇਡੀਓ ਦੇ ਉੱਤੇ ਹੁਣ ਜਾਣ ਤੋਂ ਪਹਿਲਾਂ ਮੈਂ ਦੱਸਦਾ ਕਿ ਪੋਡਕਾਸਟ ਤੁਸੀਂ ਕਿਸੇ ਵੇਲੇ ਵੀ ਸੁਣ ਸਕਦੇ ਹੋ, ਪੋਡਕਾਸਟ ਬੜੀ ਛੇਤੀ ਚੜ੍ਹਾ ਦਿੱਤਾ ਜਾਏਗਾ ਸਟ੍ਰੀਮ ਦੇ ਵਿੱਚ, ਅਤੇ ਹੋਰ ਵੀ ਪ੍ਰੋਗਰਾਮ ਚੱਲਦੇ ਨੇ, ਡਿਵੈਲਪਮੈਂਟ ਹੋ ਰਹੀ ਹੈ ਰੇਡੀਓ 'ਤੇ। ਸੋ ਆਪ ਸਭ ਦਾ ਧੰਨਵਾਦ ਕਿ ਤੁਸੀਂ ਸਾਡੇ ਨਾਲ ਜੁੜਦੇ ਹੋ, ਕਈ ਵਾਰੀ ਟੈਕਨੀਕਲ ਗਲਤੀਆਂ ਹੁੰਦੀਆਂ ਨੇ, ਹਜੇ ਨਵਾਂ ਸਿਸਟਮ ਚੱਲ ਰਿਹਾ, ਸੋ ਉਹ ਵੀ ਆਪਾਂ ਇੰਪਰੂਵ ਕਰਦੇ ਜਾਵਾਂਗੇ। ਅਤੇ ਗੱਜਣ ਵਾਲਾ ਬਾਈ ਜੀ ਬਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 10:05 'ਤੇ ਤੁਹਾਡੇ ਨਾਲ ਸਾਂਝ ਪਾਉਣਗੇ ਆਪਣੇ ਐਪੀਸੋਡ 'ਤੇ। ਸੋ ਸਾਡੇ ਨਾਲ ਜੁੜਦੇ ਰਹੋ ਜੀ, ਸੁਣਦੇ ਰਹੋ ਹਰਮਨ ਰੇਡੀਓ। ਸੋ ਇੰਨਾ ਕੁਛ ਕਹਿੰਦੇ ਹੋਏ ਜੀ, ਖੇਮਾ ਦਾ ਜਾਚਕ ਹੈ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।